ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਪਰ ਸ੍ਰੀ ਹਰਗੋਬਿੰਦ ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਾ ਬੰਦਨਾ ਸਿਰ ਚਰਨਨ ਕਰ ਧਾਰ ਏਕ ਓਂਕਾਰਾ ਸਤਿਗੁਰੂ ਇਹ ਪ੍ਰਸਾਦ ਸੱਚ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਦਾਂ ਕੁੰਚਰ ਕੇ ਉਮਰਾਵੰ ਆਜਮ ਸਾਥ ਗਿਰੇ ਰਣਥਾਵੰ ਸ਼ਸਤ੍ਰਣ ਸਹੀਦਨ ਕਰਕੇ ਲਾਗੇ ਗਏ ਭਿੱਥ ਕੇ ਪ੍ਰਾਣਨ ਤਿਆਗੇ ਚੌਦਾਂ ਕੁੰਚਰ ਕੇ ਉਮਰਾਵੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਾਹਿਬਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਸਤ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਸਤਿਗੁਰੂ ਸਾਹਿਬਾਂ ਦੀ ਹਾਜ਼ਰੀ ਭਰ ਕੇ ਆਪਣਾ ਜਨਮ ਸਫਲਾ ਕਰ ਰਹੇ ਹੋ ਭਾਈ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕਿਰਪਾ ਕੀਤੀ ਹੈ ਸ਼ਾਮ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਜੇ ਹੋਏ ਦੀਵਾਨਾਂ ਵਿੱਚ ਗੁਰਮੁਖਾਂ ਪਿਆਰਿਆਂ ਕੋਲੋਂ ਸੋਦਰ ਸ੍ਰੀ ਰਹਿਰਾ ਸਾਹਿਬ ਜੀ ਦੇ ਆਪ ਜੀ ਨੇ ਪਾਠ ਸਰਵਣ ਕੀਤੇ ਉਪਰੰਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਜੀਵਨ ਕਥਾ ਸਰਵਣ ਕਰਕੇ ਆਪਾਂ ਲਾਹਾ ਪ੍ਰਾਪਤ ਕਰੀਏ ਜੋ ਕਿ ਕੱਲ੍ਹ ਜਿਸ ਤਰ੍ਹਾਂ ਗੁਰੂ ਕਲਗੀ ਧਰਕਤਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਦਾ ਬਹਾਦਰ ਸ਼ਾਹ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਦਦ ਦਿੱਤੀ ਹੈ ਉਹਨੂੰ ਰਾਜ ਦਿੱਤਾ ਹੈ ਦਿਮਾਗ ਲੈ ਕੇ ਦਿੱਤਾ ਹੈ ਨੰਦ ਲਾਲ ਜੀ ਨੂੰ ਬਹਾਦਰ ਸ਼ਾਹ ਨੇ ਭੇਜਿਆ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀਆਂ ਕਰਦਾ ਹੈ ਮਹਾਰਾਜ ਸਤਿਗੁਰੂ ਜੀ ਆਪ ਕਿਰਪਾ ਕਰੋ ਮੇਰੇ 'ਤੇ ਰਹਿਮਤ ਕਰੋ ਮੈਂ ਆਪ ਜੀ ਦੇ ਅਧੀਨ ਹਾਂ ਆਪ ਜੀ ਦੇ ਦਾਸ ਹਾਂ ਮੈਂ ਅਤੇ ਇਸੇ ਤਰ੍ਹਾਂ ਮੇਰੇ 'ਤੇ ਬਖਸ਼ਿਸ਼ ਕਰੋ ਤਾਂ ਗੁਰੂ ਸਾਹਿਬ ਜੀ ਨੇ ਬਚਨ ਕੀਤਾ ਤੈਨੂੰ ਰਾਜ ਤਾਂ ਦਵਾ ਦੇਵਾਂਗੇ ਪਰ ਸਾਡਾ ਇੱਕ ਸਵਾਲ ਪੂਰਾ ਕਰਨਾ ਪਵੇਗਾ ਇਹ ਜਦੋਂ ਸਤਿਸੰਗਤ ਜੀ ਕਿਹਾ ਹੈ ਤਾਂ ਉਸ ਵਕਤ ਜਦੋਂ ਨੰਦ ਲਾਲ ਨੇ ਜਾ ਕੇ ਦੱਸਿਆ ਹੈ ਤਾਂ ਉਸ ਵਕਤ ਉਹਨੇ ਸੋਚਿਆ ਕਿ ਪਤਾ ਨਹੀਂ ਕਿਹੜਾ ਸਵਾਲ ਹੈ ਫਿਰ ਨੰਦ ਲਾਲ ਨੇ ਸਮਝਾਇਆ ਕਿ ਜੇ ਤੂੰ ਭਾਈ ਤਾਰਾ ਆਜਮ ਨਾਲ ਜੰਗ ਲੜੀ ਹੈ ਤਾਂ ਭਾਈ ਹਾਰ ਜਾਵੇਂਗਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਤੇਰੀ ਹੈਲਪ ਕਰਨਗੇ ਅਤੇ ਤੂੰ ਇਸੇ ਤਰ੍ਹਾਂ ਬਚ ਸਕਦਾ ਹੈ ਤੇਰਾ ਰਾਜ ਤੈਨੂੰ ਪ੍ਰਾਪਤ ਹੋ ਸਕਦਾ ਹੈ ਤਾਂ ਉਸ ਵਕਤ ਫਿਰ ਸਾਧ ਸੰਗਤ ਜੀ ਉਹਨੇ ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਘੱਲੀ ਕਿ ਸਤਿਗੁਰੂ ਜੀ ਜਿਹੜਾ ਤੁਹਾਡਾ ਸਵਾਲ ਹੈ ਉਹ ਮੈਂ ਜ਼ਰੂਰ ਕਰਾਂਗਾ ਆਪ ਕਿਰਪਾ ਕਰਕੇ ਮੇਰੇ 'ਤੇ ਰਹਿਮਤ ਕਰੋ ਮੈਨੂੰ ਰਾਜ ਦਿਵਾਓ ਉਸ ਤੋਂ ਬਾਅਦ ਸਾਧ ਸੰਗਤ ਜੀ ਜਦੋਂ ਫਿਰ ਇਹ ਇੱਕ ਦਿਨ ਜੰਗ ਹੋਈ ਦੂਸਰੇ ਦਿਨ ਜੰਗ ਹੋਈ ਜਦੋਂ ਤੀਸਰੇ ਦਿਨ ਜੰਗ 'ਤੇ ਚੜ੍ਹਿਆ ਹੈ ਮਨ ਵਿੱਚ ਇੱਕ ਵਿਚਾਰ ਆਈ ਕਿ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਸਵਾਲ ਕੀਤਾ ਥੋੜ੍ਹਾ ਬਹੁਤਾ ਸੌਖਾ ਸਵਾਲ ਕੀਤਾ ਤਾਂ ਮੈਂ ਪੂਰਾ ਕਰ ਦੂੰਗਾ ਜੇ ਬਹੁਤਾ ਔਖਾ ਸਵਾਲ ਕੀਤਾ ਫਿਰ ਮੈਂ ਉਹਨਾਂ ਨੂੰ ਟਾਲ ਦੇਵਾਂ ਜੰਗ ਕਰਦਿਆਂ ਕਰਦਿਆਂ ਇਹ ਵਿਚਾਰ ਆਈ ਹੈ ਤਾਂ ਇਸ ਵਕਤ ਤਾਰਾ ਆਜਮ ਦੀ ਫੌਜ ਜਿਹੜੀ ਹੈ ਐਸਾ ਹੱਲਾ ਕੀਤਾ ਇਹਦੀ ਹਾਰ ਜਿਹੜੀ ਫੌਜ ਹੈ ਸਾਰੀ ਪਲਾ ਗਈ ਭਾਵ ਭੱਜ ਗਈ ਉਧਰੋਂ ਸ਼ਾਮ ਪੈ ਗਈ ਫਿਰ ਮਨ ਵਿੱਚ ਵਿਚਾਰ ਕਰਦਾ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕਰ ਘੱਲੀ ਮਹਾਰਾਜ ਮੇਰੇ ਪਿਓ ਨੇ ਤੁਹਾਡੇ ਨਾਲ ਵੈਰ ਵਿਰੋਧ ਕੀਤਾ ਹੈ ਆਪ ਕਿਰਪਾ ਕਰੋ, ਮੈਂ ਤੁਹਾਡਾ ਦਾਸ ਹਾਂ, ਮੇਰੇ 'ਤੇ ਬਖਸ਼ਿਸ਼ ਕਰੋ। ਤਾਂ ਗੁਰੂ ਸਾਹਿਬ ਜੀ ਨੇ ਨੰਦ ਲਾਲ ਜੀ ਨੂੰ ਇਹ ਗੱਲ ਕਹੀ ਹੈ। ਭਾਈ ਨੰਦ ਲਾਲ ਬਾਦਸ਼ਾਹ ਨੇ, ਬਹਾਦਰ ਸ਼ਾਹ ਨੇ ਮਨ ਵਿੱਚ ਆਹ ਫੁਰਨਾ ਕਰ ਦਿੱਤਾ ਸੀ ਕਿ ਮੈਂ ਗੁਰੂ ਸਾਹਿਬ ਜੀ ਦਾ ਸਵਾਲ ਟਾਲ ਦੇਵਾਂਗਾ ਤਾਂ ਇਹ ਹਾਰਿਆ ਹੈ, ਤਾਂ ਇਸ ਤਰ੍ਹਾਂ ਹੁਣ ਮੈਨੂੰ ਲਿਖ ਕੇ ਦੇਵੇ, ਹੁਣ ਤੇ ਦੁਬਾਰ ਕੋਈ ਨਹੀਂ ਰਿਹਾ। ਤਾਂ ਉਸ ਵਕਤ ਫਿਰ ਉਹਨੇ ਲਿਖ ਕੇ ਪ੍ਰਸਾਦ ਸੰਗਤ ਆਪਣੇ ਮਾਮੇ ਨੂੰ ਭੇਜਿਆ ਹੈ। ਅਤੇ ਇਸੇ ਤਰ੍ਹਾਂ ਹਾਕਮ ਰਾਏ ਨੂੰ ਤਾਂ ਉਸ ਵਕਤ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਚੰਗਾ ਫਿਰ ਸਵੇਰੇ ਜੰਗ ਕਰਿਆ ਜੇ, ਅਤੇ ਉਸ ਜੰਗ ਦੇ ਵਿੱਚ ਅਸੀਂ ਤੁਹਾਨੂੰ ਦਿਖਾਈ ਦੇਵਾਂਗੇ, ਅਸੀਂ ਜੰਗ ਵਿੱਚ ਜ਼ਰੂਰ ਆਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਸੁਬਾਹ ਜੰਗ ਹੋ ਰਹੀ ਹੈ, ਉੱਧਰੋਂ ਬੜਾ ਹੱਲਾ ਭੱਜਾ, ਬਹੁਤ ਜ਼ਿਆਦਾ ਫੌਜਾਂ ਆ ਰਹੀਆਂ ਹਨ। ਇੱਧਰੋਂ ਬਹਾਦਰ ਸ਼ਾਹ ਕਹਿੰਦਾ, ਮੇਰੀ ਛੋਟੀ ਜਿਹੀ ਥੋੜ੍ਹੀ ਜਿਹੀ ਫੌਜ ਹੈ, ਕਿੱਦਾਂ ਡਰ ਸਕਦੀ ਹੈ, ਭੱਜ ਜਾਵੇਗੀ। ਤਾਂ ਉਸ ਵਕਤ ਪਿਆਰੇ ਧਰਮ ਸਿੰਘ ਨੂੰ ਬੇਨਤੀ ਕਰ ਰਿਹਾ ਹੈ, ਭਾਈ ਧਰਮ ਸਿੰਘ ਜੀ ਕਿਰਪਾ ਕਰੋ, ਅਰਦਾਸ ਕਰੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਮਹਾਰਾਜ ਆਪਣਾ ਦਾਸ ਜਾਣ ਕੇ ਸਹਾਇਤਾ ਕਰੋ। ਤਾਂ ਉਸ ਵਕਤ ਜਦੋਂ ਪਿਆਰੇ ਧਰਮ ਸਿੰਘ ਜੀ ਨੇ ਅਰਦਾਸ ਕੀਤੀ ਹੈ ਅਤੇ ਬਹਾਦਰ ਸ਼ਾਹ ਨੇ ਸੁਣੀ ਹੈ, ਤਾਂ ਦੋਵਾਂ ਨੇ ਜਦੋਂ ਸਿਰ ਝੁਕਾਇਆ ਹੈ, ਉਸੇ ਵਕਤ ਸਤਿਗੁਰੂ ਦੀ ਐਸੀ ਰਹਿਮਤ ਹੋਈ ਹੈ, ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਦਿਖਾਈ ਦਿੱਤੀ ਹੈ। ਜਿਸ ਤਰ੍ਹਾਂ ਬਿਜਲੀ ਚਮਕਦੀ ਹੈ, ਇਸ ਤਰ੍ਹਾਂ ਸਾਧ ਸੰਗ ਸਤਿਗੁਰੂ ਦਰਸ਼ਨ ਹੋਏ ਹਨ ਅਤੇ ਸਤਿਗੁਰੂ ਨੇ ਸਿੱਧਾ ਹੀ ਤਾਰਾ ਆਜਮ ਵੱਲ ਗਏ ਹਨ। ਜਾ ਕੇ ਗੁਰੂ ਸਾਹਿਬ ਨੇ ਦੋ ਖੱਪਰੇ, ਦੋ ਤੀਰ ਜਿਹੜੇ ਹਨ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਚਿੱਲੇ 'ਤੇ ਚਾੜ ਕੇ ਜਦੋਂ ਮਾਰੇ ਹਨ, ਮਸਤਕ ਪਾੜ ਕੇ ਸਾਧ ਸੰਗਤ ਉਹਦੇ ਦੋ ਆਰ ਪਾਰ ਹੋ ਗਏ, ਅਤੇ ਇਸ ਤਰ੍ਹਾਂ ਸਾਧ ਸੰਗਤ ਉਹਦਾ ਪਿਛਲਾ ਪਾਸਾ ਪਿੱਛੇ ਰਹਿ ਗਿਆ ਮੱਥੇ 'ਤੇ, ਅਗਲੇ ਤੀਰ ਜਿਹੜੇ ਹਨ ਉਹਨਾਂ ਦਾ ਜਿਹੜਾ ਸਾਧ ਸੰਗਤ ਜੀ ਉਹ ਅਗਲੇ ਪਾਸੇ ਫੜ ਚਲੇ ਗਏ। ਕਵੀ ਜੀ ਕਹਿੰਦੇ, ਪ੍ਰਤੀਤ ਇਸ ਤਰ੍ਹਾਂ ਹੋ ਰਿਹਾ ਸੀ ਕਿ ਇਸ ਤਰ੍ਹਾਂ ਸਾਧ ਸੰਗਤ ਜੀ ਚਮੇਲੀ ਦਾ ਫੁੱਲ ਖਿੜਿਆ ਹੋਵੇ, ਇਸ ਤਰ੍ਹਾਂ ਤਾਰਾ ਆਜਮ ਹਾਥੀ ਤੋਂ ਡਿੱਗ ਪਿਆ ਹੈ। ਤਾਰਾ ਆਜਮ ਡਿੱਗਣ ਦੇ ਨਾਲ ਸਾਰੀ ਫੌਜ ਦੇ ਵਿੱਚ ਭਾਜਣਾ ਪੈ ਗਈਆਂ, ਅਤੇ ਇਸ ਵਕਤ ਇੱਧਰੋਂ ਫੌਜ ਜਿਹੜੀ ਹੈ ਸਾਧ ਸੰਗਤ ਜੀ, ਤਾਰਾ ਆਜਮ ਜਿਸ ਤਰ੍ਹਾਂ ਮਰਿਆ ਹੈ, ਜਿਸ ਤਰ੍ਹਾਂ ਹਾਥੀ ਤੋਂ ਡਿੱਗਾ ਹੈ, ਜਿਸ ਤਰ੍ਹਾਂ ਉਹਦੇ ਉਮਰਾਵਨ ਅੱਗੇ ਮਰੇ ਹਨ ਗਾਂ, ਇਹ ਸਾਧ ਸੰਗਤ ਅੱਗੇ ਜਿਸ ਤਰ੍ਹਾਂ ਪ੍ਰਸੰਗ ਆਉਂਦਾ ਹੈ, ਸਰਵਣ ਕਰੋ ਜੀ। ਚੌਦਾਂ ਹਾਥੀਆਂ ਦੇ ਉੱਤੇ ਜਿਹੜੇ ਜਰਨੈਲ ਸਨ,
ਆਜਮ ਸਾਥ ਗਿਰੇ ਰਣਥਾਲਮ,
ਤਾਰਾ ਆਜਮ ਦੇ ਥਾਂ ਭਾਵ ਕੇ ਨਾਲ ਹੀ ਉਸੇ ਜਗ੍ਹਾ ਦੇ ਉੱਤੇ ਰਣਭੂਮੀ ਦੇ ਵਿੱਚ ਹੀ ਡਿੱਗ ਪਏ।
ਸ਼ਸਤਰ ਸ਼ਹੀਦਨ ਕਰਕੇ ਲਾਗੇ,
ਸ਼ਹੀਦਾਂ ਦੇ ਹੱਥਾਂ ਦੇ ਸ਼ਸਤਰ ਲੱਗੇ ਜਦੋਂ ਉਹਨਾਂ
ਨੂੰ ਪ੍ਰਾਣਨ ਤਿਆਗੇ,
ਇਸ ਕਰਕੇ ਉਹ ਸਾਹਮਣੇ ਜੰਗ ਦੇ ਵਿੱਚ ਮਰੇ ਹਨ, ਭਿਸ਼ਟਾਂ ਨੂੰ ਚਲੇ ਗਏ।
ਅਮਰ ਸੁਭਟ ਸੈਂਕਰ ਹੀ ਕਾਏ,
ਅਨੇਕਾਂ ਸੈਂਕੜੇ ਸੁਭਟ ਸੂਰਮੇ ਭਾਵ ਮੌਤ ਦੇ ਘਾਟ ਉੱਤਰ ਗਏ।
ਗਿਰੇ ਬਾਰ ਇੱਕ ਪ੍ਰਾਣ ਗਵਾਏ,
ਜਿਹੜਾ ਡਿੱਗ ਪਿਆ ਸਾਧ ਸੰਗਤ ਉਹਦੇ ਪ੍ਰਾਣ ਗਵਾਚ ਗਏ, ਭਾਵ ਮੌਤ ਦੇ ਘਾਟ ਉੱਤਰ ਗਿਆ।
ਹਾਹਾਕਾਰ ਵਿੱਚ ਲਸ਼ਕਰ ਕੇ,
ਲਸ਼ਕਰ ਦੇ ਵਿੱਚ ਹਾਹਾਕਾਰ ਹੋ ਗਈ ਹੈ।
ਆਜਮ ਗਿਰੋ ਮਰੋ ਲੱਖ ਕਰਕੇ,
ਆ ਤਾਰਾ ਆਜਮ ਮਰ ਗਿਆ, ਵੇਖਣ ਲੱਗ ਪਏ ਸਾਰੇ ਕਹਿ ਰਹੇ ਹਨ ਵੀ ਤਾਰਾ ਆਜਮ ਮਰ ਗਿਆ ਹੈ।
ਉਮਰਾ ਉਹ ਬੱਚੇ ਤਿਸ ਕਾਲ,
ਜਿਹੜੇ ਜਿਹੜੇ ਉਮਰਾਵ ਜਿਹੜੇ ਜਰਨੈਲ ਉਸ ਵਕਤ ਬਚੇ ਸਨ,
ਲਸ਼ਕਰ ਮੋਰੋ ਲਰਤ ਕਰਾਲਾ,
ਤੇ ਜਿਹੜਾ ਕਰਾਰਾ ਲਸ਼ਕਰ ਲੜ ਰਿਹਾ ਸੀ ਉਹਨੂੰ ਵਾਪਸ ਕਰ ਲਿਆ।
ਸਨੇ ਸਨੇ ਹਟ ਪਾਛੇ ਗਏ,
ਹੌਲੀ ਹੌਲੀ ਸਾਰੇ ਪਿੱਛੇ ਨੂੰ ਹਟ ਗਏ ਸਾਰੀ ਫੌਜ, ਜਦੋਂ ਰਾਜਾ ਮਰ ਗਿਆ ਹੈ।
ਦੂਸਨ ਜਾਏ ਉਤਰਦੇ ਭਏ,
ਤੇ ਇਸੇ ਤਰ੍ਹਾਂ ਸਾਥ ਚੁੱਪ ਕੀਤੇ ਜਾ ਕੇ ਉਤਰਦੇ ਹਨ ਸਾਰੇ ਵਾਪਸ।
ਆਪਣੇ ਦੂਤ ਪਠਾਏ,
ਆਪਣੇ ਆਪਣੇ ਦੂਤ ਉਹਨਾਂ ਵਜ਼ੀਰਾਂ ਨੇ ਉਹਨਾਂ ਸਾਧ ਸੰਗ ਜਰਨੈਲਾਂ ਨੇ ਭੇਜੇ ਹਨ।
ਜਾਏ ਬਹਾਦਰ ਸ਼ਾਹ ਸੁਣਾਏ,
ਜਾ ਕੇ ਬਹਾਦਰ ਸ਼ਾਹ ਨੂੰ ਭੇਜੇ ਹਨ ਆਪਣੇ ਦੂਤ ਵੀ, ਅਸੀਂ ਤੁਹਾਡੇ ਅਨੁਸਾਰੀ ਹਾਂ।
ਤਾਰਾ ਆਜਮ ਰਣ ਲਹਿ ਗਿਰਿਓ,
ਤਾਰਾ ਆਜਮ ਰਣ ਦੇ ਵਿੱਚ ਮਰ ਗਏ ਹਨ।
ਨਹੀਂ ਸੰਭਾਰ ਸ਼ਸਤਰ ਤੇ ਮਰਿਓ,
ਪਤਾ ਨਹੀਂ ਲੱਗਾ ਸਾਨੂੰ, ਸਮਝ ਨਹੀਂ ਲੱਗੀ ਵੀ ਕਿਹੜੇ ਸ਼ਸਤਰ ਨਾਲ ਤਾਰਾ ਆਜਮ ਮਰ ਗਿਆ ਹੈ।
ਆਨੰਦੋ ਸਕਲ ਬੁਲਾਏ,
ਤੇ ਆਨੰਦ ਹੋ ਗਿਆ ਬਹਾਦਰ ਸ਼ਾਹ, ਸਾਰਿਆਂ ਨੂੰ ਬੁਲਾ ਲਿਆ।
ਕਰ ਸੀਸ ਨਿਵਾਏ,
ਸਾਰੇ ਆ ਕੇ ਉਮਰਾਵ ਜਿਹੜੇ ਜਰਨੈਲ ਸਨ ਮੇਰੇ ਹਨ ਬਹਾਦਰ ਸ਼ਾਹ ਨੂੰ ਆ ਕੇ,
ਭੋਜਨ ਗਯੋ ਬਹਾਦਰ ਸ਼ਾਹ,
ਫਿਰ ਬਹਾਦਰ ਸ਼ਾਹ ਜਿਹੜੀ ਤਾਰਾ ਆਜਮ ਦੀ ਲਾਸ਼ ਨੂੰ ਲੱਭਣ ਗਿਆ ਹੈ।
ਜਹਾਂ ਪਰਿਓ ਦੀਰਗ ਰਣ ਮਾਹੋ।
ਦੀਰਗ ਰਣ ਮਾਹੋ, ਬਹੁਤੇ ਜੰਗ ਦੇ ਵਿੱਚ ਜਿਸ ਤਰ੍ਹਾਂ ਮਰਿਆ ਪਿਆ ਸੀ ਤਾਰਾ ਆਜਮ,
ਦੇਖਤ ਤੀਰ ਭਾਲ ਲਿਕਸਾਏ,
ਮੱਥੇ ਦੇ ਵਿੱਚੋਂ ਉਹਦੇ ਦੋਵੇਂ ਤੀਰ ਕਢਵਾ ਲੈ ਬਹਾਦਰ ਸ਼ਾਹ ਨੇ।
ਜੋ ਕੰਚਨ ਤੇ ਲਿਪਤ ਸੁਹਾਏ,
ਜਿਹੜਾ ਨੂੰ ਸੋਨਾ ਲੱਗਾ ਹੋਇਆ ਸੀ, ਇੱਕ ਤੋਲਾ ਸੋਨਾ ਹਰ ਤੀਰ ਨਾਲ ਗੁਰੂ ਸਾਹਿਬ ਜੀ ਦੇ ਨੂੰ ਲੱਗਾ ਹੁੰਦਾ ਸੀ ਸਾਧ ਸੰਗਤ ਜੀ। ਇਸੇ ਤਰ੍ਹਾਂ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਭਾਈ ਜੇ ਕੋਈ ਜ਼ਖਮੀ ਹੋ ਜਾਵੇ ਤਾਂ ਉਹਦੇ ਜ਼ਖਮ ਦਾ ਇਲਾਜ ਉਹ ਸੋਨਾ ਵੇਚ ਕੇ ਕਰ ਸਕਦਾ ਹੈ, ਜੇ ਮੌਤ ਦੇ ਘਾਟ ਉੱਤਰ ਜਾਵੇ ਤੇ ਉਹਦੇ ਖੱਫਣ ਦਾ ਪ੍ਰਬੰਧ ਜਿਹੜਾ ਗੁਰੂ ਸਾਹਿਬ ਨੇ ਨਾਲ ਹੀ ਕਰ ਦਿੱਤਾ ਹੈ, ਕਿਉਂਕਿ ਕਿਸੇ ਨਾਲ ਵੈਰ ਨਹੀਂ ਆਖਿਆ, ਜ਼ੁਲਮ ਦੇ ਨਾਲ ਵੈਰ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਤੀਰ ਹਨ, ਇਹ ਹੋਰ ਕਿਸੇ ਦੇ ਇਸ ਤਰ੍ਹਾਂ ਦੇ ਤੀਰ ਹੋ ਨਹੀਂ ਸਕਦੇ। ਜਦੋਂ ਉਹਨੇ ਵੇਖਿਆ ਵੀ ਸੋਨੇ ਨਾਲ ਇਸੇ ਤਰ੍ਹਾਂ ਮੜੇ ਹੋਏ ਹਨ ਤੀਰ,
ਕਹੇ ਤਰ ਕਸ ਕੇ ਸਭ ਲਹਿ,
ਇਸੇ ਤਰ੍ਹਾਂ ਕਿਸੇ ਦੇ ਭੱਥੇ ਦੇ ਨਹੀਂ ਹਨ ਇਹ,
ਕਹੇ ਫਰਿਸ਼ਤੇ ਆਏ,
ਕਈ ਕਹਿੰਦੇ ਫਰਿਸ਼ਤੇ ਆ ਗਏ ਸਨ,
ਸਹਾਇਤਾ ਹਿਤ ਸਮੁਦਾਏ,
ਬਹਾਦਰ ਸ਼ਾਹ ਨੂੰ ਸਾਰੇ ਕਹਿ ਰਹੇ ਵੀ ਤੁਹਾਡੀ ਸਹਾਇਤਾ ਵਾਸਤੇ ਆਏ ਹਨ ਫਰਿਸ਼ਤੇ।
ਅਜ ਗੈਬੀ ਦਲ ਮਾਰਤ ਹੇਰਾ,
ਅਸੀਂ ਵੇਖਿਆ ਹੈ ਕਿ ਅੱਜ ਗੈਬੀ ਦਲ ਹੀ ਸੀ, ਇਹ ਭਾਵ ਕਿ ਐਸਾ ਦਲ ਆਇਆ ਹੈ, ਗੁਪਤ ਦਲ ਹੀ ਆਇਆ, ਕਿਉਂਕਿ ਕਈਆਂ ਦੇ ਨਿਗਾਹ ਤੇ ਚੜ ਗਿਆ ਹੈ, ਸਾਰਿਆਂ ਨੂੰ ਪਤਾ ਲੱਗ ਗਿਆ ਸੀ ਇਸ ਗੱਲ ਦਾ।
ਕਰਿਓ ਪ੍ਰਤਾਪ ਖੁਦਾਏ ਵਡੇਰਾ,
ਖੁਦਾ ਨੇ ਤੇਰਾ ਪ੍ਰਤਾਪ ਵੱਡਾ ਕੀਤਾ,
ਸੁਣ ਪਿਖ ਕਰ ਸਭ ਹੈ ਬਿਸਮਾਤੇ,
ਸਾਰੇ ਭਾਈ ਹੈਰਾਨ ਹੋ ਗਏ ਸੁਣ ਕੇ ਵੇਖ ਕੇ ਵੀ ਇਹ ਜੰਗ ਕੈਸਾ ਹੋਇਆ ਹੈ, ਬਹਾਦਰ ਸ਼ਾਹ ਤਾਰਾ ਅੱਜ ਮਰ ਨਹੀਂ ਸੀ ਸਕਦਾ, ਕਿੱਦਾਂ ਮਰ ਗਿਆ।
ਸਲਤਨ ਪਾਏ ਸ਼ਾਹੋ ਅਹਿਲਾਤੇ,
ਇਹ ਸਲਤਨਤ ਪ੍ਰਾਪਤ ਕਰਕੇ ਸ਼ਾਹ ਜਿਹੜਾ ਬੜਾ ਖੁਸ਼ ਹੋਇਆ,
ਭਾਈ ਸਾਧ ਸਭ ਮਿਟਿਓ ਬਖੇਰਾ,
ਬਖੇੜਾ ਮਿਟ ਗਿਆ, ਸ਼ਾਂਤੀ ਹੋ ਗਈ,
ਇਸ ਕਾਰਨ ਤੇ ਹਰਖ ਵਡੇਰਾ,
ਇਸ ਕਾਰਨ ਤੇ ਬਹਾਦਰ ਸ਼ਾਹ ਨੂੰ ਬਹੁਤਾ ਹਰਖ ਹੈ, ਬੜੀ ਖੁਸ਼ੀ ਹੈ।
ਦੋਹਰਾ ਕੇਤਕ ਦਿਵਸ ਬਤਾਏ ਕੈ ਧਰਮ ਸਿੰਘ ਬੁਲਵਾਏ,
ਕੁਝ ਕੁ ਸਮਾਂ ਬਹਾਦਰ ਸ਼ਾਹ ਨੇ ਆਪਣੇ ਕੋਲ ਪਿਆਰੇ ਧਰਮ ਸਿੰਘ ਨੂੰ, ਪੰਜਾਂ ਸਿੰਘਾਂ ਨੂੰ ਰੱਖਿਆ ਹੈ, ਤੇ ਫਿਰ ਪਿਆਰੇ ਧਰਮ ਸਿੰਘ ਨੂੰ ਬਾਲ ਬੁਲਾ ਲਿਆ ਬਹਾਦਰ ਸ਼ਾਹ ਨੇ।
ਸਾਦਰ ਸ਼ਾਹੋ ਬਹਾਦਰਾ, ਸਭ ਬਿਦ ਤਹਿ ਸਮਝਾਏ,
ਸਾਦਰ ਸਹਿਤ ਸਾਧ ਸੰਗਤ ਜੀ, ਬਹਾਦਰ ਸ਼ਾਹ ਨੇ ਸਭ ਵਿਧੀ ਦੇ ਨਾਲ ਸਮਝਾ ਦਿੱਤਾ ਹੈ ਪਿਆਰੇ ਧਰਮ ਸਿੰਘ ਨੂੰ।
ਜੋ ਪਈ ਮੈਂ ਅਬ ਜਾਉ ਆਗਰੇ ਨਗਰੰ,
ਮੈਂ ਆਗਰੇ ਨਗਰ ਜਾਵਾਂਗਾ,
ਕਰੋ ਸੰਭਾਲਣ ਲਸ਼ਕਰ ਸਗਰੰ,
ਸਾਰਾ ਲਸ਼ਕਰ ਮੈਂ ਸੰਭਾਲ ਕਰਨਾ ਹੈ,
ਕਹਾਂ ਬੈਠ ਕਰ ਲੈ ਬੋ ਦੈ ਬੋ,
ਉੱਥੇ ਬਹਿ ਕੇ ਲੈਣ ਦੇਣ ਹੋਵੇਗਾ ਆਪਣਾ,
ਸਭ ਸੂਬਨ ਸਭ ਥਾਨ ਪਠੈ ਬੋ,
ਸਾਰੇ ਸੂਬਿਆਂ ਨੂੰ ਸਾਰੇ ਥਾਵਾਂ ਦੇ ਉੱਤੇ ਮੈਂ ਬਿਠਾਵਾਂਗਾ।
ਤੁਮ ਅਬ ਜਾਏ ਕਿਰਪਾ ਨਿਧ ਪਾਸੀ,
ਕਿਰਪਾ ਨਿਧ ਪਾਸੀ, ਕਿਰਪਾ ਦੇ ਨਿਧਾਨ ਖਜ਼ਾਨੇ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਪਿਆਰੇ ਧਰਮ ਸਿੰਘ ਜੀ ਜਾਣਾ ਕਰੋ, ਬਹਾਦਰ ਸ਼ਾਹ ਕਹਿ ਰਿਹਾ ਹੈ,
ਕਰੋ ਫਤਿਹ ਦੀ ਬਾਤ ਪ੍ਰਕਾਸ਼ੀ,
ਫਤਿਹ ਦੀ ਬਾਤ ਜਿਹੜੀ ਜਿਸ ਤਰ੍ਹਾਂ ਜੰਗ ਦੀ ਫਤਿਹ ਹੋਈ ਹੈ, ਜਾ ਕੇ ਗੁਰੂ ਸਾਹਿਬ ਜੀ ਨੂੰ ਦੱਸਣਾ ਕਰੋ,
ਮੋਏ ਬੰਦਗੀ ਜਾਏ ਸੁਨਾਵ ਹੋ,
ਮੇਰੇ ਵੱਲੋਂ ਨਮਸਕਾਰ ਕਰੋ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਬੰਦਗੀ ਕਰਨਾ ਕਰੋ ਜੀ,
ਕਰ ਬੇਨਤੀ ਪੁਰ ਕੋਲੇ ਆਵ ਹੋ,
ਕਰਕੇ ਬੇਨਤੀ ਇਸੇ ਤਰ੍ਹਾਂ ਪੁਰ ਨਗਰ ਨੂੰ ਲੈ ਕੇ ਆਇਓ ਜੀ ਦਿੱਲੀ ਨੂੰ,
ਆਪਣਾ ਜਾਣ ਹੋ ਦਰਸ ਦਿਖਾਵੋ,
ਆਪਣਾ ਜਾਣ ਕੇ ਸਤਿਗੁਰੂ ਜੀ ਦਰਸ਼ਨ ਦੇਣਾ ਕਰੋ, ਇਹ ਸੁਨਾ ਭੇਜਿਆ ਹੈ,
ਬਿਨਾ ਬਿਲਮ ਇਤ ਮਗ ਪਗ ਪਾਵੋ,
ਬਿਨਾ ਬਿਲਮ ਬਿਨਾ ਦੇਰੀ ਤੋਂ ਇਸ ਰਸਤੇ ਦੇ ਉੱਤੇ ਚਰਨ ਪਾਉਣਾ ਕਰੋ,
ਸਿਰੇ ਪਾਓ ਪੰਚਨ ਕੋ ਦੀਨੇ,
ਪੰਜਾਂ ਸਿੰਘਾਂ ਨੂੰ ਸਿਰੋ ਪਾਓ ਦੇਣਾ ਕੀਤੇ ਬਹਾਦਰ ਸ਼ਾਹ ਨੇ,
ਚਲੇ ਸਿੰਘ ਜਿਦ ਗੁਰੂ ਪ੍ਰਵੀਨੇ,
ਸਤਿਗੁਰ ਪਿਤਾ ਜੀ ਜਿੱਧਰ ਹਨ ਉੱਧਰ ਨੂੰ ਸਿੰਘ ਚੱਲ ਪਏ, ਚਾਲੇ ਪਾ ਦਿੱਤੇ ਹਨ,
ਦਿੱਲੀ ਪੁਰ ਕੈ ਮਲ ਚਲ ਆਏ,
ਦਿੱਲੀਪੁਰ ਦੇ ਰਸਤੇ ਨੂੰ ਗੁਰੂ ਪਿਤਾ ਜੀ ਚੱਲ ਆਏ ਹਨ ਜੀ,
ਮਿਲਿਓ ਧਰਮ ਸਿੰਘ ਸੀਸ ਨਿਵਾਏ,
ਧਰਮ ਸਿੰਘ ਪਿਆਰੇ ਧਰਮ ਸਿੰਘ ਮਿਲੇ ਤੇ ਸੀਸ ਨਵਾਉਣਾ ਕੀਤਾ,
ਸਨਮੁਖ ਬੈਠੋ ਜੁਗ ਕਰ ਜੋਰੇ,
ਦੋਵੇਂ ਹੱਥ ਜੋੜ ਕੇ ਪਿਆਰੇ ਧਰਮ ਸਿੰਘ ਜੀ ਸਤਿਗੁਰੂ ਪਿਤਾ ਦੇ ਸਾਹਮਣੇ ਬਹਿ ਗਏ ਭਾਗਾਂ ਵਾਲੇ,
ਫਿਰ ਮੁਖ ਭਨਿਓ ਹੇਰ ਇਨ ਔਰੇ,
ਸਤਿਗੁਰੂ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਨਾਲ ਵੇਖ ਕੇ ਪੁੱਛਿਆ ਹੈ,
ਹੋਏ ਸੋ ਜਿਨ ਸੁਲਤਾਨੀ ਜੰਗ,
ਜਿਸ ਤਰ੍ਹਾਂ ਦੀ ਸੁਲਤਾਨੀ ਜੰਗ ਹੋਈ ਹੈ ਭਾਈ, ਇਹ ਜਿਹੜੀ ਹੈ ਸੁਲਤਾਨ ਪਾਤਸ਼ਾਹੀ ਜੰਗ ਹੋਈ ਹੈ ਕਿਸ ਤਰ੍ਹਾਂ?
ਵਿਜੈ ਪਰਾਜੈ ਕਹੋ ਪ੍ਰਸੰਗ।
ਵਿਜੇ ਦਾ ਤੇ ਪਰਾਜੇ ਦਾ, ਜਿੱਤ ਤੇ ਹਾਰ ਦਾ ਪ੍ਰਸੰਗ ਦੱਸਣਾ ਕਰੋ ਪਿਆਰੇ ਧਰਮ ਸਿੰਘ।
ਧਰਮ ਸਿੰਘ ਸੁਣ ਤਬੈ ਉਚਾਰੀ।
ਧਰਮ ਸਿੰਘ ਨੇ ਸੁਣ ਕੇ ਗੁਰੂ ਪਿਤਾ ਜੀ ਦੇ ਦਰਸ਼ਨ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਬੇਨਤੀ ਕੀਤੀ ਹੈ।
ਜਾਣਤ ਆਪ ਜਗਤ ਗਤ ਸਾਰੀ।
ਸਤਿਗੁਰੂ ਜੀ ਜਗਤ ਸਾਰੇ ਦੀ ਗਤ ਨੂੰ, ਆਪ ਮਰਯਾਦਾ ਨੂੰ ਜਾਣਦੇ ਹੋ, ਆਪ ਜਾਣੀ ਜਾਣ ਮੇਰੇ ਸਤਿਗੁਰੂ ਪਿਤਾ ਜੀ।
ਗੁਪਤ ਜੇ ਤੱਕ ਸਭ ਜਾਣੋ।
ਵਿਦਤ ਪ੍ਰਗਟ ਜਿਹੜਾ, ਗੁਪਤ ਗੁਪਤ ਜਿਹੜਾ ਹੈ, ਸਾਰਾ ਕੁਝ ਆਪ ਜੀ ਜਾਣਦੇ ਹੋ ਜੀ।
ਪ੍ਰਭ ਜੀ ਤੁਮ ਤੇ ਕਹੂੰ ਨਾ ਛਾਨੋ।
ਛਾਨੋ ਦਾ ਮਤਲਬ ਹੁੰਦਾ ਲੁਕੀ ਕੋਈ ਗੱਲ ਨਹੀਂ ਹੈ। ਮਹਾਰਾਜ ਆਪ ਜੀ ਤੋਂ ਤੇ ਕੋਈ ਲੁਕੀ ਗੱਲ ਹੈ ਹੀ ਨਹੀਂ ਹੈ।
ਸਰਬ ਚਰਿਤ ਕੇ ਕਰਨੇ ਹਾਰੇ।
ਚਰਿੱਤਰ ਦਾ ਮਤਲਬ ਹੁੰਦਾ ਕੌਤਕ। ਸਤਿਗੁਰੂ ਸਾਰਿਆਂ ਕੌਤਕਾਂ ਦੇ ਕਰਨ ਹਾਰ ਆਪ ਜੀ ਹੋ।
ਕਰਮ ਕਰਤ ਵੀ ਰਹੋ ਨਿਆਰੇ।
ਸਤਿਗੁਰੂ ਜੀ ਕਰਮ ਵੀ ਕਰਦੇ ਜੋ ਫਿਰ ਵੀ ਨਿਆਰੇ ਰਹਿੰਦੇ, ਜੋ ਜੰਗ ਜਿਤਾ ਵੀ ਦਿੱਤਾ ਫਿਰ ਵੀ ਭਾਵ ਕੇ ਅਲਪਾਏਮਾਨ ਹੋ, ਆਪ ਅਲਪਾਏਮਾਨ ਨਹੀਂ ਹੋ।
ਆਇਸ ਦੇ ਹਮ ਕਹਿ ਸੁਣਾਏ।
ਸਤਿਗੁਰੂ ਜੀ ਆਇਸ ਆਗਿਆ ਦਿੱਤੀ ਤੇ ਸਾਨੂੰ ਸੁਣਾ ਦਿੰਦੇ ਹਾਂ, ਦੱਸ ਦਿੰਦੇ ਹਾਂ ਜੀ।
ਲਸ਼ਕਰ ਉਮੜਾਏ।
ਦੋਹਾਂ ਦਿਸ਼ਾਂ ਤੋਂ ਜਦੋਂ ਲਸ਼ਕਰ ਜਿਹੜਾ ਇੱਕ ਵਾਰੀ ਉਮੜ ਪਿਆ ਇੱਕ ਦੂਜੇ ਤੇ,
ਤੋਪ ਤੁਪਕ ਤੇ ਭਾਰਣ ਗਾਡੋ।
ਇਹ ਤੋਪਾਂ ਤੇ ਤੁਪਕਾਂ ਗੋਲੀਆਂ ਬੰਦੂਕਾਂ ਦੇ ਨਾਲ ਛੋਟੀਆਂ ਗੋਲੀਆਂ ਚੱਲੀਆਂ, ਜੰਬੂਰੇ ਚੱਲੇ, ਸਾਰਿਆਂ ਨਾਲ ਬਹੁਤਾ ਜ਼ਿਆਦਾ ਜੰਗ ਹੋਇਆ ਹੈ।
ਪਰਾਜਾ ਹੀਰਤ ਠੰਡੋ।
ਜਦੋਂ ਵੇਖਿਆ ਬਹਾਦਰ ਸ਼ਾਹ ਨੇ ਕਿ ਮੈਨੂੰ ਪਰਾਜੇ ਹੋਵੇਗੀ, ਭਾਵ ਮੈਂ ਹਾਰ ਜਾਵਾਂਗਾ, ਵੇਖਿਆ ਜਦੋਂ ਸਾਹਮਣੇ।
ਦੀਨ ਹੋਏ ਕਹਿ ਬਹੁਤ ਘਿਗਿਆਇਓ।
ਬਹੁਤਾ ਘਗਿਆ ਕੇ ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਮੈਨੂੰ ਉਹਨੇ ਕਹਿਣਾ ਕੀਤਾ ਹੈ ਬਹਾਦਰ ਸ਼ਾਹ ਨੇ।
ਸਬਰਾਵਰ ਨੇ ਦਰਸ਼ ਦਿਖਾਇਓ।
ਤਾਂ ਸਤਿਗੁਰੂ ਪਿਤਾ ਜਦੋਂ ਆਪ ਜੀ ਦੇ ਚਰਨਾਂ ਚ ਨਮਸਕਾਰ ਕੀਤੀ, ਅਰਦਾਸ ਕੀਤੀ, ਫਿਰ ਆਪ ਜੀ ਨੇ ਉਹਨੂੰ ਦਰਸ਼ਨ ਦੇਣਾ ਕੀਤੇ।
ਤਾਰਾ ਆਜ਼ਮ ਤੁਰਤ ਸੰਘਾਰਾ।
ਤਾਰਾ ਆਜ਼ਮ ਨੂੰ ਆਪ ਜੀ ਨੇ ਤੁਰਤ ਮਾਰ ਦਿੱਤਾ।
ਵਜੋ ਵਿਜੈ ਕੋ ਤਬੈ ਨਗਾਰਾ।
ਵਿਜੇ ਦਾ ਨਗਾਰਾ ਵੱਜ ਗਿਆ ਸਤਿਗੁਰੂ ਜੀ ਉਸੇ ਵਕਤ।
ਆਨ ਮਿਲੇ ਸੂਬੇ ਸਮੁਦਾਇ।
ਜਿੰਨੇ ਉਹਦੇ ਸੂਬੇ ਸਨ ਸਾਰੇ ਆ ਕੇ ਬਹਾਦਰ ਸ਼ਾਹ ਨੂੰ ਮਿਲ ਗਏ।
ਸ਼ਾਹ ਬਹਾਦਰ ਸਲਤਨ ਪਾਏ।
ਬਹਾਦਰ ਸ਼ਾਹ ਨੇ ਸਲਤਨਤ ਪ੍ਰਾਪਤ ਕਰ ਲਈ ਹੈ, ਰਾਜ ਪ੍ਰਾਪਤ ਹੋ ਗਿਆ।
ਹਮਕੋ ਰੁਖਸਤ ਕਰੇ ਪਠਾਏ।
ਸਾਨੂੰ ਰੁਖਸਤ ਕਰ ਦਿੱਤਾ, ਭਾਵ ਕੇ ਸਾਨੂੰ ਉਹਨੇ ਇਸੇ ਤਰ੍ਹਾਂ ਆਉਣ ਵਾਸਤੇ ਕਹਿ ਦਿੱਤਾ, ਸਾਨੂੰ ਉਦੋਂ ਵਿਦਾ ਕੀਤਾ ਹੈ ਆਪ ਜੀ ਵੱਲ ਨੂੰ।
ਤੁਮਕੋ ਬਹੁਤ ਬੰਦਗੀ ਗਾਏ।
ਆਪ ਜੀ ਦੀ ਬਹੁਤੀ ਬੰਦਗੀ ਗਾਈ ਹੈ, ਆਪ ਜੀ ਨੂੰ ਬਹੁਤੀਆਂ ਬੇਨਤੀਆਂ ਕਰ ਰਿਹਾ ਹੈ।
ਆਗਰੇ ਨਗਰ ਮਝਾਰਾ।
ਆ ਇਹ ਕਹਿੰਦਾ ਮੈਂ ਆਗਰੇ ਨਗਰ ਦੇ ਵਿੱਚ ਠਿਰੂੰਗਾ, ਟਿਕੂੰਗਾ ਉੱਥੇ।
ਇਹ ਦਰਸ਼ਨ ਕਰਦੇ ਹੈ ਉਦਾਰਾ।
ਉੱਥੇ ਆਪ ਜੀ ਕਿਰਪਾ ਕਰਕੇ ਦਰਸ਼ਨ ਦੇਣਾ ਕਰੋ ਜੀ।
ਸੁਣ ਕੇ ਸ੍ਰੀ ਪ੍ਰਭ ਕੂਚ ਕਰਨ ਦੇ।
ਸਤਿਗੁਰ ਪਿਤਾ ਉੱਥੋਂ ਸੁਣ ਕੇ ਭਾਈ ਇਸ ਤਰ੍ਹਾਂ ਤੁਰਨਾ ਕੀਤਾ।
ਦਿੱਲੀਪੁਰ ਦਿਸ ਕੋ ਗਮਨੰਦੇ।
ਦਿੱਲੀਪੁਰ ਨੂੰ ਸਤਿਗੁਰੂ ਪਿਤਾ ਜੀ ਆਏ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ।
ਨਗਰ ਗ੍ਰਾਮ ਬਨ ਸੈਲ ਬਸਾਲੇ।
ਨਗਰ ਗ੍ਰਾਮ ਬਨ ਇਸੇ ਤਰ੍ਹਾਂ ਸਾਧ ਸਿੰਘ ਸਾਰੇ ਸੈਲ ਕੀਤੇ।
ਕਰਤ ਜਾਤ ਸ੍ਰੀ ਪ੍ਰਭ ਸੁਖ ਨਾਲੇ।
ਸੁਖ ਦੇ ਨਾਲ ਸਤਿਗੁਰੂ ਪਿਤਾ ਜੀ ਜਾ ਰਹੇ ਹਨ।
ਨਿਕਟ ਰਹੋ ਪੁਰ ਸੁਰ ਸੁਧ ਸਾਰੀ।
ਜਦੋਂ ਦਿੱਲੀ ਦੇ ਨੇੜੇ ਰਹਿ ਗਿਆ ਤੇ ਪੁਰ ਵਾਲਿਆਂ ਨੂੰ, ਸਿੱਖਾਂ ਨੂੰ ਪਤਾ ਲੱਗਾ ਦਿੱਲੀ ਵਾਲਿਆਂ ਨੂੰ,
ਆਈ ਚੱਲ ਸਤਿਗੁਰ ਅਸਵਾਰੀ।
ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੀ ਸਵਾਰੀ ਚੜ ਕੇ ਆ ਰਹੀ ਹੈ, ਸਤਿਗੁਰੂ ਪਿਤਾ ਆ ਰਹੇ ਹਨ। ਭਾਗਾਂ ਵਾਲੇ ਇਹ ਦਿਨ ਹਨ, ਸਮਾਂ ਹੈ, ਦਿੱਲੀ ਨੂੰ ਭਾਗ ਜਾਗੇ ਹਨ।
ਹੁਣ ਸਿੱਖਾਂ ਮਨ ਉਪਜੋ ਚਾਹੂ।
ਦਿੱਲੀ ਸਿੱਖਾਂ ਦੇ, ਦਿੱਲੀ ਦੇ ਸਿੱਖਾਂ ਦੇ ਮਨ ਵਿੱਚ ਬਹੁਤਾ ਚਾਅ ਪੈਦਾ ਹੋਇਆ।
ਦਰਸ਼ਨ ਹੇਠ ਚਲੇ ਅਗਵਾਓ।
ਅੱਗੋਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਲੈਣ ਗਏ ਹਨ ਦਿੱਲੀ ਵਾਸੀ।
ਕੇਤਕ ਗਾਡੇ ਪਰ ਚੜਦਾਏ।
ਕੁਝ ਕਿਤੇ ਗੱਡਿਆਂ ਦੇ ਉੱਤੇ ਚੜ ਕੇ ਚਲੇਗਾ।
ਗੋਸੰਦਨ ਪਰ ਚੜੇ ਭਜਾਏ।
ਕਈ ਰਥਾਂ ਉੱਤੇ ਚੜ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਗਏ।
ਕਿਤਕ ਤੁਰੰਗਨ ਪਰ ਚਲ ਚੜ ਚਾਲੇ।
ਕਜੀ ਕਈ ਸਿੱਖ ਜਿਹੜੇ ਜਿਨ੍ਹਾਂ ਕੋਲ ਘੋੜੇ ਸਨ, ਘੋੜਿਆਂ ਤੇ ਚੜ ਆ ਗਏ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ।
ਘਨੇ ਪਦਾਂਤੇ ਭਾਉ ਬਿਸਾਲੇ।
ਬਹੁਤਾ ਪਿਆਰ ਹੈ, ਕਈ ਪੈਦਲ ਹੀ ਆਏ ਹਨ।
ਅਨਕਾ ਕੋਰਨ ਕੋ ਕਰ ਧਾਰੇ।
ਅਨੇਕਾਂ ਕੋਰਾਂ ਪਿਟਾਵਾਂ ਲਈਆਂ ਹਨ ਸਿੰਘਾਂ ਨੇ।
ਮਿਲੇ ਜਾਏ ਮਾਰਗ ਅਕਵਾਰੇ।
ਅੱਗੋਂ ਮਾਰਗ ਤੋਂ ਅੱਗੋਂ ਗੁਰੂ ਸਾਹਿਬ ਜੀ ਨੂੰ ਲੈਣ ਗਏ ਸਤਿਕਾਰ ਦੇ ਨਾਲ।
ਦਰਸ਼ਨ ਕਰ ਕਰ ਭਾਉ ਤਰਨ ਤੇ,
ਦਰਸ਼ਨ ਕਰਕੇ ਭਾਉ ਪਿਆਰ ਕਰਦੇ ਹਨ ਗੁਰੂ ਸਾਹਿਬ ਦੇ ਹਿਰਦੇ ਚੋਂ, ਮਤਲਬ ਮਹਾਰਾਜ ਨਾਲ ਪਿਆਰ ਹੁੰਦਾ ਹੈ।
ਚਰਨ ਸਰੋਜਨ ਸੀਸ ਰਖੰਤੇ,
ਕਵਲ ਸ਼ਰੀਖੇ ਚਰਦਾਂ ਤੇ ਸੀਸ ਰੱਖਦੇ ਹਨ, ਭਾਗਾਂ ਵਾਲੇ ਬਣਦੇ ਹਨ ਸਾਰੇ।
ਵਸਤਰ ਵਿਭੂਖਣ ਦਰਬ ਉਦਾਰਾ,
ਵਸਤਰ ਵਿਭੂਖਣ ਦੇ ਦਰਬ ਧਨ ਖਜ਼ਾਨਾ।
ਅਰਪ ਹੈ ਪ੍ਰਭ ਕੋ ਕਈ ਹਜ਼ਾਰਾ,
ਹਜ਼ਾਰਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਭੇਟਾਵਾਂ ਅਰਪਣ ਕਰਦੇ ਹਨ।
ਸਭ ਕੀ ਕਰੀ ਭਾਵਨਾ ਪੂਰੀ,
ਸਾਰਿਆਂ ਦੀ ਗੁਰੂ ਸਾਹਿਬ ਜੀ ਨੇ ਭਾਵਨਾ ਪੂਰਨ ਕੀਤੀ ਹੈ।
ਕਿਰਪਾ ਦ੍ਰਿਸ਼ਟੀ ਅਵਲੋਕਤ ਰੂਰੀ,
ਕਿਰਪਾ ਦੀ ਦ੍ਰਿਸ਼ਟੀ ਦੇ ਨਾਲ, ਰੂਰੀ ਦਾ ਮਤਲਬ ਬੜੇ ਪਿਆਰ ਨਾਲ ਸਤਿਗੁਰ ਸੱਚੇ ਪਾਤਸ਼ਾਹ ਨੇ ਦਿਵ ਦ੍ਰਿਸ਼ਟ ਕਰਕੇ ਵੇਖਿਆ ਉਹਨਾਂ ਵੱਲ।
ਜਮਨਾ ਪਾਰ ਕਰੋ ਪ੍ਰਭ ਡੇਰਾ,
ਜਮਨਾ ਦੇ ਪਾਰ ਗੁਰੂ ਸਾਹਿਬ ਜੀ ਨੇ ਡੇਰਾ ਕੀਤਾ।
ਲਗੋ ਦੀਵਾਨ ਖਾਲਸੇ ਡੇਰਾ,
ਖਾਲਸੇ ਦਾ ਉੱਥੇ ਦੀਵਾਨ ਲੱਗਾ ਹੈ ਭਾਈ।
ਆਵਹਿ ਜਾਹੇ ਨਗਰ ਨਰ ਨਾਰੀ,
ਨਗਰ ਦੇ ਸਾਰੇ ਨਰ ਤੇ ਨਾਰੀ ਆਉਂਦੇ ਜਾਂਦੇ ਹਨ ਗੁਰੂ ਸਾਹਿਬ ਦੇ ਚਰਨਾਂ ਵਿੱਚ।
ਗੁਰਮੂਰਤ ਪਰਵੈ ਬਲਿਹਾਰੀ,
ਸਤਿਗੁਰ ਸੱਚੇ ਪਾਤਸ਼ਾਹ ਦੀ ਐਸੀ ਮੂਰਤ ਤੇ ਵਾਰ ਨੇ, ਬਲਿਹਾਰ ਨੇ ਕੁਰਬਾਨ ਜਾਂਦੇ ਹਨ।
ਇੱਕ ਦਿਨ ਡੇਰਾ ਗੁਰੂ ਟਿਕਾਇਓ,
ਇੱਕ ਦਿਨ ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਡੇਰਾ ਟਿਕਾਉਣਾ ਕੀਤਾ ਜਦੋਂ ਦਿੱਲੀ ਦੇ ਬਾਹਰ ਜਮਨਾ ਤੇ।
ਪੁਨ ਕਰ ਜੋਰ ਸਿੱਖ ਗਣ ਆਇਓ,
ਤੇ ਪੁਨ ਸਾਰੇ ਸਾਧ ਸੰਗਤ ਜੀ ਹੱਥ ਜੋੜ ਕੇ ਸਾਰੇ ਸਿੱਖ ਆਏ ਹਨ ਸਤਿਗੁਰੂ ਦੇ ਚਰਨਾਂ ਵਿੱਚ।
ਬੈਠੇ ਗੁਰ ਢਿਗ ਬੰਧਨ ਕੀ,
ਗੁਰੂ ਸਾਹਿਬ ਜੀ ਦੇ ਕੋਲ ਬੈਠ ਕੇ ਬੰਧਨ ਕੀਤੀ, ਨਮਸਕਾਰ ਕਰਨਾ ਕੀਤੀ ਹੈ।
ਖੁਸ਼ੀ ਕਰੇ ਸਭ ਪਰ ਸੁਖ ਲੀਨ,
ਸਤਿਗੁਰੂ ਦੇ ਉੱਤੇ ਸਾਰਿਆਂ ਨੇ, ਸਤਿਗੁਰ ਪਿਤਾ ਨੇ ਸਾਰਿਆਂ ਦੇ ਖੁਸ਼ੀ ਕੀਤੀ ਹੈ, ਸੁਖ ਪ੍ਰਾਪਤ ਹੋਏ ਹਨ ਉਹਨਾਂ ਨੂੰ।
ਸ੍ਰੀ ਮੁਖ ਤੇ ਆਇਸ ਫੁਰਮਾਈ,
ਆਗਿਆ ਦਿੱਤੀ ਗੁਰੂ ਪਿਤਾ ਜੀ ਨੇ, ਇਸ ਤਰ੍ਹਾਂ ਵਚਨ ਕੀਤਾ ਹੈ।
ਹਮਕੋ ਦਿੱਲੀ ਦਿਓ ਦਿਖਾਈ,
ਐ ਗੁਰਸਿੱਖੋ ਸਾਨੂੰ ਦਿੱਲੀ ਦਿਖਾਉਣਾ ਕਰੋ। ਭਾਈ ਤੁਸੀਂ ਇੱਥੇ ਪਹਿਲੀ ਵਾਰ ਗੁਰੂ ਸਾਹਿਬ ਜੀ ਦਿੱਲੀ ਗਏ, ਤੇ ਉਸ ਵਕਤ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਵੀ ਦਿੱਲੀ ਦਿਖਾਓ ਸਾਨੂੰ।
ਕਿਲਾ ਬਾਜ਼ਾਰ ਆਦਿ ਸਭ ਥਾਨ,
ਜਿਹੜਾ ਲਾਲ ਕਿਲਾ ਹੈ ਤੇ ਬਾਜ਼ਾਰ ਆਦਿ ਜਿੰਨੇ ਥਾਂ ਹਨ।
ਸੁੰਦਰਤਾ ਸੁਨੀਅਤ ਬਹੁ ਕਾਨ,
ਕੰਨਾਂ ਦੇ ਨਾਲ ਅਸੀਂ ਦਿੱਲੀ ਦੀ ਸੁੰਦਰਤਾ ਬੜੀ ਸੁਣੀ, ਫਿਰ ਰਾਜਧਾਨੀ ਹੈ।
ਸੁਣ ਕੇ ਸਿੱਖਣ ਕੀਨ ਸਲਾਹੂ,
ਹੁਣ ਇੱਥੇ ਸਿੱਖਾਂ ਨੇ ਸਲਾਹ ਕਰਨਾ ਕੀਤੀ ਹੈ।
ਅਸਮੰਜਸ ਹਮ ਕੋਈ ਸਮਾਹੋ,
ਕਹਿੰਦੇ ਇਹ ਤਾਂ ਬੜੀ ਵੱਖਰੀ ਜੀ ਗੱਲ ਹੋ ਗਈ ਹੈ, ਇਹ ਕਿਸ ਤਰ੍ਹਾਂ ਕਰਾਂਗੇ ਆਪਾਂ।
ਸੱਯਦ ਮੁਗਲ ਪਠਾਨ ਹਜ਼ਾਰੇ,
ਜਿੰਨੇ ਸੱਯਦ ਤੇ ਮੁਗਲ ਤੇ ਪਠਾਨ ਹਜ਼ਾਰਾਂ ਹਨ, ਜਿੰਨੇ
ਜੰਗ ਕਰਤ ਸਤਿਗੁਰ ਨੇ ਮਾਰੇ,
ਸਤਿਗੁਰ ਪਿਤਾ ਨੇ ਆਨੰਦਪੁਰ ਸਾਹਿਬ ਦੇ ਜੰਗ ਦੇ ਵਿੱਚ ਬੜੇ ਮਾਰੇ, ਚਮਕੌਰ ਦੇ ਯੁੱਧ ਵਿੱਚ ਬੜੇ ਮਾਰੇ, ਜਿੰਨੇ ਜੰਗ ਹੋਏ ਸਤਿਗੁਰ ਨੇ ਬਹੁਤੇ ਮਾਰੇ ਮੁਗਲ।
ਕਿਸ ਕੋ ਪੁੱਤਰ ਭਤੀਜਾ ਭਰਾਤਾ,
ਕਿਸੇ ਦਾ ਪੁੱਤਰ ਮਰ ਗਿਆ, ਕਿਸੇ ਦਾ ਭਤੀਜਾ ਮਰ ਗਿਆ, ਕਿਸੇ ਦਾ ਭਰਾ ਮਰ ਗਿਆ ਹੈ ਦਿੱਲੀ ਵਾਲਿਆਂ ਦਾ।
ਗੁਰਮਹਿ ਵਾਸੇ ਕਿਸੋਂ ਜਮਾਤਾ,
ਤੇ ਕਈ ਤਰ੍ਹਾਂ ਦੀਆਂ ਜਮਾਤਾਂ ਵਸ ਰਹੀਆਂ ਹਨ ਇੱਥੇ, ਪਠਾਨ ਵਸ ਰਹੇ, ਮੁਗਲ ਵਸ ਰਿਹਾ, ਇਸੇ ਤਰ੍ਹਾਂ ਤੁਰਕ ਵਸ ਰਹੇ ਹਨ।
ਇਤਿਹਾਸਕ ਸੰਬੰਧੀ ਘਨੇ,
ਇਤਿਹਾਸਕ ਉਹਨਾਂ ਦੇ ਬਹੁਤੇ ਸੰਬੰਧੀ ਹੈ ਜਿਨ੍ਹਾਂ ਨੂੰ ਗੁਰੂ ਨੇ ਮਾਰਿਆ ਹੈ।
ਜਿਨਕੇ ਰਣ ਮਹਿ ਸਤਿਗੁਰ ਹਨੇ,
ਜਿਨ੍ਹਾਂ ਦੇ ਸਾਰਿਆਂ ਸੰਬੰਧੀਆਂ ਨੂੰ ਗੁਰੂ ਪਿਤਾ ਜੀ ਨੇ ਹਰਨ ਹਨੇ ਕੀਤਾ, ਨਾਸ਼ ਕਰਨਾ ਕੀਤਾ।
ਸੋਰ ਕ੍ਰੋਧ ਹੈ ਜਦ ਹੈ ਨਿਹਾਰ ਹੈ,
ਜਦੋਂ ਗੁਰੂ ਸਾਹਿਬ ਜੀ ਨੂੰ ਵੇਖਣਗੇ ਫਿਰ ਕ੍ਰੋਧ ਧਾਰਨਗੇ ਉਹ ਪਠਾਨ, ਤੇ ਉਹ ਇਸੇ ਤਰ੍ਹਾਂ ਤੁਰਕ ਦਿੱਲੀ ਦੇ ਵਿੱਚ, ਦਿੱਲੀ ਵਾਸੀ।
ਮੈਂ ਕਰ ਇਕੱਠੇ ਸ਼ਸਤਰ ਪ੍ਰਹਾਰ ਹੈ,
ਇਕੱਠੇ ਹੋ ਕੇ ਫਿਰ ਜੰਗ ਹੋਵੇਗੀ ਗੁਰੂ ਸਾਹਿਬ ਨਾਲ, ਸ਼ਸਤਰਾਂ ਨੂੰ ਪ੍ਰਹਾਰ ਮਾਰ ਕਰਨਗੇ।
ਅਵਰੰਗ ਮਰਿਓ ਪੁੱਤਰ ਤਿਸ ਕੀਰਾ,
ਅਵਰੰਗ ਮਰ ਗਿਆ, ਅਵਰੰਗ ਦਾ ਪੁੱਤਰ ਮਰ ਗਿਆ ਰੰਗੇ ਦਾ।
ਹੋਇਓ ਨਹੀਂ ਪ੍ਰਤਾਪ ਅਛੇਰਾ,
ਇਸ ਕਰਕੇ ਬਹਾਦਰ ਸ਼ਾਹ ਦਾ ਚੰਗੀ ਤਰ੍ਹਾਂ ਪ੍ਰਤਾਪ ਅਜੇ ਵਧਿਆ ਨਹੀਂ ਹੈ।
ਨਹਿ ਭੈ ਤਰ ਹੈ ਮਰ ਹੈ ਕਿ ਮਾਰ ਹੈ,
ਬਹਾਦਰ ਸ਼ਾਹ ਦਾ ਭੈ ਨਹੀਂ ਧਰਨਗੇ, ਨਾ ਮਾਰਨਗੇ ਜਾਂ ਮਾਰਨਗੇ।
ਛੜਹਿ ਜੰਗ ਤਬ ਕੋ ਹਟਕਾ ਰਹੇ,
ਤੇ ਜੰਗ ਜਦੋਂ ਹੋਵੇਗਾ ਫਿਰ ਕਿੱਦਾਂ ਹਟਾਵਾਂਗੇ ਅਸੀਂ।
ਜਾਂ ਤੇ ਤਬ ਕੋ ਤਰੀ ਚੜਾਵੋ,
ਕਹਿੰਦਾ ਹੁਣ ਗੁਰੂ ਸਾਹਿਬ ਜੀ ਨੂੰ ਨਾ ਬੇੜੀ ਤੇ ਚੜਾ ਲਓ, ਇੱਧਰ ਗੰਗਾ ਦੇ ਜਮਨਾ ਦੇ ਜਿਹੜੇ ਕਿਨਾਰਾ ਜਮਨਾ ਦੇ ਵਿੱਚ ਵਿੱਚ,
ਸ੍ਰੀ ਜਮਨਾ ਵਿੱਚ ਕੋ ਲੈ ਜਾਵੋ,
ਜਮਨਾ ਦੇ ਵਿੱਚ ਵਿੱਚ ਹੀ ਲੈ ਜਾਓ, ਸ਼ਹਿਰ ਚ ਨਾ ਲੈ ਕੇ ਜਾ। ਗੁਰੂ ਸਾਹਿਬ ਜੀ ਨੂੰ ਐਂ ਡਰ ਗਿਆ, ਸਾਧ ਗੁਰੂ ਤੇ ਫਿਰ ਵੀ ਭਰੋਸਾ ਨਹੀਂ। ਹਾਂਜੀ,
ਨਿਕਟ ਨਿਕਟ ਕੇ ਸਗਲ ਮਕਾਨਾ,
ਨੇੜੇ ਨੇੜੇ ਦੇ ਮਕਾਨ ਜਿਹੜੇ ਹਨ ਜਮਨਾ, ਜਮਨਾ ਦੇ ਨੇੜੇ ਨੇੜੇ ਦਰਿਆ ਦੇ,
ਬਤਾਵੋ ਵਿਖੋ ਮਹਾਨਾ,
ਉਹ ਵਿਖਾ ਦੋ ਤੇ ਉਹ ਦੱਸ ਦੋ ਵੀ ਮਹਾਰਾਜ ਜੀ ਇਸ ਤਰ੍ਹਾਂ ਇਸ ਤਰ੍ਹਾਂ ਦੇ ਬਾਜ਼ਾਰ ਹਨ। ਸਤਿਗੁਰੂ ਤਾਂ ਚੋਜ ਕਰ ਰਹੇ, ਗੁਰੂ ਸਾਹਿਬ ਕੋ ਕਿਹੜੀ ਚੀਜ਼ ਲੱਗੀ ਹੋਈ ਹੈ, ਗੁਰੂ ਸਾਹਿਬ ਜੀ ਇਹਨਾਂ ਦੀ ਸਿੱਖੀ ਪਰਖ ਰਿਹਾ। ਪਹਿਲਾਂ ਵੀ ਗੁਰੂ ਸਾਹਿਬ ਨੇ ਆਇਆ ਦਿੱਲੀ ਦੀ ਸਿੱਖੀ ਢਿੱਲੀ ਰਹਿ ਗਈ ਤੇ ਹੁਣ ਵੀ ਢਿੱਲੀ ਹੈ, ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਦੋਂ ਇੱਥੇ ਕਿਹਾ ਹੈ, ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਦਿੱਤਾ ਹੈ, ਤੇ ਉਸ ਵਕਤ ਗੁਰੂ ਸਾਹਿਬ ਜੀ ਨੇ ਸਾਧ ਸੰਗਤ ਜੀ ਸੀਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਭਾਈ ਜੈਤਾ ਜੀ ਦੀ ਝੋਲੀ ਚ ਆ ਪਿਆ ਹੈ, ਉਸੇ ਵਕਤ ਭਾਈ ਜੈਤਾ ਜੀ ਨੇ ਚੁੱਕਿਆ ਸੀਸ ਤੇ ਦਿੱਲੀ ਨੂੰ ਗੁਰੂ ਸਾਹਿਬ ਨੇ ਪਹਿਲਾਂ ਹੁਕਮ ਕੀਤਾ ਵੀ ਸਾਡਾ ਸੀਸ ਲੈ ਕੇ ਉਸੇ ਵੇਲੇ ਅਨੰਦਪੁਰ ਸਾਹਿਬ ਨੂੰ ਚਲੀ ਚ ਚਾਲੇ ਪਾਉਣੇ ਆ, ਤੇ ਧੜ ਦਾ ਸੰਸਕਾਰ ਜਿਹੜਾ ਸਾਹਿਬ ਲੱਖੀ ਸ਼ਾਹ ਵਣਜਾਰੇ ਨੇ ਕੀਤਾ ਹੈ, ਤੇ ਇਸੇ ਤਰ੍ਹਾਂ ਜਦੋਂ ਲੱਖੀ ਸ਼ਾਹ ਵਣਜਾਰਾ ਗੁਰੂ ਦਸਮ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਹੈ, ਉਸ ਵਕਤ ਉਹਨੇ ਗੁਰੂ ਦਸਮ ਪਾਤਸ਼ਾਹ ਨੇ ਪਿਛਲਾ ਹਾਲ ਸਾਰਾ ਪੁੱਛਿਆ ਹੈ, ਕਿਉਂ ਭਾਈ ਉਦੋਂ ਫਿਰ ਸਿੱਖ ਕੋਈ ਉੱਠਿਆ ਨਹੀਂ, 750 ਘਰ ਸਿੱਖਾਂ ਦਾ ਸੀ ਉੱਥੇ ਦਿੱਲੀ ਦੇ ਵਿੱਚ। ਤਾਂ ਫਿਰ ਗੁਰੂ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਦੱਸਿਆ, ਮਹਾਰਾਜ ਜੀ ਉੱਥੇ ਤੇ ਸੈਦ ਦਾ ਸਿੱਖ 750 ਘਰ ਸੀ ਪਰ ਕੋਈ ਵੀ ਉੱਠਿਆ ਨਹੀਂ ਹੈ, ਤੇ ਕਹਿੰਦੇ ਫਿਰ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਉੱਥੇ ਬਚਨ ਕੀਤਾ, ਦਿੱਲੀ ਦੀ ਸਿੱਖੀ ਢਿੱਲੀ ਰਹਿ ਗਈ, ਅਸੀਂ ਹੁਣ ਐਸਾ ਖਾਲਸਾ ਪੰਥ ਸਾਜਾਂਗੇ ਜੇ ਆਪਣੇ ਨੂੰ ਲੁਕਾਉਣਾ ਚਾਹੇਗਾ ਲੁਕ ਨਹੀਂ ਸਕੇਗਾ, ਲੱਖਾਂ ਦੇ ਵਿੱਚ ਪਹਿਚਾਣਿਆ ਜਾਵੇਗਾ ਗੁਰੂ ਗੋਬਿੰਦ ਸਿੰਘ ਦਾ ਸਿੰਘ ਹੈ। ਉਹ ਗੁਰੂ ਸਾਹਿਬ ਨੇ 9 ਸਾਲ ਦੀ ਅਵਸਥਾ ਵਿੱਚ ਬਚਨ ਕੀਤਾ, ਫਿਰ ਖਾਲਸਾ ਪੰਥ ਸਾਜਿਆ, ਤੇ ਹੁਣ ਸਾਧ ਸੰਗਤ ਇਸੇ ਤਰ੍ਹਾਂ ਇਹ ਜਿਹੜੇ ਦਿੱਲੀ ਵਾਲੇ ਹਨ ਆਪਣੀਆਂ ਚਾਤੁਰਤਾਈਆਂ ਕਰਦੇ, ਬਿਜ਼ਨਸਮੈਨ ਬੰਦਾ ਜਿਹੜਾ ਕਾਇਰ ਜਿਹਾ ਹੋ ਜਾਂਦਾ ਹੈ ਕਿਉਂਕਿ ਮਾਇਆ ਧਨ ਕਰਕੇ ਸੁੱਖ ਜਿਹਾ ਪ੍ਰਤੀਤ ਹੁੰਦਾ ਹੈ ਉਹਨੂੰ, ਤੇ ਗੁਰੂ ਦੇ ਨਾਲ ਭਰੋਸਾ ਤੇ ਗੁਰੂ ਨਾਲ ਪਿਆਰ ਜਿਹੜਾ ਘੱਟ ਜਾਂਦਾ ਹੈ, ਇਸ ਕਰਕੇ ਉਹਨਾਂ ਦਿੱਲੀ ਵਾਲਿਆਂ ਨੇ ਇਸ ਤਰ੍ਹਾਂ ਕੀਤਾ। ਦਿਲ ਵਾਲੇ ਦਿੱਲੀ ਵਾਲਿਆਂ ਨੇ, ਦਿਲ ਵਾਲੇ ਨਾ ਹੈ ਪਰ ਦਿਲ ਤਾਂ ਹੈ ਹੀ ਨੀ, ਨਾ ਦਿਲ ਵਾਲੇ ਹੈ ਦਿਲ ਹੈ ਹੀ ਨੀ, ਦਿੱਲੀ ਵਾਲਿਆਂ ਦੇ ਦਿਲ ਵਾਲਿਆਂ ਦੀ ਦਿੱਲੀ ਹੈ, ਉਹਨਾਂ ਦਿਲ ਹੀ ਹੈ ਨੀ। ਹਾਂਜੀ,
ਮੰਗਵਾਏ
ਇੱਕ ਨਾਉ ਵੱਡੀ ਮੰਗਾਉਣਾ ਕੀਤੀ, ਭਾਵ ਕਿ ਬੇੜੀ ਬਹੁਤੀ ਵੱਡੀ ਮੰਗਾਉਣਾ ਕੀਤੀ,
ਹੋਰ ਸੰਗ ਕੇਤਕ ਮੰਗਵਾਈ,
ਹੋਰ ਸੰਗ ਜਿਹੜੀ ਹੈ ਹੋਰ ਵੀ ਮੰਗਾਈ ਹੈ,
ਸਤਿਗੁਰ ਲੈ ਚੜਾਈ,
ਸਤਿਗੁਰ ਜੀ ਨੂੰ ਬੇਨਤੀ ਕੀਤੀ ਹੈ, ਮਹਾਰਾਜ ਆ ਜਾਓ ਚੜ ਜਾਓ ਬੇੜੀ ਦੇ ਉੱਤੇ,
ਸਨੇ ਸਨੇ ਸਭ ਤਰੇ ਚਲਾਈ,
ਹੌਲੀ ਹੌਲੀ ਜਿਹੜੀ ਬੇੜੀ ਚੱਲਦੀ ਹੈ,
ਪੁਰਕੇ ਨਿਕਟ ਤਰਤ ਜਮ ਆਈ,
ਤੇ ਪੁਰ ਦੇ ਨੇੜੇ ਜਦੋਂ ਆਈ ਹੈ ਬੇੜੀ, ਪਿੰਡ ਦੇ ਭਾਵ ਦਿੱਲੀ ਦੇ ਨੇੜੇ,
ਦੂਰਬੀਨ ਪ੍ਰਭ ਕੋ ਗਹਿਵਾਈ,
ਮਹਾਰਾਜ ਨੂੰ ਦੂਰਬੀਨ ਫੜਾ ਦਿੱਤੀ ਹੈ ਦੂਰੋਂ,
ਲਗੇ ਬਤਾਵਨ ਥਲ ਸਮਦਾਇ,
ਸਾਰੇ ਥਲ ਜਿਹੜੇ ਆ ਦੱਸਣ ਲੱਗ ਗਏ, ਮਹਾਰਾਜ ਜੀ ਆ ਇੱਥੇ ਆ ਹੈ, ਇੱਥੇ ਆ ਹੈ, ਆ ਇੱਦਾਂ ਦਾ ਇੱਦਾਂ ਦਾ ਸਾਰਾ ਕੁਝ ਦੱਸਣ ਲੱਗ ਪਏ।
ਸ੍ਰੀ ਸਤਿਗੁਰੂ ਬਾਜ਼ਾਰ ਵਿਸ਼ਾਲਾ,
ਸਤਿਗੁਰੂ ਜੀ ਇੱਥੇ ਬੜਾ ਵੱਡਾ ਬਾਜ਼ਾਰ ਹੈ,
ਲਾਲ ਦੁਰਗ ਲਗ ਹਟਨ ਮਾਲਾ,
ਤੇ ਲਾਲ ਜਿਹੜਾ ਦੁਰਗ ਲਾਲ ਕਿਲਾ ਇਹਦੇ ਲਾਗੇ ਹੱਟੀਆਂ ਹਨ, ਮਾਲਾ ਹੈ ਹੱਟੀਆਂ ਦੀ, ਭਾਵ ਬਾਜ਼ਾਰ ਹੈ ਬਹੁਤ ਵੱਡਾ,
ਮਹਿਜ ਜੁਮਾ ਖਰੀ ਇਹ ਦੇਖੀ,
ਤੇ ਇਹ ਜਿਹੜੀ ਹੈ ਜਾਮਾ ਮਸਜਿਦ ਆ ਮਹਾਰਾਜ, ਇਹ ਬੜੀ ਵਧੀਆ ਹੈ, ਬੜੀ ਸੋਹਣੀ ਹੈ, ਇੱਥੇ ਸ਼ੀਸ਼ਗੰਜ ਦੇ ਨਾਲ ਹੀ ਜਾਮਾ ਮਸਜਿਦ ਹੈ ਭਾਈ। ਹਾਂਜੀ,
ਅਤ ਸੁੰਦਰ ਸੁਰਪੁਰੀ ਸਰੀਖੀ,
ਬਹੁਤ ਹੀ ਸੋਹਣੀ ਹੈ, ਇਸ ਤਰ੍ਹਾਂ ਜਿਸ ਤਰ੍ਹਾਂ ਦੇਵਤਿਆਂ ਦੀ ਕੋਈ ਪੁਰੀ ਹੁੰਦੀ ਹੈ,
ਪਾਹਨ ਲਾਲ
ਸ਼ੀਸ਼ਗੰਜ ਗੁਰਦੁਆਰਾ ਬਾਅਦ ਵਿੱਚ ਬਣਿਆ ਹੈ ਸਾਧ ਸੰਗਤ ਜੀ, ਪਹਿਲਾਂ ਤਾਂ ਇਸ ਤਰ੍ਹਾਂ ਜਾਮਾ ਮਸਜਿਦ ਹੀ ਉੱਥੇ ਜ਼ਿਆਦਾ, ਕੋਈ ਮੁਗਲਾਂ ਦਾ ਰਾਜ ਸੀ ਨਾ। ਹਾਂਜੀ,
ਪਾਹਨ ਲਾਲ ਲਗੋ ਇਹ ਸਾਰੋ,
ਇਹ ਇੱਥੇ ਜਾਮਾ ਮਸਜਿਦ ਤੇ ਲਾਲ ਕਿਲੇ ਦੇ ਉੱਤੇ ਪਾਹਨ ਲਾਲ ਲੱਗਾ ਹੈ, ਲਾਲ ਪੱਥਰ ਲੱਗਾ ਹੈ ਸਾਰਾ, ਤਾਂ ਲਾਲ ਕਿਲਾ ਇਹਨੂੰ ਕਹਿੰਦੇ ਹਨ,
ਬਹੁਤਾ ਦੇ ਕਰ ਦੁਰਗ ਉਸਾਰੋ,
ਬਹੁਤਾ ਧਨ ਦੇ ਕੇ ਲਾਲ ਕਿਲਾ ਉਸਾਰਨ ਕੀਤਾ,
ਬਾਸਾ ਕਰਦਾ ਰਹੇ ਗਨਸ਼ਾਹੋ,
ਤੇ ਬਾਸਾ ਕਰਦੇ ਰਹੇ ਇਸ ਜਗ੍ਹਾ ਦੇ ਉੱਤੇ ਬਾਦਸ਼ਾਹ ਆਪਣੇ,
ਚਿੱਤਰ ਬਚਿੱਤਰ ਬਣੇ ਇਸ ਮਾਹੋ,
ਬੜਾ ਸੁੰਦਰ ਬਣਿਆ ਹੈ, ਬੜਾ ਚਿੱਤਰ ਬਚਿੱਤਰ ਹੈ, ਬਹੁਤ ਸੁੰਦਰ ਵੇਖਣ ਵਾਲਾ ਹੈ, ਇਹਦੇ ਅੰਦਰ ਚਿੱਤਰ ਵੀ ਬਹੁਤ ਵਧੀਆ ਬਣੇ ਹੋਏ ਹਨ, ਮੀਨਾਕਾਰੀ ਬੜੀ ਸੋਹਣੀ ਹੋਈ ਹੈ,
ਇਤਿਹਾਦਕ ਕਹਿ ਸਕਲ ਦਿਖਾਈ,
ਇਤਿਹਾਦਕ ਕਹਿ ਕੇ ਸਾਰੇ ਦੂਰੋਂ ਹੀ ਦਿਖਾਤੇ ਗੁਰੂ ਸਾਹਿਬ ਜੀ ਨੂੰ ਦੂਰਬੀਨ ਨਾਲ,
ਸਨੇ ਸਨੇ ਤਰਨੀ ਚਲਵਾਈ,
ਸਨੇ ਸਨੇ ਹੌਲੀ ਹੌਲੀ ਭਾਵ ਬੇੜੀ ਨੂੰ ਚਲਾਉਣਾ ਕੀਤਾ,
ਮੋਤੀ ਬਾਗ ਉਤਾਰੇ ਜਾਏ,
ਮੋਤੀ ਬਾਗ ਸਰ ਬਿਲਕੁਲ ਜਮੁਨਾ ਦੇ ਕਿਨਾਰੇ ਤੇ ਹੈ ਸਾਧ ਸੰਗਤ ਜੀ, ਜਿੱਥੇ ਇਸ ਵਕਤ ਮੋਤੀ ਬਾਗ ਗੁਰਦੁਆਰਾ ਹੈ, ਮੋਤੀ ਬਾਗ ਜਿਹੜਾ ਸੀ ਉੱਥੇ ਜਾ ਕੇ ਉਤਾਰਾ ਕਰਵਾਇਆ ਗੁਰੂ ਸਾਹਿਬ ਜੀ ਦਾ,
ਘਰੇ ਲੋਕ ਆਏ ਉਮਡਾਏ,
ਘਣੇ ਲੋਕ ਬਹੁਤੇ ਜ਼ਿਆਦਾ ਸਤਿਗੁਰੂ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਏ ਹਨ,
ਦਰਸ਼ਨ ਕਰ ਸਕਲ ਸੁਧਾਰੇ,
ਸਾਰੇ ਦਰਸ਼ਨ ਕਰਕੇ ਚਲੇ ਗਏ,
ਤੈ ਸਤਿਗੁਰ ਤਰ ਬਾਗ ਨਿਹਾਰੇ,
ਉੱਥੇ ਗੁਰੂ ਸਾਹਿਬ ਜੀ ਨੇ ਬਾਗ ਵੇਖੇ, ਦਰਖਤ ਵੇਖੇ ਬਾਗਾਂ ਦੇ ਬੜੇ ਸੋਹਣੇ ਫਲਾਂ ਵਾਲੇ,
ਹੁਣ ਤਰਨੀ ਪਰ ਲੈ ਚੜਾਏ,
ਫਿਰ ਗੁਰੂ ਸਾਹਿਬ ਜੀ ਨੂੰ ਤਰਨੀ ਬੇੜੀ ਤੇ ਚੜਾ ਲਿਆ ਹੈ,
ਪਹੁੰਚਾਏ ਜਹ ਸਿਮਰਨ ਲਾਏ,
ਜਿੱਥੇ ਟਿਕਾਣਾ ਲਾਇਆ ਸੀ ਜਮਨਾ ਪਾਰ, ਉੱਥੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉੱਥੇ ਪਹੁੰਚਾ ਦਿੱਤਾ।
ਸਤਿਗੁਰ ਸਿੱਖਣ ਸਨ ਕਹਿਓ,
ਇੱਥੇ ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਹੜਾ ਠੱਗ ਸਕਦਾ। ਇੱਦਾਂ ਫਿਰ ਸਿੱਖਾਂ ਨੂੰ ਦਿੱਲੀ ਵਾਲਿਆਂ ਨੂੰ ਕਿਹਾ ਗੁਰੂ ਸਾਹਿਬ ਨੇ ਸਰਵਣ ਕਰੋ। ਹਾਂਜੀ,
ਕਰਨ ਫਰੇਬ ਹਮੋ ਸੰਗ ਕਹਿਓ,
ਮਹਾਰਾਜ ਕਹਿੰਦੇ ਸਾਡੇ ਨਾਲ ਫਰੇਬ ਕਰਨਾ ਚਾਹੁੰਦੇ ਨੇ, ਇਹ ਸਾਡੇ ਨਾਲ ਤੁਸੀਂ ਫਰੇਬ ਕੀਤਾ ਹੈ।
ਦਿੱਲੀ ਮਹ ਸਿੱਖੀ ਮਗ ਹੀਰਾ,
ਗੁਰੂ ਸਾਹਿਬ ਕਹਿੰਦੇ ਦਿੱਲੀ ਦੇ ਵਿੱਚ ਸਿੱਖੀ ਦਾ ਰਸਤਾ ਵੇਖਿਆ ਹੈ, ਸਿੱਖ ਵੇਖੇ ਹਨ।
ਜਥਾ ਮੁਲੰਮਾ ਕੰਚਨ ਕੇਰਾ,
ਕਹਿੰਦੇ ਇਸ ਤਰ੍ਹਾਂ ਦੇ ਸਿੱਖ ਆ ਜਿੱਦਾਂ ਮੁਲੰਮਾ ਹੋਵੇ, ਜਿੱਦਾਂ ਸੋਨੇ ਦੇ ਮੁਲੰਮਾ ਕਿਸੇ ਹੋਰ ਪਿੱਤਲ ਦੇ ਮੁਲੰਮਾ ਚਾੜ ਦਈਏ ਜਾਂ ਤਾਂਬੇ ਦੇ ਮੁਲੰਮਾ ਚਾੜ ਦਈਏ, ਸੋਨਾ ਪ੍ਰਤੀਤ ਹੁੰਦਾ ਅੰਦਰੋਂ ਪਿੱਤਲ ਹੈ। ਕਹਿੰਦੇ ਇਸ ਤਰ੍ਹਾਂ ਦੀ ਹਾਲਤ ਤੁਹਾਡੀ ਹੈ ਦਿੱਲੀ ਵਾਲਿਓ। ਉਹ ਦਿਨ ਬਤੀਤ ਹੋ ਗਿਆ, ਸ਼ਾਮ ਪਈ ਹੈ,
ਸੰਗਤ ਸਕਲ ਦਰਸ ਕੋ ਗਈ,
ਸਾਰੀ ਸੰਗਤ ਪਿਤਾ ਜੀ ਦੇ ਦਰਸ਼ਨ ਕਰਨ ਗਈ।
ਘਰ ਬੰਧਨ ਬੈਠੇ ਜਬ ਪਾਸੀ,
ਨਮਸਕਾਰ ਕਰਕੇ ਜਦੋਂ ਪਿਤਾ ਜੀ ਦੇ ਕੋਲ ਬੈਠੇ ਸਾਰੇ,
ਮੁਕਤੇ ਤਵ ਗਿਰਾ ਪ੍ਰਕਾਸ਼ੀ,
ਸਤਿਗੁਰ ਪਿਤਾ ਨੇ ਇਸ ਤਰ੍ਹਾਂ ਬਚਨ ਕਹਿਣਾ ਕੀਤਾ ਸੰਗਤ ਸਾਰੇ ਨੂੰ।
ਨੌਵੇਂ ਸਤਿਗੁਰ ਜਹ ਸਸਕਾਰੇ,
ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਜੀ ਸਾਡੇ ਸੰਸਕਾਰ ਕੀਤਾ ਹੈ, ਭਾਈ ਲੱਖੀ ਸ਼ਾਹ ਬਣ ਜਾ ਰਹੇ ਨੇ ਰਕਾਬਗੰਜ ਜਿਹੜਾ ਗੁਰਦੁਆਰਾ ਇਸ ਵਕਤ ਹੈ,
ਇਸ ਥਲ ਕੋ ਕੀ ਜਹ ਨਿਰਧਾਰੇ,
ਉਸ ਥਲ ਨੂੰ ਉਸ ਜਗ੍ਹਾ ਨੂੰ ਲੱਭਣਾ ਕਰੋ ਭਾਈ।
ਆਗੇ ਅਵ ਰੰਗ ਤੇ ਡਰ ਪਾਵ,
ਅੱਗੇ ਤੇ ਰੰਗੇ ਤੋਂ ਡਰਦੇ ਸੋ ਸਾਰੇ,
ਅਬ ਨਾ ਰਹੋ ਮੰਦਰ ਬਨਵਾਵ,
ਹੁਣ ਤੇ ਉਹ ਨਹੀਂ ਰਿਹਾ ਦਿੱਲੀ ਵਾਲੇ, ਹੁਣ ਗੁਰਦੁਆਰਾ ਬਣਵਾ ਦੋ ਉੱਥੇ, ਗੁਰੂ ਸਾਹਿਬ ਦਾ ਵਚਨ ਹੋਇਆ।
ਸੁਣ ਕੇ ਸਿੱਖ ਗਏ ਤਬ ਸਿਆਣੇ,
ਜਿਹੜੇ ਸਿਆਣੇ ਸਿੱਖ ਸਨ ਉਸੇ ਵਕਤ ਗੁਰੂ ਸਾਹਿਬ ਦਾ ਵਚਨ ਮੰਨ ਕੇ ਜਗ੍ਹਾ ਤੇ ਉਸ ਤੇ ਗਏ।
ਜਹ ਸਸਕਾਰੇ ਜੋ ਤਹਿ ਜਾਣੇ,
ਜਿੱਥੇ ਸਸਕਾਰੇ ਸਨ ਗੁਰੂ ਤੇਗ ਬਹਾਦਰ ਸਾਹਿਬ ਦਾ ਸਸਕਾਰ ਕੀਤਾ, ਕਿਉਂਕਿ ਪੁਰਾਣੇ ਸਿੰਘ ਜਿਹੜੇ ਸਨ ਉਸ ਵਕਤ ਜਿਨ੍ਹਾਂ ਨੂੰ ਪਤਾ ਸੀ ਇਸ ਜਗ੍ਹਾ ਤੇ ਲੱਖੀ ਸ਼ਾਹ ਵਣਜਾਰੇ ਦਾ ਘਰ ਸੀ, ਇਸ ਜਗ੍ਹਾ ਤੇ ਸਾਧ ਸਿੰਘ, ਉਹਨਾਂ ਨੇ ਉਹੀ ਰਾਖ ਜਿਹੜੀ ਹੈ ਲੱਖੀ ਸ਼ਾਹ ਵਣਜਾਰੇ ਨੇ ਗੁਰੂ ਸਾਹਿਬ ਦੇ ਸਰੀਰ ਦੀ ਜਿਹੜੀ ਰਾਖ ਸੀ ਉਹ ਗਾਗਰ ਦੇ ਵਿੱਚ ਪਾ ਕੇ ਸਾਧ ਸਿੰਘ ਉੱਥੇ ਦੱਬ ਦਿੱਤੀ ਸੀ, ਕਿ ਉਹ ਨਿਸ਼ਾਨੀ ਕਰਕੇ ਛੋਟਾ ਜਿਹਾ ਉੱਥੇ ਅੰਦਰ ਸਾਧ ਸੰਗਤ ਅੰਗਦ ਜਿਸ ਤਰ੍ਹਾਂ ਥੋੜਾ ਜਿਹਾ ਨੀਵਾਂ ਕਰਕੇ ਬਣਾਇਆ ਸੀ, ਜਿਸ ਤਰ੍ਹਾਂ ਆਪਣਾ ਅੰਦਰ ਹੁੰਦਾ ਬੇਸਮੈਂਟ ਹੁੰਦੀ ਹੈ, ਛੋਟਾ ਜਿਹਾ ਭੋਰਾ ਜਿਹਾ ਬਣਾਇਆ ਸੀ ਉਹਨੇ ਉਸ ਵਕਤ।
ਨਿਰਣੈ ਕਰਿਓ ਲਿਓ ਥਲ ਸੋ,
ਇਹ ਨਿਰਣੈ ਕਰਕੇ ਜਦੋਂ ਵੇਖ ਲਿਆ ਵੀ ਇਸ ਜਗ੍ਹਾ ਤੇ ਗੁਰੂ ਸਾਹਿਬ ਦਾ ਸੰਸਕਾਰ ਹੋਇਆ ਹੈ,
ਬਨਵਾਓ ਮੰਦਰ ਸਭ ਕੋ,
ਸਾਰੇ ਉੱਥੇ ਮੰਦਰ ਬਣਾਉਣਾ ਕਰੋ ਭਾਈ ਗੁਰਦੁਆਰਾ।
ਪ੍ਰਭ ਦਰਬ ਦਿਓ ਬਹੁਤ ਤੇਰਾ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹੁਤਾ ਦਰਬ ਧਨ ਦਿੱਤਾ।
ਹੁਕਮ ਮੰਨ ਕਰ ਕੀਨ ਵਡੇਰਾ,
ਹੁਕਮ ਮੰਨ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਤੇ ਉਹਨਾਂ ਨੇ ਵੱਡਾ ਕਰਨਾ ਕੀਤਾ। ਸ੍ਰੀ ਪ੍ਰਭ ਦਰਬ ਦਿਓ ਬਹੁਤ ਤੇਰਾ, ਬਹੁਤਾ ਦਰਬ ਦੇਣਾ ਕੀਤਾ। ਇਹ ਦੂਜਾ ਵੀ ਬਣਦਾ ਕਿ ਮਹਾਰਾਜ ਤੁਹਾਡਾ ਦਿੱਤਾ ਬਹੁਤ ਕੁਝ ਹੈ, ਨਹੀਂ ਇੱਥੇ ਗੁਰੂ ਸਾਹਿਬ ਜੀ ਨੇ ਧਨ ਦਿੱਤਾ ਹੈ। ਹੁਕਮ ਮੰਨ ਕੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਨੇ ਵੱਡਾ ਕੀਤਾ।
ਪੂਜਨ ਲੱਗੇ ਸਕਲ ਨਰ ਨਾਰੀ,
ਸਾਰੇ ਨਰ ਨਾਰੀ ਗੁਰੂ ਘਰ ਦੇ ਵਿੱਚ ਸਾਧ ਸੰਗਤ ਜੀ ਉੱਥੇ ਬਹਿਣ ਲੱਗੇ, ਪੂਜਣ ਲੱਗੇ, ਆਉਣ ਲੱਗੀਆਂ
ਸੰਗਤਾਂ, ਪੂਰਨ ਸਾਰੀ
ਪੂਰੀ ਭਾਵਨਾ ਸਾਧ ਸੰਗਤ ਉਹਨਾਂ ਦੀ ਪੂਰੀ ਹੋਈ ਗੁਰਸਿੱਖਾਂ ਦੇ।
ਇਤਿਆਦਿਕ ਕਰ ਕਾਜ ਅਛੇਰੇ,
ਇਸ ਤਰ੍ਹਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦੇ ਕਾਰਜ ਕਰਕੇ ਚੰਗੇ ਵਧੀਆ।
ਚਰਨ ਚ ਹੋ ਸ੍ਰੀ ਗੁਰੂ ਅਗੇਰੇ,
ਗੁਰੂ ਪਿਤਾ ਜੀ ਅੱਗੇ ਜਾਣਾ ਚਾਹੁੰਦੇ ਹਨ।
ਸਿੱਖ ਸੰਗਤ ਸਗਰੀ ਚਲ ਆਈ,
ਸਾਰੀ ਸੰਗਤ ਚੱਲ ਕੇ ਜਦੋਂ ਆਈ ਪਿਤਾ ਜੀ ਦੇ ਕੋਲ,
ਬੇਨਤੀ ਕਰੇ ਪ੍ਰਭੂ ਅਗਵਾਈ,
ਸਤਿਗੁਰ ਪਿਤਾ ਦੇ ਚਰਨਾਂ ਵਿੱਚ ਸਾਰੀ ਸੰਗਤ ਨੇ ਦਿੱਲੀ ਦੀ ਨੇ ਬੇਨਤੀ ਕੀਤੀ ਹੈ।
ਤੁਮ ਸਮ ਜਿਸ ਕੋ ਦਰਸ਼ਨ ਹੈ,
ਆਪ ਜੀ ਦੇ ਬਰਾਬਰ ਜਿਹਦੇ ਦਰਸ਼ਨ ਹਨ,
ਦਿੱਲੀ ਵਿਖੇ ਰਹੇ ਹਮ ਚਹੈ,
ਜਿਹੜੇ ਆਪ ਜੀ ਦੇ ਬਰਾਬਰ ਜਿਨ੍ਹਾਂ ਦੇ ਦਰਸ਼ਨ ਹਨ ਸਤਿਗੁਰੂ ਜੀ, ਅਸੀਂ ਚਾਹੁੰਦੇ ਹਾਂ ਉਹ ਇਸ ਦਿੱਲੀ ਦੇ ਵਿੱਚ ਹੀ ਰਹਿਣ।
ਇਸ ਪੁਰ ਸਭ ਦੂਸਰ ਕੋ ਨਾਹੀ,
ਇਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੂਜਾ ਕੋਈ ਨਹੀਂ ਹੈ ਆਪ ਜੀ ਦੇ ਬਰਾਬਰ, ਇਸ ਪੁਰ ਸਮ ਇਹਦੇ ਪੁਰ ਦੇ ਬਰਾਬਰ ਹੋਰ ਕੋਈ ਨਹੀਂ ਹੈ।
ਬਿਥਰ ਹੈ ਫਿਰ ਇਸ ਮਾਹੀ,
ਇਸ ਜਗ੍ਹਾ ਦੇ ਉੱਤੇ ਬਹੁਤ ਹੀ ਸਿੱਖੀ ਦਾ ਵਿਸਥਾਰ ਸਤਿਗੁਰੂ ਸੱਚੇ ਪਾਤਸ਼ਾਹ ਹੋਵੇਗਾ।
ਪੂਜਨ ਹੇ ਤਟਕਾਵੋ ਕੋਈ,
ਕੋਈ ਆਪ ਜੀ ਦੇ ਜਿਸ ਤਰ੍ਹਾਂ ਆਪ ਜੀ ਦੇ ਹੋਏ ਇਸ ਤਰ੍ਹਾਂ ਸਮਸਤ ਕੋਈ ਗੁਰੂ ਸਾਹਿਬ ਸੱਚੇ ਪਾਤਸ਼ਾਹ ਹੁਕਮ ਕਰੋ ਕਿਸੇ ਨੂੰ ਜੀ ਦੀ ਪੂਜਾ ਕਰੀਏ ਅਸੀਂ, ਭਾਵ ਉਹਨਾਂ ਦੇ ਕੋਲ ਰਹਿਣਾ ਕਰੀਏ, ਸਿੱਖੀ ਪ੍ਰਾਪਤ ਕਰੀਏ।
ਚਿਤਵਤ ਭੇ ਸੁਨ ਕਰ ਬਿਦ ਸੈ।
ਇਸ ਤਰ੍ਹਾਂ ਸਾਧ ਸੰਗਤ ਚਿਤਵਤ ਦੀ ਮਨ ਵਿੱਚ ਕਰ ਰਹੇ ਸਨ ਤੇ ਸਾਰਿਆਂ ਦੀ ਗੱਲ ਸੁਣ ਕੇ
ਮਹਿਲ ਸੰਗ ਮਹਿ ਜੋਏ।
ਗੁਰੂ ਸਾਹਿਬ ਜੀ ਦੇ ਮਹਿਲ ਜਿਹੜੇ ਦੋਵੇਂ ਸਨ, ਸੰਗ ਸਨ, ਗੁਰੂ ਸਾਹਿਬ ਦੇ ਕੋਲ ਸਨ, ਮਾਤਾ ਸਾਹਿਬ ਕੌਰ ਜੀ ਤੇ ਮਾਤਾ ਸੁੰਦਰ ਕੌਰ ਜੀ।
ਬੋਲੇ ਸਿਰਮੁਖ ਤੁਮ ਸੁਖ ਹੋਏ।
ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸ ਤਰ੍ਹਾਂ ਬੋਲੇ ਵੀ ਤੁਹਾਨੂੰ ਸੁਖ ਪ੍ਰਾਪਤ ਹੋਵੇਗਾ।
ਹਮਨੇ ਦੱਖਣ ਜਾਣੇ ਦੂਰ।
ਅਸੀਂ ਭਾਈ ਦੱਖਣ ਨੂੰ ਜਾਣਾ ਹੈ। ਮਾਤਾ ਸੁੰਦਰ ਕੌਰ ਜੀ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਮਹਿਲਾਂ ਨੂੰ ਇਹ ਗੱਲ ਕਹੀ ਹੈ ਕਿ ਤੁਹਾਨੂੰ ਇੱਥੇ ਸੁਖ ਪ੍ਰਾਪਤ ਹੋਵੇਗਾ, ਅਸੀਂ ਦੱਖਣ ਨੂੰ ਜਾਣਾ ਹੈ।
ਤੁਮਨੇ ਤੇ ਚਲੋ ਕਸ਼ਟ ਹੋਏ ਪੂਰਾ।
ਤੁਸੀਂ ਰੋਜ਼ ਚੱਲਦੇ ਹੋ ਇਸੇ ਤਰ੍ਹਾਂ ਸੁੰਦਰ ਕੌਰ ਜੀ, ਤੁਸੀਂ ਨਾਲ ਚੱਲਦੇ ਹੋ ਸਾਡੇ, ਤੁਹਾਨੂੰ ਕਸ਼ਟ ਹੁੰਦਾ ਹੈ, ਥਕਾਵਟ ਹੁੰਦੀ ਹੈ ਜੀ।
ਦਿੱਲੀ ਮੈਂ ਫਿਰਤਾ ਅਬ ਕਹੀ ਹੈ।
ਹੁਣ ਤੁਸੀਂ ਏਦਾਂ ਕਰੋ, ਦਿੱਲੀ ਦੇ ਵਿੱਚ ਹੀ ਟਿਕਾਣਾ ਕਰਨਾ ਕਰੋ ਆਪਣਾ। ਆਪਣੇ ਮਹਿਲਾ ਨੂੰ ਮਾਤਾ ਸੁੰਦਰ ਕੌਰ ਜੀ ਨੂੰ ਕਹਿ ਰਿਹਾ ਸਤਿਗੁਰੂ ਪਿਤਾ ਜੀ, ਆਪਣੇ ਮਹਿਲਾ ਨੂੰ
ਸੰਗਤ ਮੈਂ ਸੁਖ ਪੂਰਬ ਰਹੀ ਹੈ।
ਪੂਰਬ ਭਾਵ ਕੇ ਸੰਗਤ ਦੇ ਵਿੱਚ ਸੁਖ ਦੇ ਨਾਲ ਰਹਿਣਾ ਕਰੋ ਇਸ ਦਿੱਲੀ ਸਥਾਨ ਦੇ ਉੱਤੇ।
ਦਿਨ ਪ੍ਰਾਤ ਕੂਚ ਵਿਖਾਦ ਕਰਨ ਦਾ।
ਦਿਨ ਪ੍ਰਾਤ ਰੋਜ਼ ਹੀ ਅਸੀਂ ਕੂਚ ਕਰਦੇ ਹਾਂ, ਰੋਜ਼ ਜਾਂਦੇ ਹਾਂ, ਸਫ਼ਰ ਕਰਦੇ ਹਾਂ, ਇਸ ਤਰ੍ਹਾਂ ਭਾਈ ਇਹ ਬਹੁਤਾ ਦੁੱਖ ਹੁੰਦਾ ਹੈ।
ਬਸੈ ਸੁਖ ਸਮਾਂ ਬਿਤੰਦਾ।
ਇੱਥੇ ਇੱਥੇ ਬੈਠ ਜਾਓ, ਇੱਥੇ ਰਹਿਣਾ ਕਰੋ, ਤੁਹਾਨੂੰ ਤੁਹਾਡਾ ਸੁਖ ਪ੍ਰਾਪਤ ਤੁਹਾਨੂੰ ਹੋਵੇਗਾ।
ਸੁੰਦਰੀ ਦ੍ਰਿਗ ਭਰ ਬਹੁ ਰੋਈ।
ਮਾਤਾ ਸੁੰਦਰ ਕੌਰ ਜੀ ਬਹੁਤੇ ਨੇਤਰ ਭਰ ਕੇ ਬਹੁਤਾ ਵਿਰਾਗ ਕੀਤਾ ਹੈ।
ਸੁਤਕੋ ਸਿਮਰ ਸਿਮਰ ਦੁਖ ਪੋਈ।
ਸੁਤ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਸਾਧ ਸੰਗਤ ਜੀ ਸਿਮਰ ਸਿਮਰ ਕੇ ਯਾਦ ਕਰ ਕਰਕੇ ਬਹੁਤਾ ਜ਼ਿਆਦਾ ਦੁੱਖ ਪ੍ਰਾਪਤ ਕੀਤਾ ਹੈ ਮਾਤਾ ਸੁੰਦਰ ਕੌਰ ਜੀ ਨੇ। ਇੱਕੋ ਹੀ ਸਾਹਿਬਜ਼ਾਦਾ ਸਨ। ਹਾਂਜੀ।
ਕੇਤਕ ਵਾਰ ਦ੍ਰਿਗਨ ਜਲ ਡਾਰਾ।
ਕਈ ਵਾਰ ਨੇਤਰਾਂ ਚੋਂ ਜਲ ਗਿਆ।
ਹੁਣ ਸ੍ਰੀ ਪਦ ਕੇ ਸਾਥ ਉਚਾਰਾ।
ਫਿਰ ਆਪਣੇ ਪਤੀ ਸਤਿਗੁਰੂ ਜੀ ਦੇ ਨਾਲ ਬੇਨਤੀ ਕਰਨਾ ਕੀਤੀ ਮਾਤਾ ਸੁੰਦਰ ਕੌਰ ਜੀ ਨੇ।
ਤੁਮ ਸਮਰੱਥ ਸਭ ਵਿਧ ਗੁਣ ਖਾਨੀ।
ਸਾਰੇ ਵਿਧਾਂ ਦੇ ਨਾਲ ਗੁਣਾਂ ਦੀ ਖਾਣ ਹੋ ਸਤਿਗੁਰੂ ਪਤੀ ਜੀ ਆਪ।
ਪੂਰੋ ਕਾਮਨਾ ਸਿੱਖ ਮਹਾਨੀ।
ਮੇਰੀ ਜਿਹੜੀ ਕਾਮਨਾ ਹੈ ਇਹ ਪੂਰਨ ਕਰੋ, ਇਸ ਤਰ੍ਹਾਂ ਮਹਾਨ ਸਿੱਖੀ ਹੈ ਸਤਿਗੁਰੂ ਪਿਤਾ ਜੀ ਆਪ ਰਹਿਮਤ ਕਰੋ, ਮੇਰੀ ਕਾਮਨਾ ਇਹ ਪੂਰਨ ਕਰੋ ਜੀ।
ਮੈਂ ਅਤ ਦੁਖੀ ਨਿਕਟ ਤੁਮ ਰਹੀ।
ਮੈਂ ਆਪ ਜੀ ਦੇ ਕੋਲ ਵੀ ਰਹੀ ਹਾਂ, ਫੇਰ ਵੀ ਬਹੁਤ ਹੀ ਦੁਖੀ ਰਹੀ ਹਾਂ ਪੁੱਤਰ ਦੇ ਵਿਯੋਗ ਦੇ ਵਿੱਚ।
ਇੱਕ ਪੁੱਤਰਾ ਤਸਦੀ ਮਰਤ ਲਹੇ।
ਇੱਕੋ ਹੀ ਤੇ ਸਾਹਿਬਜ਼ਾਦਾ ਸੀ, ਉਹ ਹੀ ਸਾਹਿਬਜ਼ਾਦਾ ਜੀ ਸ਼ਹੀਦ ਹੋ ਗਏ।
ਜਿਸ ਅਲੰਬ ਮੈਂ ਜਿਉਂ ਗੁਸਾਈ।
ਗੁਸਾਈ ਮੇਰੇ ਮਾਲਕ ਮੇਰੇ ਸਤਿਗੁਰੂ ਪਤੀ ਜੀ, ਮੈਂ ਕਿਹਦੇ ਅਲੰਬ ਆਸਰੇ ਨਾਲ ਜੀਵਾਂਗੀ ਇੱਥੇ।
ਵਿਛੜੇ ਕੱਲੇ ਰਹਿ ਸਥਾਈ।
ਤੇ ਵਿਛੜ ਕੇ ਮੈਂ ਆਪ ਜੀ ਦੇ ਨਾਲ ਹੀ ਮੈਨੂੰ ਦੁੱਖ ਪ੍ਰਾਪਤ ਹੈ, ਲੇਕਿਨ ਆਪ ਜੀ ਨੂੰ ਜਦੋਂ ਮੈਂ ਵਿਛੜ ਜਾਵਾਂਗੀ ਫਿਰ ਮੈਂ ਕਿਸ ਤਰ੍ਹਾਂ ਸੁਖੀ ਹੋਵਾਂਗੀ।
ਪ੍ਰਥਮ ਕੁਟੰਬ ਆਪ ਕੋ ਭਾਰਾ।
ਸਤਿਗੁਰੂ ਜੀ ਪਹਿਲਾਂ ਆਪ ਜੀ ਦਾ ਕੁਟੰਬ ਬਹੁਤਾ ਭਾਰਾ ਸੀ ਸਤਿਗੁਰੂ ਪਤੀ ਜੀ, ਬੜਾ ਕੁਟੰਬ ਸੀ, ਬੜਾ ਪਰਿਵਾਰ ਸੀ ਆਪ ਜੀ ਦਾ।
ਚਾਰ ਪੁੱਤਰ ਚਾਰੂ ਸੁਕਮਾਰਾ।
ਤੇ ਚਾਰੇ ਪੁੱਤਰ ਸਨ, ਚਾਰੇ ਬਹੁਤ ਸੁੰਦਰ ਸਰੂਪ ਵਾਲੇ ਸਨ ਆਪ ਜੀ ਦੇ।
ਸਾਸੂ ਸਹਿਤ ਸੋ ਰਹਿਤ ਸੁਖਿਆਰੀ।
ਮੈਂ ਆਪਣੀ ਸੱਸ ਦੇ ਨਾਲ ਬਹੁਤ ਸੁਖਿਆਰੀ ਰਹਿੰਦੀ ਸਾਂ ਮਾਤਾ ਗੁਜਰ ਕੌਰ ਜੀ ਨਾਲ।
ਸੰਕਟ ਹੋ ਤੋ ਨਾ ਕਿਸੂ ਪ੍ਰਕਾਰ।
ਕਿਸੇ ਪ੍ਰਕਾਰ ਦਾ ਸਾਨੂੰ ਦੁੱਖ ਨਹੀਂ ਹੋਇਆ।
ਜਿਤ ਕੇ ਤਾਂ ਲੋਕਤ ਦ੍ਰਿਗ ਸੀਤਲ।
ਤੇ ਜਿੱਥੇ ਕਿੱਥੇ ਵੀ ਵੇਂਹਦੇ ਸਾਂ ਦ੍ਰਿਗ ਸੀਤਲ ਭਾਵ ਨੇਤਰ ਠੰਡੇ, ਭਾਵ ਕੇ ਠੰਡੀ ਹਵਾ ਆਉਂਦੀ ਸੀ ਸਾਰੇ ਪਾਸਿਓਂ।
ਉਦਤ ਜਿਨੋ ਤੇ ਆਨੰਦ ਹੀ ਤਲ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਹੁਤ ਜ਼ਿਆਦਾ ਉਦਤ ਜਿਨੋ ਤੇ ਆਨੰਦ ਹੀ ਤਲ, ਜਿੱਥੇ ਆਨੰਦ ਹੀ ਆਨੰਦ ਸੀ ਉਸ ਜਗ੍ਹਾ ਦੇ ਉੱਤੇ ਆਨੰਦਪੁਰ ਸਾਹਿਬ।
ਸਭਨ ਬਹੀਨ ਰਹੇ ਦੁਰਭਾਗਨ।
ਹੁਣ ਇੱਥੇ ਇਸ ਵਕਤ ਸਾਰਿਆਂ ਦੇ ਮਗਰੋਂ ਮੈਂ ਰਹਿ ਗਈ ਦੁਰਭਾਗਨ, ਮਾੜਿਆਂ ਭਾਗਾਂ ਵਾਲੀ ਰਹਿ ਗਈ ਹਾਂ।
ਤੁਮਰੇ ਦਰਸ਼ਨ ਕੀ ਅਨੁਰਾਗਨ।
ਆਪ ਜੀ ਦੇ ਦਰਸ਼ਨਾਂ ਦੀ ਅਨੁਰਾਗਨ ਹਾਂ, ਆਪ ਜੀ ਦੇ ਦਰਸ਼ਨਾਂ ਨਾਲ ਪਿਆਰ ਹੈ ਮੇਰਾ।
ਨਿਜ ਟਿਕਤੇ ਪੀ ਚਾਹੋ ਵਿਛੋਰੇ।
ਤੇ ਮੈਂ ਆਪਣੇ ਤੋਂ ਤੁਸੀਂ ਆਪ ਜੀ ਤੋਂ ਮੈਨੂੰ ਫੇਰ ਵਿਛੋੜਨਾ ਚਾਹੁੰਦੇ ਜੋ।
ਪੌਨਤ ਸਾ ਹੋਏ ਹੈ ਤਬ ਮੋਰੀ।
ਫਿਰ ਵੇਖ ਲਓ ਮੈਂ ਆਪ ਜੀ ਦੇ ਨਾਲ ਵੀ ਇਸ ਤਰ੍ਹਾਂ ਰਹੀ ਤੇ ਹੁਣ ਮੈਂ ਆਪ ਜੀ ਤੋਂ ਅੱਡ ਹੋ ਜਾਵਾਂਗੀ, ਮੇਰੀ ਦਿਸ਼ਾ ਕਿੱਦਾਂ ਹੋਵੇਗੀ, ਮੈਂ ਦਿੱਲੀ ਰਹਿ ਜਾਵਾਂਗੀ ਤਾਂ।
ਸਮਰੱਥ ਉਚਿਤ ਸਭ ਕਰਦੇ
ਸਤਿਗੁਰੂ ਜੀ, ਆਪ ਜੀ ਸਮਰੱਥ ਜੋ ਸਾਰਾ ਕੁਝ ਕਰਨ ਹਾਰ ਜੋ ਆਪ
ਮਮ ਹਿਤ ਚਹਿਤ ਜੇ ਕਰਨਾ ਧਰਮੇ,
ਜੇ ਮੇਰੇ ਉੱਤੇ ਕਿਰਪਾ ਕਰੋ ਤਾਂ।
ਮਮ ਸੁਤ ਕੋ ਦੇਹੋ ਬਿਦਤਾਏ,
ਮੇਰੇ ਪੁੱਤਰ ਨੂੰ ਬਿਦਤਾਏ ਦਾ ਮਤਲਬ ਹੈ ਮੇਰੇ ਪੁੱਤਰ ਨੂੰ ਪ੍ਰਗਟ ਕਰ ਦੋ ਕਿਤੇ।
ਜਿਸਕੋ ਪਿਖੇ ਸਾਤ ਚਿਤ ਪਾਏ,
ਜਿਸ ਮੇਰੇ ਪੁੱਤਰ ਨੂੰ ਮੈਂ ਵੇਖ ਕੇ ਵੇਖ ਕੇ ਮੇਰੇ ਮਨ ਨੂੰ ਸ਼ਾਂਤੀ ਆ ਜਾਵੇ।
ਰਹੋ ਇਹਨਾ ਮੈਂ ਧੀਰਜ ਧਰ ਕੇ,
ਇੱਥੇ ਫਿਰ ਮੈਂ ਧੀਰਜ ਧਰ ਕੇ ਰਵਾਂਗੀ ਸਤਿਗੁਰੂ ਜੀ।
ਰਾਵਰ ਧਿਆਨ ਨੂੰ ਸਿਮਰਨ ਕਰਕੇ,
ਆਪ ਜੀ ਦਾ ਧਿਆਨ ਦੇ ਵਿੱਚ ਸਿਮਰਨ ਕਰਾਂਗੀ ਨਾਲ।
ਜਦ ਸੁਧ ਕੀ ਸੂਰਤ ਸਿਮਰੰਦੀ,
ਜਦੋਂ ਮੈਂ ਆਪਣੇ ਪੁੱਤਰ ਦੀ ਸੂਰਤ ਨੂੰ ਯਾਦ ਕਰਦੀ ਹਾਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਨੂੰ,
ਮਹਾਂ ਕਸ਼ਟ ਤੇ ਮੈਂ ਨਾ ਮਰੰਦੀ,
ਤੇ ਬਹੁਤਾ ਕਸ਼ਟ ਹੋ ਰਿਹਾ ਲੇਕਿਨ ਫਿਰ ਵੀ ਮੈਂ ਮਰ ਨਹੀਂ ਰਹੀ।
ਏਤਕ ਦੁੱਖ ਪੂਰਬ ਭਾ ਮੋਹੇ,
ਇਹ ਪਹਿਲਾਂ ਮੇਰੇ ਕੋਲ ਦੁੱਖ ਇੰਨਾ ਬਹੁਤ ਜ਼ਿਆਦਾ ਸੀ,
ਮੇਰਾ ਆਪ ਕੇ ਕਿਆ ਗਤ ਹੋਏ।
ਹੁਣ ਪਹਿਲਾਂ ਤਾਂ ਪੁੱਤਰ ਦਾ ਵਿਯੋਗ, ਹੁਣ ਪਤੀ ਦਾ ਵਿਯੋਗ ਹੋਣ ਲੱਗਾ ਹੈ। ਆਪ ਜੀ ਮੈਨੂੰ ਦਿੱਲੀ ਰਹਿਣਾ ਚਾਹੁਣ ਵਾਸਤੇ ਕਹਿਣ ਲੱਗੇ ਜੋ ਹੁਣ ਮੇਰੀ ਕਿੱਦਾਂ ਹਾਲਤ ਹੋਵੇਗੀ ਜੀ।
ਅਲੰਬ ਮੈਂ ਰਹੋ ਦੁਖਾਰੀ,
ਸਤਿਗੁਰੂ ਜੀ ਪਤੀ ਜੀ ਮੈਂ ਕਿਹਦੇ ਆਸਰੇ ਰਵਾਂਗੀ ਦੁਖਦਾਰੀ।
ਤੁਮ ਜਗ ਗੁਰ ਪਤ ਅਸਗਤ ਵਾਰੀ,
ਤੁਮ ਜਗਤ ਜਗਤ ਦੇ ਗੁਰੂ ਜੋ ਮੇਰੇ ਪਤੀ ਹੋ, ਇਸ ਤਰ੍ਹਾਂ ਦੀ ਗਤ ਮੇਰੀ ਹੈ।
ਸੂਰਤ ਮੋਹੇ ਦਿਖਾਓ,
ਮੇਰੇ ਪੁੱਤਰ ਸਾਹਿਬਜ਼ਾਦਾ ਅਜੀਤ ਸਿੰਘ ਦੀ ਸੂਰਤ ਨੂੰ ਦਿਖਾਉਣਾ ਕਰੋ ਜੀ। ਜਿੱਦਾਂ ਕਿੱਦਾਂ ਵੀ ਹੋਵੇ ਮੇਰਾ ਇਹ ਪੂਰਨ ਕਰਨਾ ਕਰੋ, ਇਹ ਮੇਰਾ ਮੇਰਾ ਸੁਭਾਅ ਜਿਹੜਾ ਮੇਰਾ ਪ੍ਰਯੋਜਨ ਹੈ। ਇਹ ਬਾ ਸਾਰਿਆਂ ਜਨਾਂ ਦੀ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਇੱਛਾ ਪੂਰਨ ਕਰਦੇ ਜੋ
ਅਤ ਅਬਲਾਖਾ ਇਹ ਮਮ ਮਨ ਕੀ,
ਇਹ ਮੇਰੇ ਮਨ ਦੀ ਅਤ ਅਬਲਾਖਾ ਹੈ, ਬਹੁਤ ਜ਼ਿਆਦਾ ਇੱਛਾ ਹੈ ਜੀ।
ਉਹਨੇ ਆਇਸ ਕੋ ਮਨ ਸੁਖਾਰੀ,
ਫਿਰ ਆਇਸ ਆਗਿਆ ਦੀ ਮੰਨ ਕੇ ਆਪ ਜੀ ਦੀ ਆਗਿਆ ਤੇ ਮੈਂ ਸੁਖਾਲੀ ਹੋ ਜਾਵਾਂਗੀ।
ਰਹੋ ਵਿਚਰ ਇਸ ਪੁਰੀ ਮਜਾਰੀ,
ਫਿਰ ਆਪ ਜੀ ਤੋਂ ਵਿਛੜ ਕੇ ਮੈਂ ਦਿੱਲੀ ਵਿੱਚ ਹੀ ਰਵਾਂਗੀ, ਇਹ ਮਾਤਾ ਸੁੰਦਰ ਕੌਰ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿ ਰਹੇ ਹਨ।
ਇਤਿਆਦਕ ਕਹਿ ਕਹਿ ਬਹੁ ਰੋਈ,
ਇਤਿਆਦਕ ਕਹਿ ਕੇ ਵਿਰਾਗ ਕੀਤਾ ਹੈ।
ਦੀਨ ਮਨ ਸੋਕ ਪਰੋਈ,
ਬਹੁਤੇ ਦੀਨ ਹੋ ਗਈ, ਮਨ ਵਿੱਚ ਸੋਕ ਹੈ।
ਸਰ ਸੁਤ ਸੂਰਤ ਚਿਤਵਤ,
ਦਿਨ ਰਾਤ ਪੁੱਤਰ ਦੀ ਸੂਰਤ ਨੂੰ ਚਿਤਵਦੇ ਹਨ।
ਦਇਓ ਮਨਿੰਦ ਬਰਖ ਕੇ ਬਿਤਵਤ,
ਤੇ ਦਿਓਸ ਮਨਿੰਦ ਬਰਖ ਕੇ ਬਿਤਵਤ, ਭਾਵ ਕੇ ਬਰਖ ਇਸ ਤਰ੍ਹਾਂ ਬਤੀਤ ਹੋ ਜਾਂਦੇ, ਇੱਕ ਦਿਨ ਜਿਹੜਾ ਬਰਖ ਦੀ ਤਰ੍ਹਾਂ ਬਤੀਤ ਹੁੰਦਾ ਹੈ ਉਹਨਾਂ ਦਾ।
ਦੋਹਰਾ ਦੀਨ ਮਨਾ ਅਤ ਸੁੰਦਰੀ, ਪਤ ਵਰਤਾ ਧਰਤਵੰਤ,
ਤੇ ਪਤੀ ਵਰਤਾ ਧਰਮ ਦੇ ਵਿੱਚ ਕਾਇਮ ਮਾਤਾ ਸੁੰਦਰ ਕੌਰ ਜੀ, ਪਰ ਮਨ ਦੇ ਵਿੱਚ ਬਹੁਤੇ ਦੀਨ ਹਨ, ਭਾਵ ਕੇ ਗੁਰੂ ਸਾਹਿਬ ਦੇ ਅੱਗੇ ਅਰਦਾਸਾਂ ਕਰਦੇ ਹਨ।
ਬਹੁ ਸਮਤਾ ਦੀਰਘ ਦੁਸ ਹੈ, ਜਬ ਇਮ ਭਨੋ ਬਤੰ ਬਰਤੰਤ,
ਤੇ ਬਹੁ ਸਮਤਾ ਦੀਰਘ ਦੁਸ ਹੈ, ਇਸ ਤਰ੍ਹਾਂ ਭਾਈ ਬਹੁਤ ਹੀ ਸਮਤਾ ਜਿਹੜੀ ਹੈ ਆਪਣੀ ਦੱਸੀ ਸਾਰੀ ਹਾਲਤ ਆਪਣੇ ਮਨ ਦੀ, ਜਬ ਇਮ ਭਇਓ ਬਰਤੰਤ, ਜਦੋਂ ਇਸ ਤਰ੍ਹਾਂ ਦਾ ਬਰਤੰਤ ਕਵੀ ਜੀ ਕਹਿੰਦੇ ਹੋਇਆ ਸੀ ਨਾ, ਜਦੋਂ ਆਪਣੇ ਮਨ ਦੀ ਗੱਲ ਮਾਤਾ ਸੁੰਦਰ ਕੌਰ ਜੀ ਨੇ ਸਾਰੀ ਦੱਸੀ ਸੀ।
ਸ੍ਰੀ ਸਤਿਗੁਰੂ ਸੁਣ ਕੇ ਸਭ ਬਾਨੀ,
ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਬਚਨ ਸਾਰੇ ਸੁਣੇ ਸਨ, ਜਦੋਂ
ਦੇਨ ਹਰਕ ਮ੍ਰਿਤ ਕੀਨ ਬਖਾਨੀ,
ਉਸ ਵਕਤ ਗੁਰੂ ਸਾਹਿਬ ਜੀ ਨੇ ਖੁਸ਼ੀ ਦੇਣ ਵਾਸਤੇ ਮਾਤਾ ਸੁੰਦਰ ਕੌਰ ਜੀ ਨੂੰ ਇਸ ਤਰ੍ਹਾਂ ਕਹਿਣਾ ਕੀਤਾ।
ਸ਼ੁਭ ਮਤੇ ਅਖਲ ਜੇ ਲੋਕ,
ਐ ਸ਼ੁਭ ਮਤੇ ਸ੍ਰੇਸ਼ਟ ਮਤ ਵਾਲੀਏ, ਆਹ ਜਿਹੜੀ ਦੁਨੀਆ ਹੈ,
ਨਾਮ ਰੂਪ ਨਾਨਾ ਅਵਲੋਕ,
ਇਹ ਨਾਮ ਰੂਪ ਜਿਹੜਾ ਹੈ ਉਹ ਨਾਨਾ ਹੈ, ਭਾਵ ਕਿ ਇਹ ਸਾਰੇ ਕੁਝ ਸ੍ਰਿਸ਼ਟ ਸੰਸਾਰ ਜਿਹੜਾ ਨਾਸਵੰਤ ਹੈ।
ਗਿਰ ਸੰਹਾਰ ਸਗਲ ਹੀ ਅਹੇ,
ਸਾਰਾ ਜਿੰਨਾ ਵੀ ਸੰਸਾਰ ਜਿਹੜਾ ਪੈਦਾ ਹੋ ਗਿਆ ਉਹਨੇ ਨਾਸ ਹੋਣਾ ਹੀ ਹੋਣਾ ਹੈ।
ਭੂਤ ਜੋ ਹੁੰਦੇ ਭਵਿੱਖ ਨਾ ਰਹੇ,
ਜਿਹੜਾ ਭੂਤ ਹੋ ਗਿਆ ਭਾਵ ਕਿ ਪਿੱਛੇ ਬਤੀਤ ਹੋ ਗਿਆ ਉਹ ਭਵਿੱਖ ਨਹੀਂ ਰਹਿੰਦਾ, ਭਵਿੱਖ ਫਿਰ ਹੁਣ ਜਿਹੜਾ ਸਮਾਂ ਬਤੀਤ ਹੁੰਦਾ ਜਾਂਦਾ ਹੈ, ਕੱਲ ਦਾ ਜਿਹੜਾ ਭੂਤ ਸੀ ਸੱਸ ਅੱਜ ਵੈਸੇ ਸਾਧ ਸੰਗਤ ਜੀ, ਇਸੇ ਤਰ੍ਹਾਂ
ਅੱਜ ਵਰਤਮਾਨ ਹੈ ਲੇਕਿਨ ਕੱਲ ਨੂੰ ਉਹ ਭਵਿੱਖ ਭੂਤ ਹੋ ਜਾਵੇਗਾ, ਫਿਰ ਇਸ ਤਰ੍ਹਾਂ ਬਤੀਤ ਹੋ ਜਾਵੇਗਾ।
ਆਪਣਾ ਧਰਮ ਗਾਡੋ ਕਰ ਨਰੇ,
ਤੇ ਆਪਣੇ ਧਰਮ ਦੇ ਉੱਤੇ ਇਸੇ ਤਰ੍ਹਾਂ ਆੜ ਕੇ ਚੜ੍ਹਦੀ ਕਲਾ ਜਾਇਜ਼ ਸਤਿਗੁਰੂ ਪੂਰੇ ਧਰਮ ਚ ਪ੍ਰਪੱਕ ਰਹਿ ਕੇ ਸ਼ਹੀਦ ਹੋਏ ਹਨ ਜਿਹੜੇ।
ਸੋ ਨਰ ਧਨ ਸਿੰਧ ਜਗ ਤਰੇ,
ਉਹ ਨਰ ਮਨੁੱਖ ਧਨਤਾ ਦੇ ਯੋਗ ਹੈ ਜਿਹੜੇ ਸਿੰਧ ਨਰ ਭਾਵ ਕੇ ਇਹ ਜਿਹੜਾ ਸੰਸਾਰ ਸਮੁੰਦਰ ਨੂੰ ਪਾਰ ਕਰ ਗਏ। ਸਾਧ ਸੰਗਤ ਜੀ, ਜਿਹੜਾ ਮਨੁੱਖ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਨਾ ਕੀਤਾ ਹੋਵੇ, ਕਿਤੇ ਇੱਕ ਵਾਰ ਫੁਰਨਾ ਆ ਜਾਵੇ ਸ਼ਹੀਦ ਹੋਣ ਦਾ, ਸਾਹਸਵ ਯੁੱਗਾਂ ਦੀ ਤਪੱਸਿਆ ਜਿਹੜੀ ਉੱਥੋਂ ਅੱਗੇ ਲੰਘ ਜਾਂਦਾ, ਸ਼ਹੀਦ ਹੋ ਜਾਵੇ ਤਾਂ ਫੁਰਨਾ ਨਹੀਂ ਹੈ ਕਿ ਮੈਂ ਫੁਰ ਸ਼ਹੀਦ ਹੋਣਾ, ਸ਼ਹੀਦ ਹੋ ਜਾਵੇ ਧਰਮ ਦੇ ਕਰਮ ਤੇ ਉਹ ਲੱਖਾਂ ਯੁੱਗਾਂ ਦੀ ਤਪੱਸਿਆ ਤੋਂ ਅੱਗੇ ਲੰਘ ਜਾਂਦਾ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਜਿਹੜਾ ਸ਼ੁਭ ਮਤੇ ਆਪਣੀ ਪਤਨੀ ਨੂੰ ਮਾਤਾ ਸੁੰਦਰ ਕੌਰ ਜੀ ਨੂੰ ਕਹਿ ਰਿਹਾ ਕਿ ਸ੍ਰੇਸ਼ਟ ਮਤ ਵਾਲਿਓ, ਜਿਹੜਾ ਹੁਣ ਭੂਤ ਹੈ ਵਰਤਮਾਨ ਭਵਿੱਖ ਹੋ ਜਾਂਦਾ ਹੈ, ਭੂਤ ਜਿਹੜਾ ਉਹ ਇਸੇ ਤਰ੍ਹਾਂ ਪਿੱਛੇ ਵਰਤਮਾਨ ਜਿਹੜਾ ਹੈ, ਜਿਹੜਾ ਭਵਿੱਖ ਭਵਿੱਖ ਹੈ ਉਹ ਭੂਤ ਹੋ ਜਾਂਦਾ ਹੈ, ਭਾਵ ਕਿ ਇਸ ਤਰ੍ਹਾਂ ਬਤੀਤ ਹੁੰਦਾ ਜਾਂਦਾ ਹੈ, ਸਮਾਂ ਬਤੀਤ ਹੁੰਦਾ ਜਾਂਦਾ ਹੈ। ਇਹ ਸਮਾਂ ਤਾਂ ਤੁਰਿਆ ਹੀ ਜਾਂਦਾ ਹੈ, ਪਰ ਜਿਹੜਾ ਆਪਣੇ ਅਸਲ ਧਰਮ ਦੇ ਵਿੱਚ ਸਾਧ ਸੰਗਤ ਜੀ, ਜਿਹੜਾ ਨਰ ਮਨੁੱਖ ਜਿਹੜਾ ਆਪਣੇ ਧਰਮ ਦੇ ਵਿੱਚ ਪ੍ਰਤੱਖ ਰਹਿ ਕੇ ਸ਼ਹੀਦ ਹੋ ਜਾਂਦਾ ਹੈ ਤੇ ਉਹ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ।
ਨਰ ਤਨ ਪ੍ਰਾਪਤ ਕੋ ਇਹ ਕਾਰਜ,
ਨਰ ਦਾ ਤਨ ਪ੍ਰਾਪਤ ਕਰਨ ਦਾ ਇਹ ਕਾਰਜ ਹੈ।
ਤਾਰਨ ਤਰਨ ਸਮਾਨ ਜਹਾਜ਼,
ਤਾਰਨ ਤੇ ਤਰਨ ਆਪ ਤਰਨਾ ਤੇ ਦੂਜਿਆਂ ਨੂੰ ਤਾਰਨ ਦਾ ਇਹ ਜਹਾਜ਼ ਰੂਪ ਹੋ ਜਾਵੇ ਜਿਹੜਾ।
ਸੁਤ ਧਰਮ ਛਤਰੀਆਂ ਕੇਰਾ,
ਤੇਰੇ ਪੁੱਤਰ ਨੇ ਛਤਰੀ ਦਾ ਧਰਮ ਧਾਰਿਆ ਹੈ। ਛਤਰੀ ਸੋਜੋ ਕਰਮਾ ਕਾ ਸੂਰ, ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੇ ਬੀਜੇ ਦਾਨ, ਸੋ ਖੱਤਰੀ ਦਰਗਹਿ ਪ੍ਰਵਾਨ। ਕਹਿੰਦੇ ਛਤਰੀਆਂ ਸੂਰਮਿਆਂ ਦਾ ਧਰਮ ਤੇਰੇ ਸਾਹਿਬਜ਼ਾਦਾ ਅਜੀਤ ਸਿੰਘ ਨੇ ਨਿਭਾਇਆ ਹੈ। ਸੁੰਦਰ ਕੌਰ ਜੀ,
ਰਣ ਮਹਿ ਸੋਨਰ ਬਹਾ ਵਡੇਰਾ,
ਰਣ ਦੇ ਵਿੱਚ ਇਸੇ ਤਰ੍ਹਾਂ ਉਹਨੇ ਬਹੁਤ ਵੱਡਾ ਜੰਗ ਕੀਤਾ ਹੈ।
ਸੰਤਰ ਸੈਂਕੜੇ ਖੇਤ ਗਿਰਾਏ,
ਸੈਂਕੜੇ ਸ਼ਤਰੂਆਂ ਨੂੰ ਮਾਰਿਆ, 1,25,000 ਨੂੰ ਮਾਰ ਕੇ ਫਿਰ ਸ਼ਹੀਦ ਹੋਇਆ ਸੀ। ਹਾਂਜੀ,
ਆਪ ਜੂਝ ਸੁਰ ਲੋਕ ਸਦਾਏ,
ਆਪ ਜੂਝ ਕੇ ਫਿਰ ਸੁਰ ਲੋਕ ਅਕਾਲ ਪੁਰਖ ਦੇ ਚਰਨਾਂ ਚ ਸੱਚਖੰਡ ਪਹੁੰਚ ਗਏ।
ਜਹ ਸਭ ਰੀਤਨ ਕੇ ਸੁਖ ਹੈ,
ਜਿਹੜੇ ਸਭ ਰੀਤਾਂ ਦੇ ਸੁਖ ਜਿਨ੍ਹਾਂ ਦੇ ਕੋਲ ਹਨ,
ਪੁਰਾਣ ਸਾਖ ਸਭ ਕਹੈ,
ਵੇਦ ਪੁਰਾਣ ਤੇ ਸਾਖ ਜਿਹੜੇ ਸ਼ਾਸਤਰ ਹਨ, ਸਿਮਰਤੀਆਂ ਹਨ, ਸਾਵਰ ਕੁਝ ਇਸ ਤਰ੍ਹਾਂ ਕਹਿ ਰਹੀਆਂ।
ਓੜਸ ਬਰਖ ਯਾਰ ਬਲ ਤਨ ਕੀ,
16 ਸਾਲ ਦੀ ਜਿਸ ਮਨੁੱਖ ਦੀ ਉਮਰ ਹੋਵੇ,
ਸਭ ਪ੍ਰਾਪਤ ਅਬ ਲਾਖਾ ਮਨ ਕੀ,
ਸਾਰੇ ਤਰ੍ਹਾਂ ਦੀਆਂ ਇੱਛਾ ਪ੍ਰਾਪਤ ਹੋਣ, ਸਾਰੇ ਸੁਖ ਪ੍ਰਾਪਤ ਹੋਣ ਉਹਨੂੰ,
ਚੱਕਰਵਰਤ ਮਹਿ ਮੰਡਲ ਰਾਜੂ,
ਰਾਜ ਕਰਦਾ ਹੋਵੇ ਸਾਰਾ ਚੱਕਰਵਰਤੀ ਬਾਦਸ਼ਾਹ ਹੋਵੇ, ਤੇ ਜੇ ਆਗਿਆ ਕਰਦਾ ਕਿਸੇ ਤਰ੍ਹਾਂ ਵੀ ਕਾਜੂ ਭਾਵ ਕੇ ਖੋ ਕਾਰਜ ਜਿਹੜਾ ਕਿਤੇ ਰੁਕੇ ਨਾ, ਉਹਦਾ ਸਾਰੇ ਕਾਰਜ ਉਹਦੇ ਪੂਰੇ ਹੋ ਜਾਣ।
ਕਰਨ ਰਮਨ ਰਮਨੀ ਨਨਵੀਨ,
ਤੇ ਸੁੰਦਰ ਸਰੂਪ ਇਸਤਰੀਆਂ ਨਾਲ ਰਮਨ ਕਰਨਾ ਕਰੇ ਉਹ,
ਆਦਿਕ ਆਨੰਦ ਜਗ ਪੀ,
ਇਹ ਜਗ ਦੇ ਆਨੰਦ ਮੰਨੇ ਆ, ਜਗ ਦੁਨੀਆਂ ਦੇ ਆਨੰਦ ਮੰਨੇ ਆ, ਜੇ ਲੱਖ ਇਸਤਰੀਆਂ ਭੋਗ ਕਰੇ ਨਵਖੰਡ ਰਾਜ ਕਮਾਵੇ, ਗੁਰੂ ਸਾਹਿਬ ਦੀ ਗੁਰਬਾਣੀ ਵਿੱਚ ਕਥਨ ਆਉਂਦਾ ਹੈ। ਇਹ ਜਗ ਦੇ ਸਾਧ ਸੰਗਤ ਆਨੰਦ ਮੰਨੇ ਗਏ ਹਨ, ਇਹਦੇ ਬਾਰੇ ਕਹਿ ਰਹੇ ਅੱਗੇ ਦੱਸਦੇ ਹਨ ਸਤਿਗੁਰੂ ਜੀ।
ਜਿਸ ਆਨੰਦ ਕੋ ਕਨਕਾ ਇਹੋ,
ਇਹ ਤਾਂ ਇੱਕ ਕਿਨਕਾ ਮਾਤਰ ਹੈ ਭਾਈ, ਉਹ ਜਿਹੜਾ ਆਨੰਦ ਹੈ ਜੋ ਬ੍ਰਹਮ ਆਨੰਦ ਦਾ ਆਨੰਦ ਹੈ, ਇਹ ਤਾਂ ਕੁਝ ਵੀ ਨਹੀਂ ਹੈ। ਇਹ ਸਾਧ ਸੰਗਤ ਜੀ ਇਸ ਤਰ੍ਹਾਂ ਗੁਰੂ ਸਾਹਿਬ ਜੀ ਕਹਿ ਰਹੇ ਹਨ,
ਇਸ ਆਨੰਦ ਸੋ ਮਿਲਿਓ ਅਛੇ ਹੋ,
ਇਸ ਆਨੰਦ ਤੋਂ ਬਹੁਤ ਵੱਡਾ ਆਨੰਦ ਪ੍ਰਾਪਤ ਕਿਹੜਾ ਹੋਇਆ ਹੈ।
ਨੰਦਨ ਆਨੰਦ ਬਲੰਦ,
ਤੇਰੇ ਸਾਹਿਬਜ਼ਾਦੇ ਦਾ ਤੇ ਬਹੁਤ ਵੱਡਾ ਆਨੰਦ ਹੈ। ਸਾਧ ਸੰਗਤ ਜੀ, ਕਰੋੜਾਂ ਬਰਮਾ ਵਿਸ਼ਨੂੰ ਸਾਧ ਸੰਗਤ ਕਰੋੜਾਂ, ਇਹ ਸਾਰਿਆਂ ਦੇ ਬਾਰੇ ਗੁਰੂ ਸਾਹਿਬ ਜੀ ਨੇ ਕਿਹਾ ਹੈ। ਇਹ ਜਿੰਨੇ ਆਨੰਦ ਪ੍ਰਾਪਤ ਕਰਦੇ, ਜਿਹੜੇ ਦੇਵੀ ਦੇਵਤੇ ਆਨੰਦ, ਇੰਦਰ ਦੇ ਆਨੰਦ ਜਿਹੜੇ ਹਨ, ਸਾਰੇ ਦੇ ਸਾਰੇ ਆਨੰਦ ਜਿਹੜੇ ਇੱਕ ਛਿਨ ਮਾਤਰ ਹੈ, ਕਿਨਕਾ ਮਾਤਰ ਹੈ ਜਿਹੜਾ ਆਨੰਦ ਤੇਰੇ ਸਾਹਿਬਜ਼ਾਦੇ ਨੇ ਪ੍ਰਾਪਤ ਕੀਤਾ, ਸ਼ਹੀਦੀ ਦਾ ਬਰਮਾਨੰਦ ਦਾ ਆਨੰਦ ਪ੍ਰਾਪਤ ਕੀਤਾ ਹੈ, ਉਹਦੇ ਬਰਾਬਰ ਹੋਰ ਕੋਈ ਨਹੀਂ ਹੈ।
ਨਿਸ਼ਚੈ ਜਾਣ ਲਿਓ ਮਤਵੰਦ,
ਐ ਸ੍ਰੇਸ਼ਟ ਮਤ ਵਾਲਿਓ ਸੁੰਦਰ ਕੌਰ ਜੀ, ਨਿਸ਼ਚੇ ਜਾਣ ਕੇ ਮੰਨ ਲਓ,
ਇਸ ਕੋ ਸੋਕ ਨਾ ਸੁਮਤੇ ਕਰੋ,
ਸ੍ਰੇਸ਼ਟ ਮਤ ਵਾਲਿਓ ਉਹਦਾ ਤਾਂ ਸੋਕ ਨਾ ਕਰੋ। ਤੁਸੀਂ ਗੁਰੂ ਸਾਹਿਬ ਜੀ ਮਾਤਾ ਸੁੰਦਰ ਕੌਰ ਜੀ ਨੂੰ ਕਹਿ ਰਹੇ ਹਨ ਜੀ,
ਪੁਰ ਮਹਿ ਰਹਿਣ ਮਨੋਰਥ ਧਰੋ,
ਪੁਰ ਦੇ ਵਿੱਚ ਰਹਿਣ ਵਾਸਤੇ ਦਿੱਲੀ ਵਿੱਚ ਰਹਿਣ ਦਾ ਮਨੋਰਥ ਧਾਰਨਾ ਕਰੋ ਆਪ ਜੀ, ਹਿਰਦੇ ਦੇ ਵਿੱਚ ਸਾਡਾ ਰੋਜ਼ ਧਿਆਨ ਧਾਰਨਾ ਕਰੋ ਤੁਸੀਂ, ਇਹ ਪ੍ਰਤੀਤ ਹੋਵੇਗਾ ਜਿੱਦਾਂ ਅਸੀਂ ਤੁਹਾਡੇ ਹਰ ਵਕਤ ਕੋਲ ਰਹਿੰਦੇ ਹਾਂ, ਜਦੋਂ ਸਾਡਾ ਅੰਦਰੋਂ ਧਿਆਨ ਧਰੋਗੇ
ਪ੍ਰਾਲ ਬਦ ਤਨ ਕੀ ਸਭ ਭੋਗ,
ਸਾਰੀ ਜਿੰਨੀ ਪ੍ਰਾਲਬਤ ਹੈ ਤੁਹਾਡੇ ਤਨ ਦੀ, ਜਿੰਨੀ ਉਮਰ ਰਹਿੰਦੀ ਹੈ,
ਪਹੁੰਚੋ ਅੰਤ ਹਮਾਰੇ ਲੋਕ।
ਸਤਿਗੁਰੂ ਪਿਤਾ ਜੀ ਕਹਿੰਦੇ ਫਿਰ ਸਾਡੇ ਲੋਕ ਵਿੱਚ ਪਹੁੰਚ ਜਾਓ, ਫਿਰ ਸੱਚਖੰਡ ਪਹੁੰਚੋ, ਫਿਰ ਆ ਜਾਓ ਇਸੇ ਤਰ੍ਹਾਂ ਦਿੱਲੀ ਵਿੱਚ ਰਹਿ ਕੇ, ਜਦੋਂ ਤੁਹਾਡਾ ਸਰੀਰ ਤਿਆਗੋਗੇ ਸਿੱਧਾ ਸਾਡੇ ਕੋਲ ਹੀ ਆਓਗੇ ਤੁਸੀਂ। ਦੂਸਰੀਆਂ ਔਰਤਾਂ ਦੀ ਤਰ੍ਹਾਂ ਤੁਹਾਨੂੰ ਇਹ ਮਨ ਵਿੱਚ ਭਾਵਨਾ ਨਹੀਂ ਧਾਰਨਾ ਚਾਹੀਦੀ।
ਹਮਰੀ ਸੰਗਤ ਕੋ ਫਲ ਲਹੀਐ,
ਸਾਡੀ ਸੰਗਤ ਜਿਹੜੀ ਕੀਤੀ, ਸਾਡੇ ਨਾਲ ਤੁਹਾਡਾ ਵਿਆਹ ਹੋਇਆ ਹੈ, ਸਾਡੇ ਨਾਲ ਤੁਹਾਡੀ ਸ਼ਾਦੀ ਹੈ, ਸਾਡਾ ਸਾਹਿਬਜ਼ਾਦਾ ਜੇ ਤੁਸੀਂ ਮਾਤਾ ਜੋ, ਇਸ ਕਰਕੇ ਸਾਡੀ ਸੰਗਤ ਦਾ ਫਲ ਪ੍ਰਾਪਤ ਕਰੋ, ਦੂਜੀਆਂ ਔਰਤਾਂ ਦੀ ਤਰ੍ਹਾਂ ਨਾ ਕਰੋ ਤੁਸੀਂ। ਹੁਣ ਤਾਂ ਸਿੱਖਾਂ ਨੂੰ ਪੁੱਤਰ ਸਮਝ ਕੇ ਸਿੱਖਾਂ ਦੀ ਕਲਿਆਣ ਕਰਨਾ ਕਰੋ।
ਬਸ ਇਹ ਦਿੱਲੀ ਪੁਰ ਰੁਚ ਠਾਨ,
ਇਹ ਦਿੱਲੀ ਦਿੱਲੀਪੁਰ ਦੇ ਵਿੱਚ ਰੁਚੀ ਦੇ ਨਾਲ ਰਹਿਣਾ ਕਰੋ, ਪਿਆਰ ਦੇ ਨਾਲ ਸੰਗਤ ਵਿੱਚ ਰਹਿਣਾ ਕਰੋ।
ਅਮਰ ਵਾਰਤਾ ਕੀ ਅਭਲਾਖਣ,
ਇਹ ਹੋਰ ਵਾਰਤਾ ਦੀ ਜਿਹੜੀ ਅਭਲਾਖਣ ਜੋ ਹੋਰ ਤੁਸੀਂ ਚਾਹੁੰਦੇ ਜੋ ਅਸੀਂ ਪੁਰਵੋ ਕਰ ਦਾਂਗੇ, ਭਾਵ ਤੁਹਾਡੀ ਪੂਰਨ ਕਰਾਂਗੇ, ਭਾਖਾ ਭਾਵ ਜੋ ਬਚਨ ਕਰੋਗੇ।
ਸੰਗਤ ਬਿਨੈ ਮਾਨਵੇ ਜੋਗ,
ਸੰਗਤ ਦੀ ਜਿਹੜੀ ਬੇਨਤੀ, ਸਾਰੀ ਸੰਗਤ ਰੂਪ ਹੋ ਕੇ ਦਿੱਲੀ ਵਾਲਿਆਂ ਨੇ ਬੇਨਤੀ ਸਾਨੂੰ ਕੀਤੀ ਹੈ, ਇਹਦੀ ਮੰਨਣ ਯੋਗ ਹੈ।
ਸੇਵਾ ਕਰਹਿ ਸਰਬ ਸਿੱਖ ਲੋਕ,
ਸਾਰੇ ਸਿੱਖ ਜਿਹੜੇ ਲੋਕ ਤੁਹਾਡੀ ਸੇਵਾ ਕਰਨਗੇ। ਜਦੋਂ ਦਿੱਲੀ ਵਾਲਿਆਂ ਨੇ ਕਹਿਤਾ ਮਹਾਰਾਜ ਤੁਹਾਡੇ ਬਰਾਬਰ ਜੋ ਕੋਈ ਹੋਵੇਗਾ ਪੂਜਣ ਵਾਲਾ ਉਹ ਇੱਥੇ ਰਹਿਣ ਜਾਓ, ਤੇ ਇੱਕ ਮਾਤਾ ਹੀ ਹੈ, ਉਹਨਾਂ ਦੇ ਮਹਿਲ ਹੀ ਹਨ ਜਿਹੜੇ ਉਹਨਾਂ ਦੇ ਬਰਾਬਰ ਪੂਜੇ ਜਾ ਸਕਦੇ ਆ। ਹਾਂਜੀ,
ਸ੍ਰੀ ਅੰਮ੍ਰਿਤਸਰ ਆਦਿ ਸਥਾਨ,
ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜਾ ਹਰਿਮੰਦਰ ਸਾਹਿਬ ਆ ਤੇ ਆਦਿ ਜਿਹੜੇ ਸਥਾਨ ਹਨ, ਜਿੱਥੇ ਕਿਤੇ ਮਹਾਨ ਮਸੰਦ ਟਿਕੇ ਹੋਏ ਹਨ ਸਾਡੇ, ਪਹਿਲੋਂ ਤਾਂ ਮਸੰਦਾਂ ਨੂੰ ਸੋਧਾ ਲਾਇਆ ਸੀ ਨਾ ਗੁਰੂ ਸਾਹਿਬ ਨੇ, ਬਾਕੀ ਫਿਰ ਸਿੱਧੇ ਹੋ ਗਏ ਸੀ ਸਾਰੇ। ਹਾਂਜੀ,
ਸਰਬ ਧਰਮ ਇਹ ਅਰਪਣ ਕਰਹੀ,
ਸਾਰਾ ਧਨ ਤੁਹਾਡੇ ਚਰਨਾਂ ਚ ਅਰਪਣ ਕਰਨਗੇ ਇਹ,
ਨਿਜ ਨਿਜ ਥਲ ਮਹਿ ਥਿਰਤਾ ਧਰਹੀ,
ਆਪਣੇ ਆਪਣੇ ਜਗ੍ਹਾ ਦੇ ਉੱਤੇ ਉੱਥੇ ਟਿਕਾਓ ਕਰਨਗੇ ਉਹ,
ਫਿਰ ਹੋਵਨ ਤੇ ਇਸ ਦੇਸ਼,
ਤੁਹਾਡਾ ਟਿਕਣਾ ਹੀ ਇਸ ਦੇਸ਼ ਵਿੱਚ ਬਣਦਾ ਹੈ।
ਰੀਤ ਪ੍ਰਥਮ ਕੀ ਰਹੇ ਅਸੀਂ,
ਪ੍ਰਥਮ ਪਹਿਲੀ ਰੀਤੀ ਇਸ ਤਰ੍ਹਾਂ ਰਹੇਗੀ, ਪਹਿਲੋਂ ਵੀ ਮਾਤਾ ਜੀ ਦਿੱਲੀ ਰਹੇ ਸਨ। ਹਾਂਜੀ,
ਦੇਣ ਲੈਣ ਜਗ ਗੁਰੂ ਕੀ ਕਾਰ,
ਦੇਣ ਲੈਣ ਦੀ ਜਗ ਗੁਰੂ ਦੀ ਜਿਹੜੀ ਕਾਰ ਵਿਹਾਰ ਹੈ,
ਰਹੇ ਤਥਾ ਹੀ ਨਿਸ਼ਚੈ ਧਾਰ,
ਉਸੇ ਤਰ੍ਹਾਂ ਹੀ ਚੱਲੇਗਾ ਤੁਹਾਡੇ ਨਾਲ, ਨਿਸ਼ਚਾ ਕਰ ਲਓ। ਧੂਵਰ ਧੌਲਰ ਆ, ਧੂਏ ਦਾ ਪਹਾੜ ਹੈ ਜੱਗ ਦਾ ਜਿਹੜਾ ਤਮਾਸ਼ਾ ਹੈ ਸੁੰਦਰ ਕੌਰ ਜੀ,
ਇਸ ਸਥਿਰਤਾ ਕੋ ਕਿਆ ਭਰਵਾਸਾ,
ਇਸ ਸਥਿਰਤਾ ਦਾ ਕੀ ਭਰਵਾਸਾ, ਜਿਹੜਾ ਟਿਕਾਏ ਦਾ ਕੀ ਭਰਵਾਸਾ, ਕਿੰਨਾ ਚਿਰ ਰਹਿਣਾ ਹੈ, ਕਿਉਂਕਿ ਸੰਸਾਰ ਜਿਹੜਾ ਹੈ ਇਹ ਜਗ ਧੂਏ ਕਾ ਪਹਾੜ, ਇਹ ਧੂਏ ਦਾ ਪਹਾੜ ਦੀ ਨਿਆਈ ਸੰਸਾਰ ਹੈ, ਇਹ ਧੂਆਂ ਪਤਾ ਨੀ ਕਿਹੜੇ ਵੇਲੇ ਹਵਾ ਆਵੇਗੀ, ਕਾਲ ਰੂਪੀ ਹਵਾ ਆਵੇਗੀ, ਸੰਸਾਰ ਉੱਡ ਜਾਵੇਗਾ, ਰਵੇਗਾ ਨਹੀਂ, ਸਥਿਰ ਨੀ ਰਹਿਣ ਵਾਲਾ ਹੈ ਸੰਸਾਰ ਸਾਰਾ। ਸਥਿਰਤਾ ਕੀ ਹੈ, ਇੱਕ ਨਾਮ ਹੈ ਜਿਹੜਾ ਨਾਮ ਜਪ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਣਾ ਹੈ। ਭਾਈ ਪ੍ਰਾਣੀ ਤੂੰ ਆਇਆ ਲਾਹਾ ਲੈਣ ਲੱਗਾ, ਕਿਤਕ ਪਕੜੇ ਸਮੁਖ ਦੀ ਚੱਲੀ ਰਹਿਣ, ਆਇਓ ਸੁਣ ਪੜਨ ਕੋ ਬਾਣੀ ਨਾਮ ਬਸਾਰ ਲੱਗੇ ਹਨ, ਲਾਲਚ ਬਿਰਥਾ ਜਨਮ ਪ੍ਰਾਣੀ, ਸਤਿਗੁਰੂ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਉਪਦੇਸ਼ ਦੇ ਰਿਹਾ, ਗੁਰੂ ਕਲਗੀਧਰ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਮਾਤਾ ਸੁੰਦਰ ਕੌਰ ਜੀ ਨੂੰ ਵੀ ਉਪਦੇਸ਼ ਦੇ ਰਹੇ ਹਨ।
ਸਮੁੰਦਰ ਆਓ ਚਲੋ ਨਿਤ ਜਾਤ,
ਕਿਉਂਕਿ ਸੁੰਦਰ ਕੌਰ ਜੀ ਇਹ ਜਿਹੜਾ ਦਲ ਜਿਹੜਾ ਹੈ ਨਾ, ਸੰਸਾਰ ਜਿਹੜਾ ਦਰਿਆ ਦੀ ਤਰ੍ਹਾਂ ਚੱਲਦਾ ਜਾ ਰਿਹਾ ਹੈ ਸਦਾ ਹੀ,
ਭਰਿਓ ਰਹੇ ਇੱਕ ਸਮ ਦਿਖ ਰਾਤ,
ਐ ਪ੍ਰਤੀਤ ਹੋ ਰਿਹਾ ਕਿ ਦਰਿਆ ਭਰਿਆ ਹੋਇਆ ਲੇਕਿਨ ਤੁਰ ਰਿਹਾ ਹੈ, ਜਿਹੜਾ ਪਾਣੀ ਵੇਖਿਆ ਆਪਾਂ ਉਹ ਦ੍ਰਿਸ਼ਟੀ ਆ ਗਿਆ, ਉਹ ਗਾਂਹ ਚਲੇ ਗਿਆ, ਉਹ ਪਿੱਛੋਂ ਫਿਰ ਨਵਾਂ ਹੀ ਆਉਂਦਾ ਹੈ, ਇਸ ਤਰ੍ਹਾਂ ਤੁਰਿਆ ਰਹਿੰਦਾ ਹੈ ਸੰਸਾਰ ਇਸ ਤਰ੍ਹਾਂ।
ਪ੍ਰਭ ਬਹੁਤ ਸਮਝਾਈ,
ਇਹ ਇਤਿਹਾਸਕ ਕਵੀ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ ਨੇ ਬਹੁਤਾ ਸਮਝਾਉਣਾ ਕੀਤਾ ਪਤੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ,
ਬਲੋਚਨ ਅਸਰ ਗਿਰਾਈ,
ਇਸੇ ਤਰ੍ਹਾਂ ਨੇਤਰ ਜਿਹੜੇ ਸਨ ਬਹੁਤੇ ਭਰੇ, ਇਸੇ ਤਰ੍ਹਾਂ ਨੇਤਰਾਂ ਚੋਂ ਹੰਝੂ ਘੇਰਦੇ ਹਨ ਮਾਤਾ ਜੀ।
ਸ੍ਰੀ ਗੁਰੂ ਸੰਗ ਸਿੱਖ ਸੁਨਿਆਰਾ,
ਹੋਰ ਕਵੀ ਜੀ ਇੱਕ ਸਾਖੀ ਦੱਸ ਰਹੇ ਹਨ ਕਿ ਗੁਰੂ ਸਾਹਿਬ ਜੀ ਦੇ ਕੋਲ ਇੱਕ ਸੁਨਿਆਰਾ ਸਿੱਖ ਰਹਿੰਦਾ ਸੀ,
ਰਹੋ ਪੁੱਤਰ ਜਾਚਤ ਬਹੁ ਬਾਰਾ।
ਗੁਰੂ ਸਾਹਿਬ ਜੀ ਦੇ ਕੋਲੋਂ ਬੇਨਤੀਆਂ ਕਰਦਾ ਰਹਿੰਦਾ ਸੀ, ਮਹਾਰਾਜ ਮੈਨੂੰ ਪੁੱਤਰ ਦੀ ਦਾਤ ਦੇਣਾ ਕਰੋ ਜੀ।
ਕੁਝ ਸਮਾਂ ਬਤਾਵਤ ਭਇਓ,
ਕੁਝ ਕੁ ਸਮਾਂ ਗੁਰੂ ਸਾਹਿਬ ਦੇ ਕੋਲ ਜਦੋਂ ਰਿਹਾ ਉਹ,
ਇੱਕ ਦਿਨ ਸੰਗ ਪ੍ਰਭੂ ਕੇ ਗਇਓ।
ਇੱਕ ਦਿਨ ਗੁਰੂ ਸਾਹਿਬ ਜੀ ਦੇ ਨਾਲ ਜਦੋਂ ਗਿਆ ਸੀ, ਇੱਕ ਔਰਤ ਨੇ ਆਪਣੇ ਪੁੱਤਰ ਨੂੰ ਸਾਧ ਸੰਗਤ ਜੀ ਉੱਥੇ ਛੱਡ ਕੇ ਚਲੇ ਗਈ, ਨਵ ਜੰਮਾ ਬੱਚਾ।
ਗਮਨਤ ਪੰਥ ਗੁਰੂ ਤਬ ਹੀਰਾ,
ਤੇ ਗਮਨਤ ਪੰਥ ਰਸਤਾ ਜਦੋਂ ਤੁਰੇ ਜਾ ਰਹੇ ਸਨ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਵੇਖਿਆ ਹੈ,
ਸੁਨਿਆਰੇ ਸਿੱਖ ਸਨ ਫੁਰਮਾਇਓ।
ਸਤਿਗੁਰੂ ਪਿਤਾ ਜੀ ਦੇ ਐਸੇ ਚੋਜ ਹਨ ਸਾਧ ਸੰਗਤ ਜੀ, ਸੁਨਿਆਰੇ ਦੇ ਸਿੱਖ ਨੂੰ ਦੱਸ ਦਿੱਤਾ ਗੁਰੂ ਪਿਤਾ ਜੀ ਨੇ,
ਜਾਚਕ ਪੁੱਤਰ ਅਚਾਨਕ ਪਾਇਓ।
ਤੂੰ ਪੁੱਤਰ ਦੀ ਜਾਚਨਾ ਕਰਦਾ ਰਹਿੰਦਾ ਲਾਇਆ, ਤੈਨੂੰ ਪੁੱਤਰ ਪ੍ਰਾਪਤ ਹੋ ਗਿਆ ਹੈ।
ਪ੍ਰਤਪਾਲੋ ਕਰ ਪਿਆਰ ਦੁਲਾਰਾ,
ਪ੍ਰਿਤ ਪਾਲਣਾ ਕਰੋ ਤੇ ਪਿਆਰ ਕਰਨਾ ਕਰੋ ਇਹਦੇ ਨਾਲ, ਤੁਸੀਂ ਆਪਣਾ ਪੁੱਤਰ ਹੀ ਸਮਝੋ।
ਹੋਰ ਕਾਮਨਾ ਪੁਰਬ ਉਦਾਰਾ,
ਤੇਰੀ ਪਹਿਲੀ ਕਾਮਨਾ ਜਿਹੜੀ ਗੁਰਸਿੱਖਾ ਪੂਰੀ ਹੋ ਗਈ ਹੈ, ਤੈਨੂੰ ਪੁੱਤਰ ਪ੍ਰਾਪਤ ਹੋ ਗਿਆ ਹੈ।
ਸਿੱਖ ਕਰ ਜੋਰਤ ਕਹਿਓ,
ਪਿਤਾ ਜੀ ਗੁਰੂ ਗੋਬਿੰਦ ਸਿੰਘ ਨੇ ਕਿਹਾ ਹੋਵੇ ਤੇ ਸਿੱਖ ਦੇ ਮਨ ਵਿੱਚ ਨਿਸ਼ਚਾ ਕਿਉਂ ਨਾ ਵਜੇ। ਉਹਨੇ ਮਹਾਰਾਜ ਨੂੰ ਬੇਨਤੀ ਕੀਤੀ ਹੱਥ ਜੋੜ ਕੇ,
ਕਾਰਨ ਕਾਰਨ ਮੈਂ ਨਹਿ ਲਹਿਓ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਜਿਹੜਾ ਕਾਰਨ ਹੈ, ਪਾਰਨ ਕਾਰਨ ਮੈਂ ਨਹਿ ਲਹਿਓ, ਮਾਰੇ ਮੈਨੂੰ ਪਤਾ ਨੀ ਪਾਲਾਂਗਾ ਕਿੱਦਾਂ ਇਹਨੂੰ ਮੈਂ।
ਕੋਤਰਿਆ ਸਥਨ ਤੋਂ ਦੁੱਖ ਦਾ ਦੇ,
ਕਿਉਂਕਿ ਮਾਤਾ ਦੇ ਅਸਥਨਾਂ ਦੇ ਵਿੱਚ ਦੁੱਧ ਆਵੇਗਾ, ਪੀਵੇਗਾ ਤੇ ਤਾਂ ਹੀ ਤਾਂ ਇਹ ਜੀਵਤ ਹੋਵੇਗਾ ਨਾ, ਓਦਾਂ ਤੇ ਜੀਵਤ ਹੋ ਹੀ ਨੀ ਸਕਦਾ ਇਹ।
ਬਚੇ ਅੰਨ ਅਚਲੇ,
ਤੇ ਫੇਰ ਬਚ ਜਾਵੇਗਾ, ਬਾਅਦ ਵਿੱਚ ਜਦੋਂ ਅੰਨ ਛਕਣ ਲੱਗ ਪਿਆ ਤੇ ਫੇਰ ਤੇ ਕੋਈ ਗੱਲ ਨੀ। ਸਤਿਗੁਰੂ ਪਿਤਾ ਜੀ ਹੁਣ ਤੇ ਇੱਕ ਬੱਚਾ ਛੋਟਾ ਜਿਹਾ ਹੀ ਹੈ, ਅਜੇ ਤਾਂ ਜਨਮ ਹੀ ਹੋਇਆ ਇਹਦਾ, ਤੇ ਇਹਨੂੰ ਤਾਂ ਮਾਤਾ ਦਾ ਦੁੱਧ ਜਰੂਰੀ ਚਾਹੀਦਾ ਹੈ ਮਹਾਰਾਜ।
ਯਤਨ ਕਰੋ ਫੁਰਮਾਵਨ,
ਸਤਿਗੁਰੂ ਪਿਤਾ ਜੀ ਆਪ ਦੱਸੋ ਹੁਣ ਇਸ ਤਰ੍ਹਾਂ ਦਾ ਕੋਈ ਯਤਨ ਫਰਮਾਉਣਾ ਕਰੋ, ਦੱਸਣਾ ਕਰੋ ਮੈਨੂੰ।
ਬੋਲੇ ਜਸ ਪਾਵਨ,
ਧੰਨ ਗੁਰੂ ਕਲਗੀਧਰ ਪਿਤਾ, ਸਤਿਗੁਰੂ ਪਿਤਾ ਜੀ ਇਸ ਤਰ੍ਹਾਂ ਵਚਨ ਕੀਤਾ ਹੈ। ਇਹ ਸੁਣ ਕੇ ਸਾਧ ਸੰਗਤ ਗੁਰਸਿੱਖ ਦੀ ਬੇਨਤੀ,
ਜਲ ਕੋ ਵਾਹਿਗੁਰੂ ਕਹਿ ਲੀਜੈ।
ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਜੀ, ਮਹਾਰਾਜ ਕਹਿੰਦੇ ਜਲ ਲੈ ਲਾ ਗੁਰਸਿੱਖਾ, ਵਾਹਿਗੁਰੂ ਦਾ ਪਾਠ ਕਰਨਾ, ਵਾਹਿਗੁਰੂ ਕਹਿਣਾ ਕਰੀ।
ਨਿਜ ਤ੍ਰੈ ਸਥਨ ਬਖਾਰਨ ਕੀਜੈ,
ਆਪਣੀ ਘਰਵਾਲੀ ਦੇ ਜਿਹੜੇ ਇਸੇ ਤਰ੍ਹਾਂ ਅਸਥਨ ਹਨ ਉਹਨਾਂ ਨੂੰ ਧੋਣਾ ਕਰੀ ਇਸ ਜਲ ਦੇ ਨਾਲ, ਵਾਹਿਗੁਰੂ ਕਹਿ ਕੇ।
ਬਾਰਕ ਜਾਪੋ ਛੰਗ ਮਹਿ ਪਾਏ,
ਤੇ ਜਦੋਂ ਆਪਣੇ ਪੁੱਤਰ ਨੂੰ ਸਤਿਗੁਰੂ ਵੇਖ ਲਓ ਗੁਰੂ ਸਾਹਿਬ ਕਿੱਦਾਂ ਢੋ ਢਕਾਉਂਦੇ ਆ, ਜਦੋਂ ਇਸ ਪੁੱਤਰ ਨੂੰ ਮਾਤਾ ਆਪਣੀ ਗੋਦੀ ਵਿੱਚ ਲਵੇਗੀ ਨਾ,
ਦੁਗਧ ਕੁਚਨ ਮਹਿ ਤਬ ਹੋਈ ਜਾ,
ਉਸੇ ਵਕਤ ਕੁਚਾਂ ਦੇ ਵਿੱਚ ਦੁੱਧ ਆ ਜਾਵੇਗਾ, ਭਾਵ ਅਸਥਨਾਂ ਦੇ ਵਿੱਚ ਦੁੱਧ ਆ ਜਾਵੇਗਾ, ਇਹ ਗੁਰੂ ਸਾਹਿਬ ਦਾ ਬਚਨ ਹੈ। ਹਾਂਜੀ,
ਇਸਤੇ ਪਾਰਨ ਸਿਸ ਬੈ ਪਾਵੈ,
ਇਸ ਕਰਕੇ ਉਹਦੇ ਨਾਲ ਪਾਲੇਗਾ, ਪ੍ਰਿਤ ਪਾਲਣਾ ਹੋਵੇਗੀ ਤੇ ਪੁੱਤਰ ਜਿਹੜਾ ਹੈ ਤੇਰਾ ਬਣ ਜਾਵੇਗਾ, ਇਸ ਕਰਕੇ ਇਹਦੀ ਪਾਲਣਾ ਭਰਾ ਹੋਵੇਗੀ ਤੇ ਇਹ ਵੱਡਾ ਹੋ ਜਾਵੇਗਾ, ਉਮਰ ਵਧੇਗੀ,
ਸੰਸਾ ਇਹ ਵੱਡ ਹੋਈ ਜਾਵੇ,
ਇਸ ਤਰ੍ਹਾਂ ਸੰਸੇ ਤੋਂ ਬਿਨਾਂ ਹੀ ਵੱਡਾ ਹੁੰਦਾ ਜਾਵੇਗਾ ਗੁਰਸਿੱਖਾ।
ਮਾਨ ਬਾਗ ਸਤਿਗੁਰ ਕੋ ਤਾਹੇ,
ਉਸ ਵਕਤ ਗੁਰੂ ਸਾਹਿਬ ਜੀ ਦਾ ਬਚਨ ਮੰਨ ਕੇ ਉਸ ਵਕਤ ਉਸੇ ਵਕਤ
ਉਠਾਏ ਹੱਥ ਜੁਗ ਮਾਹੇ,
ਦੋਵਾਂ ਹੱਥਾਂ ਦੇ ਵਿੱਚ ਉਠਾ ਲਿਆ ਗੁਰਸਿੱਖ ਨੇ,
ਜਲ ਤੇ ਭਲੇ ਕਰਾਏ ਇਸ਼ਨਾਨ,
ਉਸ ਬੱਚੇ ਨੂੰ ਜਲ ਦੇ ਨਾਲ ਇਸ਼ਨਾਨ ਕਰਾਉਣਾ ਕੀਤਾ ਹੈ,
ਦਾਰਾ ਗੋਦੀ ਰਸਿਆਨ,
ਆਪਣੀ ਘਰਵਾਲੀ ਨੂੰ ਦੇਣਾ ਕੀਤਾ ਉਹ ਗੁਰਸਿੱਖਣੀ ਨੂੰ, ਵੇਖ ਲੋ ਕਿੰਨੀ ਭਾਵਨਾ ਗੁਰੂ ਦੇ ਵਾਸਤੇ ਸਾਧ ਸੰਗਤ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੋ ਬਚਨ ਸੁਣਾਉਣਾ ਕੀਤਾ,
ਸਿੱਖਣੀ ਹਰਖ ਧਾਰ ਉਰ ਲਿਓ,
ਹਿਰਦੇ ਦੇ ਵਿੱਚ ਬਹੁਤੀ ਖੁਸ਼ੀ ਹੋ ਗਈ ਹੈ, ਕਿਉਂਕਿ ਮਾਂ ਨੂੰ ਸਾਧ ਸੰਗਤ ਸਭ ਤੋਂ ਜ਼ਿਆਦਾ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਵੀ ਬਚਨ ਕਰਿਆ ਕਰਦੇ, ਕਹਿੰਦੇ ਭਾਵੇਂ ਕਿੰਨੇ ਵੱਡੇ ਘਰਾਣੇ ਚੋਂ ਆਈ ਹੋਵੇ, ਕਿੰਨੇ ਸੁੰਦਰ ਸਰੂਪ ਵਾਲੀ ਹੋਵੇ, ਸਹੁਰੇ ਘਰ ਦੇ ਵਿੱਚ ਬਹੁਤ ਜ਼ਿਆਦਾ ਧਨ ਦੌਲਤ ਵੀ ਕਿਉਂ ਨਾ ਹੋਵੇ, ਬਹੁਤੇ ਸੁੱਖ ਵੀ ਕਿਉਂ ਨਾ ਪ੍ਰਾਪਤ ਹੋਣ, ਪਰ ਉਹਨਾਂ ਚਿਰ ਉਹ ਸੁਭਾਗਵੰਤੀ ਨਹੀਂ ਹੁੰਦੇ ਜਿੰਨਾ ਚਿਰ ਉਹਦੀ ਗੋਦੀ ਵਿੱਚ ਪੁੱਤਰ ਨਹੀਂ ਖੇਡਦਾ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਉਹ ਬੜੀ ਖੁਸ਼ ਹੋਈ ਉਸ ਬੀਬੀ ਗੁਰਸਿੱਖਣੀ, ਉਹਦੇ ਮਨ ਵਿੱਚ ਬੜੀ ਭਾਵਨਾ ਆਈ ਹੈ, ਬੜੀ ਸ਼ਰਧਾ ਆਈ ਗੁਰੂ ਸਾਹਿਬ ਵਾਸਤੇ,
ਸੋ ਵਿਧ ਕਰੇ ਸਥਨ ਪਿਆਵਾ,
ਉਹ ਵਿਧੀ ਕੀਤੀ ਹੈ, ਵਾਹਿਗੁਰੂ ਦਾ ਨਾਂ ਲੈ ਕੇ ਇਸ਼ਨਾਨ ਕਰਾਉਣਾ ਕੀਤਾ, ਜਦੋਂ ਸਾਧ ਸੰਗਤ ਜੀ ਉਸੇ ਵਕਤ ਪੈਦਾ ਮਤਲਬ ਦੁੱਧ ਆ ਗਿਆ ਇਸ ਤਰ੍ਹਾਂ ਦੇ ਜਦੋਂ ਕੁੱਛੜ ਚੁੱਕਿਆ ਬੱਚੇ ਨੂੰ
ਸਹਿਤ ਸਨੇਹ ਸੋ ਨੰਦਨ ਪਿਆਵਾ
ਬੜੇ ਪਿਆਰ ਦੇ ਨਾਲ ਉਸ ਪੁੱਤਰ ਨੂੰ ਪਿਆਉਣਾ ਕੀਤਾ
ਜੀਵਤ ਰਹੋ ਬਾਲਕ ਪ੍ਰਤ ਪਾਲਿਓ
ਬਾਲਕ ਨੂੰ ਪ੍ਰਤ ਪਾਲਣਾ ਕੀਤਾ ਬਾਲਕ ਨੂੰ ਜੀਵਤ ਰਹਿ ਗਿਆ ਹੈ
ਸੰਪਦ ਆਪਣਾ ਪੁੱਤਰ ਵਿਚਾਰਿਓ
ਦੋਵਾਂ ਪਤੀ ਸਤੀ ਨੇ ਆਪਣਾ ਪੁੱਤਰ ਵਿਚਾਰਨਾ ਕੀਤਾ
ਪੰਜ ਬਰਸ ਕੋ ਹੋਇਆ ਸਜਬੈ
ਜਦੋਂ ਪੰਜ ਵਰੇ ਦਾ ਹੋ ਗਿਆ ਸੀ
ਗੁਰ ਮਹਿਲਾ ਬਿਕ ਸੁੰਦਰੀ ਤਵੈ
ਉਸ ਵਕਤ ਮਾਤਾ ਸੁੰਦਰ ਕੌਰ ਜੀ ਨੇ ਉਸ ਬੱਚੇ ਨੂੰ ਜਦੋਂ ਵੇਖਿਆ ਹੈ
ਸ੍ਰੀ ਅਜੀਤ ਸਿੰਘ ਸੁਧਨ ਹਰੈ
ਇਸ ਤਰ੍ਹਾਂ ਪ੍ਰਤੀਤ ਹੋਇਆ ਮੇਰਾ ਸਾਹਿਬਜ਼ਾਦਾ ਅਜੀਤ ਸਿੰਘ ਹੀ ਆ ਗਿਆ ਹੈ ਜੀ
ਬਾਰ ਬਾਰ ਕਰ ਪ੍ਰੇਮ ਨਿਹਾਰਾ
ਬਹੁਤਾ ਬਾਰ ਬਾਰ ਪਿਆਰ ਕਰਦੇ ਹਨ ਮਾਤਾ ਸੁੰਦਰ ਕੌਰ ਜੀ
ਦਿੱਲੀ ਵਿਖੇ ਰਹੋ ਜਬ ਕਹਿਓ
ਜਦੋਂ ਗੁਰੂ ਸਾਹਿਬ ਜੀ ਨੇ ਇਹ ਪਹਿਲੋਂ ਦੀ ਗਾਥਾ ਹੈ ਸਾਧ ਸੰਗਤ ਜੀ ਜਦੋਂ ਦਿੱਲੀ ਚ ਰਹਿਣ ਵਾਸਤੇ ਮਾਤਾ ਸੁੰਦਰ ਕੌਰ ਜੀ ਨੂੰ ਗੁਰੂ ਸਾਹਿਬ ਕਿਉਂਕਿ ਗੁਰੂ ਸਾਹਿਬ ਜੀ ਤੇ 1704-6 ਦੇ ਵਿੱਚ ਸਾਧ ਸੰਗਤ ਦਮਦਮੇ ਸਾਹਿਬ ਤੋਂ ਚੱਲੇ ਆ 8 ਵਿੱਚ ਗੁਰੂ ਸਾਹਿਬ ਜੋਤੀ ਜੋਤ ਸਮਾ ਜਾਂਦੇ ਆ ਗੁਰੂ ਸਾਹਿਬ ਦਿੱਲੀ ਚ ਤੇ ਇਹਨਾਂ ਚ ਰਹਿ ਹੀ ਨਹੀਂ ਪਰ ਪਹਿਲੋਂ ਗੁਰਸਿੱਖ ਜਿਹੜਾ ਮੰਗਦਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਸਾਧ ਸੰਗਤ ਜੀ ਇਸ ਤਰ੍ਹਾਂ ਪੁੱਤਰ ਪ੍ਰਾਪਤ ਹੋਇਆ ਹੈ ਜੀ
ਸੁੰਦਰੀ ਤਬ ਇਮ ਚਾਹੇ
ਤੇ ਮਾਤਾ ਸੁੰਦਰ ਕੌਰ ਜੀ ਨੇ ਇਸ ਤਰ੍ਹਾਂ ਮਨ ਵਿੱਚ ਕਹਿਣਾ ਕੀਤਾ ਵਿਚਾਰ ਕਰਨਾ ਕੀਤੇ
ਹੱਥ
ਜੋੜ ਕੇ ਗੁਰੂ ਪਿਤਾ ਜੀ ਨੂੰ ਗੁਰੂ ਪਤੀ ਜੀ ਨੂੰ ਬੇਨਤੀ ਕਰਨਾ ਕੀਤੇ
ਜੋ ਚਹਿਲ ਜੇ ਇਸ ਪੁਰ ਨਾਥ
ਜੇ ਮੈਨੂੰ ਛੱਡਣਾ ਚਾਹੁੰਦੇ ਜੋ ਇਸ ਪੁਰ ਦੇ ਵਿੱਚ ਉਹ ਪੁਰਾਣੀ ਗੱਲ ਦੱਸ ਕੇ ਹੁਣ ਕਹਿ ਰਹੇ ਹਨ ਵੀ ਇਸ ਪੁਰ ਦੇ ਵਿੱਚ ਜੇ ਮੈਨੂੰ ਛੱਡਣਾ ਚਾਹੁੰਦੇ ਜੋ ਸਤਿਗੁਰੂ ਜੀ
ਮਮ ਸੁਦਕੀ ਸਿਸ ਅਨਹਾਰਾ
ਮੇਰੇ ਪੁੱਤਰ ਦੀ ਤਰ੍ਹਾਂ ਇਹਦੀ ਨੁਹਾਰ ਹੈ ਇਸ ਪੁੱਤਰ ਦੀ ਇਹ ਜਿਹੜਾ ਬੱਚਾ ਹੈ 5 ਸਾਲ ਦਾ ਹੈ ਇਸ ਵਕਤ ਇਹਨਾਂ ਬੱਚਿਆਂ ਇਹਨਾਂ ਸਿੱਖਾਂ ਦਾ ਸਿੱਖ ਤੇ ਸਿੱਖਣੀ ਦਾ ਪੁੱਤਰ ਹੈ ਜਿਹੜਾ ਇਹਦਾ ਜਿਹੜਾ ਨੁਹਾਰ ਹੈ ਮੇਰੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਤਰ੍ਹਾਂ ਹੈ ਮੈਨੂੰ ਦੇ ਦੋ ਮੈਂ ਲੈ ਲਵਾਂ ਇਹਨੂੰ ਆਪਣਾ ਪੁੱਤਰ ਬਣਾ ਲਵਾਂ ਤੇ ਪ੍ਰਤਪਾਲਣਾ ਇਹਦੀ ਮੈਂ ਕਰਾਂ ਪ੍ਰਤਪਾਲਕ ਪੁੱਤਰ ਬਣਾਇਆ ਸੀ ਨਾ ਅਜੀਤ ਸਿੰਘ ਨੂੰ ਹਾਂਜੀ
ਸੁਤ ਸੰਪਾਰਕ ਕਰ ਮੈਂ ਰੱਖ
ਮੈਂ ਪੁੱਤਰ ਦੀ ਤਰ੍ਹਾਂ ਪਾਲਦੀ ਰਵਾਂਗੀ ਇਸ ਨੂੰ
ਮਨ ਪਰਚਾਵਨ ਹਿਤਿਆਬਲਖ
ਮੇਰਾ ਮਨ ਵੀ ਪਰਚਿਆ ਰਵੇਗਾ ਸਤਿਗੁਰੂ ਪਤੀ ਜੀ
ਦੇਵ ਆਇਸ ਸ੍ਰੀ ਮੁਖ ਤੇ ਜਪੈ
ਗੁਰੂ ਸਾਹਿਬ ਜੀ ਨੂੰ ਕਿਹਾ ਮਹਾਰਾਜ ਆਗਿਆ ਦੋ
ਵਿਖਤ ਰਹੋ ਪਾਰਕ ਕਰ ਤਬੈ
ਮੈਂ ਵੇਖਦੀ ਰਵਾਂਗੀ ਇਹਨੂੰ ਪਾਲਦੀ ਹੋਈ ਪੁੱਤਰ ਨੂੰ
ਸ੍ਰੀ ਗੁਰੂ ਸੁਣ ਕਹਿ ਬਾਕ ਬਖਾਨਾ
ਗੁਰੂ ਸਾਹਿਬ ਜੀ ਇਸ ਤਰ੍ਹਾਂ ਕਹਿ ਰਹੇ ਨਾ ਹੁਣ ਗੁਰੂ ਸਾਹਿਬ ਨੇ ਤੇ ਉਹ ਬਚਨ ਕਹਿਣਾ ਜਿਹੜਾ ਸੱਚ ਹੋਣਾ ਹੈ ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਮਾਤਾ ਸੁੰਦਰ ਕੌਰ ਜੀ ਨੂੰ ਕਹਿਣਾ ਕੀਤਾ
ਇਸ ਪਾਰ ਜਬ ਹੋਏ ਮਹਾਨਾ
ਜਦੋਂ ਇਹਨੂੰ ਪਾਲਣਾ ਕਰੋਗੇ ਵੱਡਾ ਹੋ ਜਾਵੇਗਾ
ਬਣਾ ਤੋਹੇ ਕੋ ਇਹ ਦੁਖਦਾਈ
ਤੇ ਸੁੰਦਰੀ ਜੀ ਤੁਹਾਡਾ ਨਾਲ ਬੜਾ ਦੁਖਦਾਈ ਬਣ ਜਾਵੇਗਾ ਤੁਹਾਡੇ ਵਾਸਤੇ ਇਹ ਪੁੱਤਰ ਤੁਹਾਡਾ
ਹੋ ਜਾ ਤਬ ਹੋ ਹੈ ਕੋ ਨਾ ਸਹਾਈ
ਜਦੋਂ ਫਿਰ ਉਦੋਂ ਲੱਭੋਗੇ ਤੁਹਾਡਾ ਵੀ ਕੋਈ ਸਹਾਇਤਾ ਨਹੀਂ ਕਰੇਗਾ
ਜਾਂ ਤੇ ਇਮ ਹੀ ਰਹੋ ਹਰ ਖਾਏ
ਏਦਾਂ ਹੀ ਜਾਂ ਤੇ ਏਦਾਂ ਹੀ ਖੁਸ਼ੀ ਨਾਲ ਰਹਿਣਾ ਕਰੋ ਤੁਸੀਂ
ਪਠੋ ਗ੍ਰੰਥ ਸਾਹਿਬ ਸੁਖ ਪਾਏ
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੁਣਿਆ ਕਰੋ ਪੜਿਆ ਕਰੋ ਤੇ ਸੁਖ ਪ੍ਰਾਪਤ ਕਰੋ ਤੁਸੀਂ
ਪਠਤ ਸੁਣਨ ਮਹਿ ਦਿਵਸ ਬਤਾਵ
ਪੜ੍ਹਨ ਬਾਣੀ ਪੜ੍ਹਨ ਤੇ ਬਾਣੀ ਸੁਣਨ ਦੇ ਵਿੱਚ ਦਿਨ ਬਿਤਾਉਣਾ ਕਰੋ ਆਪਣੇ ਸਾਰੇ
ਸਿਮਰਨ ਵਾਹਿਗੁਰੂ ਚਿਤ ਲਾਵ
ਵਾਹਿਗੁਰੂ ਵਾਹਿਗੁਰੂ ਦੇ ਸਿਮਰਨ ਦੇ ਵਿੱਚ ਚਿਤ ਲਾਉਣਾ ਕਰੋ ਜੀ
ਸੁਣ ਸੁੰਦਰੀ ਮਨ ਅਨਮਨ ਭਈ
ਤੇ ਸੁੰਦਰੀ ਜੀ ਦੇ ਮਾਤਾ ਸੁੰਦਰ ਕੌਰ ਜੀ ਦੇ ਮਨ ਜਿਹੜਾ ਅਨਮਨ ਜੀ ਹੋ ਗਈ ਹੈ ਉਹ ਇਸ ਤਰ੍ਹਾਂ ਸਾਧ ਸੰਗਤ ਭਰੋਸਾ ਜਿਹਾ ਨਾ ਆਇਆ
ਇਹ ਨਾ ਕਾਮਨਾ ਲਈ
ਮਨ ਵਿੱਚ ਹੋਰ ਤਰ੍ਹਾਂ ਹੋ ਗਏ ਕਹਿੰਦੇ ਵੀ ਪਤੀ ਤੋਂ ਕਾਮਨਾ ਪ੍ਰਾਪਤ ਹੋਈ ਨੀ ਮੈਂ ਤਾਂ ਇਸੇ ਨੂੰ ਸਮਝਦੀ ਇਹ ਮੇਰਾ ਪੁੱਤਰ ਹੈ
ਬਣੋ ਹੋਏ ਕਿਆ ਕਰੇ ਬਖੇੜਾ
ਵੱਡਾ ਹੋ ਕੇ ਕੀ ਬਖੇੜਾ ਕਰ ਲਵੇਗਾ ਮੇਰੇ ਨਾਲ
ਚਿੱਤ ਪਰਚਾ ਪਿਘੈ ਨਾ ਮੇਰਾ
ਹੁਣ ਨੀ ਮੇਰਾ ਚਿੱਤ ਪਰਚ ਰਿਹਾ ਵੱਡਾ ਹੋ ਕੇ ਕੀ ਕਰੇਗਾ ਮੇਰੇ ਨਾਲ ਜਦੋਂ ਹੋਵੇਗਾ ਉਦੋਂ ਹੀ ਸੀ ਹੁਣ ਇਸ ਵਕਤ ਤਾਂ ਨੀ ਨਾ ਚਿੱਤ ਪਰਚ ਰਿਹਾ ਮੇਰਾ ਪੁੱਤਰ ਤੋਂ ਬਿਨਾ
ਰਹੋ ਇਕਾਂਗੀ ਸਦਾ ਉਦਾਸ
ਕੱਲੀ ਰਵਾਂਗੀ ਉਦਾਸ ਰਵਾਂਗੀ ਸਦਾ
ਨਹਿ ਨੰਦਨ ਨਹਿ ਪਤ ਪਾਸ
ਨਾ ਪਤੀ ਜੀ ਪਾਸ ਹੋਣਗੇ ਤੇ ਨਾ ਪੁੱਤਰ ਹੀ ਪਾਸ ਹੋਵੇਗਾ
ਬੇਟਕ ਚਿਰ ਮਹਿ ਬਹੁਰ ਬਖਾਨੀ
ਕੁਝ ਕੁ ਚਿਰ ਬਾਅਦ ਫੇਰ ਗੁਰੂ ਪਤੀ ਜੀ ਨਾਲ ਬੇਨਤੀ ਕਰ ਕਰਨਾ ਕੀਤੀ ਹੈ, ਜਿਹਦਾ ਆ ਗਈ ਨਾ ਮਾਤਾ ਦੇ ਮਨ ਦੇ ਵਿੱਚ ਇਹ ਭਾਵਨਾ ਆ ਗਈ ਵੀ ਲੈਣੀ ਲੈਣਾ ਹੈ, ਪ੍ਰਾਪਤ ਕਰਾਉਣਾ ਹੀ ਕਰਾਉਣਾ ਹੈ। ਮਹਾਰਾਜ ਜੀ ਮੈਂ ਦੁਖੀ ਹਾਂ, ਮੈਂ ਆਤਰ ਹਾਂ, ਮੇਰੀ ਬੇਨਤੀ ਨੀ ਮੰਨਦੇ ਆਪ ਜੀ।
ਰਾਵਰ ਬਿਨਾ ਇਕਾਂਕੀ ਥੀਵਾ,
ਆਪ ਜੀ ਤੋਂ ਬਿਨਾਂ ਮੈਂ ਕੱਲੀ ਕਿੱਦਾਂ ਰਹਿ ਸਕਦੀ ਹਾਂ ਜੀ? ਪਤੀਵਰਤਾ ਧਰਮ ਦੇ ਵਿੱਚ ਕਾਇਮ ਹੈ,
ਧਰਮ ਕਸ਼ਟ ਮਹਿ ਕਿਸ ਬਿਨ ਜੀਵਾ,
ਇਹ ਬਹੁਤੇ ਕਸ਼ਟ ਵਿੱਚ ਮੈਂ ਕਿੱਦਾਂ ਜੀਵਤ ਰਹਾਂਗੀ ਜੀ ਪਤੀ ਜੀ?
ਕਿਉਂ ਨਾ ਵਿਚਾਰਤ ਹਉਮ ਮਹਾਲ,
ਮੇਰਾ ਹਾਲ ਕਿਉਂ ਨੀ ਵਿਚਾਰਦੇ ਆਪ ਜੀ?
ਬਿਰਧ ਆਪ ਕੋਸ ਦਾ ਕਿਰਪਾਲ,
ਆਪ ਜੀ ਦਾ ਬਿਰਧ ਤੇ ਕਿਰਪਾ ਕਰਨਾ ਹੈ, ਕਿਰਪਾ ਤੱਕ ਆਪ ਜੀ ਦੇ ਬਖਸ਼ਿਸ਼ ਕਰਨੀ ਹੈ, ਕਿਰਪਾ ਧਾਰਨੀ ਹੈ, ਆਪ ਜੀ ਦਾ ਬਿਰਧ ਹੈ ਇਹ।
ਸੁਣ ਕਰ ਸਤਿਗੁਰ ਹਿਰਦੇ ਵਿਚਾਰਾ,
ਗੁਰੂ ਸਾਹਿਬ ਜੀ ਨੇ ਫਿਰ ਇਸ ਤਰ੍ਹਾਂ ਵਿਚਾਰ ਕਰਨਾ ਕੀਤੀ। ਕਵੀ ਜੀ ਕਹਿੰਦੇ ਹਨ ਮਨ ਵਿੱਚ,
ਦੁੱਖ ਆਤਰ ਇਹ ਉਦਾਰਾ,
ਇਹ ਦੁੱਖ ਦੇ ਵਿੱਚ ਆਤਰ ਹੋ ਚੁੱਕੀ ਹੈ ਬਹੁਤ ਜ਼ਿਆਦਾ।
ਸਮਝਾਈ ਸਮਝ ਨਾ ਅਜਾਨੀ,
ਅਜਾਨੀ ਹੈ, ਸਮਝਦੇ ਨਹੀਂ ਹਨ ਇਹ।
ਬਾਲਕ ਪਾਰਕ ਚਹਿ ਸਮਹਾਨੀ,
ਚਾਹੁੰਦੇ ਹਨ ਇਹ ਬਾਲਕ ਨੂੰ ਪਾਲਣਾ।
ਕਹੋ ਤਵੈ ਲੈ ਪਾਰ ਹੋ ਆਪ,
ਗੁਰੂ ਸਾਹਿਬ ਜੀ ਨੇ ਫਿਰ ਆਗਿਆ ਦੇ ਦਿੱਤੀ ਹੈ ਕਿ ਲੈ ਲੋ ਪਾਲ ਲੋ, ਆਪ ਪਾਲਿਆ ਕਰੋ।
ਲਕ ਹੈ ਬੜੇ ਦੇਹ ਸੰਤਾ,
ਪਰ ਇਹ ਜਾਣ ਲਓ ਜਦੋਂ ਵੱਡਾ ਹੋਵੇਗਾ ਤੁਹਾਨੂੰ ਦੁੱਖ ਜ਼ਰੂਰ ਦੇਵੇਗਾ, ਪਾਲ ਲਓ ਇਹਨੂੰ ਜੇ ਪਾਲਿਆ ਜਾਂਦਾ ਹੈ ਤਾਂ।
ਸੁਤ ਅਜੀਤ ਸਿੰਘ ਕੀ ਅਨਹਾਰੀ,
ਤੇ ਸੁਤ ਪੁੱਤਰ ਅਜੀਤ ਸਿੰਘ ਹੀ ਵਾਂਗਰ,
ਇੱਕ ਨ ਬਿਠਾਓ ਭਿੱਖ ਸੁਖ ਭਾਰੀ,
ਪੁੱਤਰ ਦੀ ਤਰ੍ਹਾਂ ਹੀ ਬਿਠਾਓ ਕੋਲ ਤੇ ਬਹੁਤਾ ਸੁਖ ਪ੍ਰਾਪਤ ਕਰੋ ਜੀ।
ਪਤ ਕੀ ਆਇਸ ਨੇ ਹਿਤ ਪ੍ਰਾਣ ਪਾਰਨ,
ਇਸ ਤਰ੍ਹਾਂ ਪਤੀ ਜੀ ਦੀ ਆਗਿਆ ਲੈ ਕੇ ਹੀ ਸਾਧਸੰਗ ਪਾਲਣਾ ਕੀਤਾ ਹੈ।
ਸੁਤ ਹੀ ਕੋ ਕਹਿ ਨਾਮ ਉਚਾਰਨ,
ਸੁਤ ਆਪਣੇ ਪੁੱਤਰ ਦਾ ਹੀ ਨਾਮ ਉਚਾਰਨ ਕੀਤਾ ਅਜੀਤ ਸਿੰਘ ਜੀ ਦਾ ਏ।
ਪਾਲਕ ਭਾ ਅਜੀਤ ਸਿੰਘ ਸੋਏ,
ਤੇ ਪਾਲਕ ਜਿਹੜਾ ਭਾਈ ਅਜੀਤ ਸਿੰਘ ਹੋਇਆ ਸੀ,
ਸਿੱਖਦੇ ਲਿਓ ਹਰਖ ਮਹਿਦੋਏ,
ਤੇ ਉਸ ਗੁਰਸਿੱਖ ਤੋਂ ਲੈ ਲਿਆ ਹੈ ਮਾਤਾ ਜੀ ਨੇ।
ਹੁਣ ਸਾਹਿਬ ਦੇਵੀ ਕੇ ਸਾਥ,
ਫਿਰ ਮਾਤਾ ਸਾਹਿਬ ਕੌਰ ਜੀ ਤੋਂ ਗੁਰੂ ਪਿਤਾ ਜੀ ਨੇ ਕਹਿਣਾ ਕੀਤਾ ਖਾਲਸੇ ਦੀ ਮਾਤਾ ਨੂੰ,
ਰਾਖਲ ਹਿਤ ਬੋਲੇ ਨਾਥ,
ਇੱਥੇ ਰਹਿਣ ਵਾਸਤੇ ਪਿਤਾ ਜੀ ਨੇ ਕਹਿਣਾ ਕੀਤਾ ਪਤੀ ਜੀ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਮਾਤਾ ਸਾਹਿਬ ਕੌਰ ਜੀ ਨੂੰ,
ਨਿਕਟ ਸੌਚ ਕੇ ਰਹੋ ਥਿਰ ਹੋਇਆ ਕਹਿ,
ਤੁਸੀਂ ਇਹਨਾਂ ਦੇ ਨੇੜੇ ਰਹਿਣਾ ਕਰੋ ਇਸੇ ਤਰ੍ਹਾਂ ਸੁੰਦਰ ਕੌਰ ਜੀ ਦੇ।
ਲੈ ਦੱਖਣ ਦਿਸ ਜੈ ਕਹਿ,
ਤੁਸੀਂ ਦੱਖਣ ਜਾ ਕੇ ਸਾਡੇ ਨਾਲ ਕੀ ਲੈਣਾ ਹੈ ਸਾਹਿਬ ਕੌਰ ਜੀ?
ਸਕਲ ਵਿਧਨ ਤੇ ਬਸੈ ਸੁਖਾਰੀ,
ਸਾਰੀ ਵਿਧੀ ਨਾਲ ਤੁਸੀਂ ਇੱਥੇ ਸੁਖਾਲੇ ਵਸੋਗੇ।
ਪੂਜੈ ਪਹੁੰਚ ਸੰਗਤਾਂ ਸਾਰੀ,
ਪੂਜਣਗੀਆਂ ਸਾਰੀਆਂ ਸੰਗਤਾਂ ਪਹੁੰਚ ਕੇ ਤੁਹਾਨੂੰ,
ਦਿਨ ਪ੍ਰਦ ਗਮਨ ਨਰਕ ਸਮ ਕਹੈ,
ਤੇ ਦਿਨ ਪ੍ਰਦ ਰੋਜ਼ ਹੀ ਜਿਹੜਾ ਤੁਰੇ ਰਹੀਦਾ ਤੇ ਨਰਕ ਸਮਾਨ ਹੀ ਹੈ ਭਾਈ। ਗੁਰੂ ਸਾਹਿਬ ਦੇ ਨਾਲ ਤੇ ਸੱਚਖੰਡ ਤੋਂ ਵੀ ਵਧੀਆ ਹੈ ਸਾਧ ਸੰਗਤ। ਸਤਿਗੁਰ ਇਸ ਤਰ੍ਹਾਂ ਦੱਸ ਰਿਹਾ ਕਿ ਨਰਕ ਸਮਾਨ ਹੈ ਜਦੋਂ ਤੁਸੀਂ ਤੁਰਦੇ ਹੋ ਨਾਲ, ਭਾਵ ਕਿ ਆਮ ਸਾਰੇ ਜਿਹੜੇ ਸਦਾ ਹੀ ਚੱਲੇ ਰਹਿੰਦੇ ਆ। ਹਾਂਜੀ,
ਜਾਤ ਕੋ ਬਹੁਤ ਦੁੱਖ ਹੈ,
ਕਿਉਂਕਿ ਤ੍ਰਿਆ ਜਾਤ ਨੂੰ ਬਹੁਤ ਹੀ ਦੁੱਖ ਹੋਵੇਗਾ, ਔਰਤ ਜਾਤ ਨੂੰ ਬਹੁਤਾ ਦੁੱਖ ਹੋਵੇਗਾ। ਇੰਨਾ ਚਿਰ ਇੰਨੀ ਹਿੰਮਤ ਨਹੀਂ ਹੁੰਦੀ, ਇਸ ਤਰ੍ਹਾਂ ਤੁਰ ਨਹੀਂ ਸਕਦੇ ਤੁਸੀਂ ਇੰਨਾ, ਭਾਵੇਂ ਰਥਾਂ ਦੇ ਵਿੱਚ ਹੀ ਜਾਣਾ ਹੈ ਤਾਂ ਵੀ ਸਫ਼ਰ ਸਫ਼ਰ ਹੀ ਹੁੰਦਾ। ਹਾਂਜੀ,
ਸੁਣ ਸਾਹਿਬ ਦੇਵੀ ਕਰ ਜੋਰੇ,
ਪਰ ਇੱਧਰ ਮਾਤਾ ਸਾਹਿਬ ਕੌਰ ਜੀ ਨੇ ਖਾਲਸੇ ਦੀ ਮਾਤਾ ਨੇ ਗੁਰੂ ਪਤੀ ਜੀ ਦੇ ਅੱਗੇ ਚਰਨਾਂ ਦੇ ਵਿੱਚ ਹੱਥ ਜੋੜਦਾ ਕੀਤੇ ਹਨ।
ਸਾਡੋ ਨੇਮ ਹੈ ਇਹ ਮੋਰੇ,
ਸਤਿਗੁਰੂ ਪਤੀ ਜੀ ਮੇਰਾ ਇੱਕ ਨੇਮ ਹੈ, ਇੱਕ ਮੈਂ ਨੇਮ ਰੱਖਿਆ ਹੈ ਪੱਕਾ।
ਪੂਰਵ ਦਰਸ਼ਨ ਕਰੋ ਤੁਹਾਰਾ,
ਪਹਿਲੋਂ ਆਪ ਜੀ ਦਾ ਮੈਂ ਦਰਸ਼ਨ ਕਰਦੀ ਹਾਂ,
ਬੰਧਨ ਤੇ ਅਚੋ ਅਹਾਰਾ,
ਫੇਰ ਆਪ ਜੀ ਦੇ ਕਵਲ ਸਰੀਖੇ ਚਰਨਾਂ ਤੇ ਨਮਸਕਾਰ ਕਰਕੇ ਫੇਰ ਮੈਂ ਪ੍ਰਸ਼ਾਦਾ ਛਕਦੀ ਹਾਂ ਜੀ।
ਇਤਨੇ ਹੀ ਮਾਨੇ ਸੁਖ ਸਾਰੇ,
ਇਹਨੇ ਵਿੱਚ ਹੀ ਸਾਰੇ ਸੁਖ ਮੈਨੂੰ ਹਨ, ਇਹਨੇ ਦੇ ਵਿੱਚ ਹੀ ਆਪ ਜੀ ਦੇ ਦਰਸ਼ਨ ਕਰਕੇ ਕਵਲ ਸਰੀਖੇ ਚਰਨਾਂ ਤੇ ਨਮਸਕਾਰ ਕਰਕੇ ਫੇਰ ਮੈਂ ਪ੍ਰਸ਼ਾਦਾ ਛਕਦੀ, ਮੈਨੂੰ ਇੰਨੇ ਕੁ ਸਮੇਂ ਦੇ ਵਿੱਚ ਹੀ ਬਹੁਤੇ ਸੁੱਖ ਹਨ।
ਪਰਮ ਆਨੰਦ ਮਹਿ ਸੰਗ ਤੁਮਾਰੇ,
ਮੈਂ ਪਰਮ ਆਨੰਦ ਦੇ ਵਿੱਚ ਹਾਂ, ਆਪ ਜੀ ਦੇ ਨਾਲ ਰਵਾਂਗੀ।
ਗਮਨ ਬਿਖੈ ਨਹਿ ਸੰਕਟ ਕੋਈ,
ਜਾਣ ਦਾ ਮੈਨੂੰ ਕੋਈ ਸੰਕਟ ਨਹੀਂ ਰਸਤੇ ਦੇ ਵਿੱਚ, ਭਾਵ ਕੇ ਜਿਹੜੀ ਯਾਤਰਾ ਕਰਦੇ ਹਾਂ।
ਸੰਗ ਆਪ ਕੇ ਸਭ ਸੁਖ,
ਆਪ ਜੀ ਦੇ ਨਾਲ ਸਾਰੇ ਸੁਖ ਪ੍ਰਾਪਤ ਹੁੰਦੇ ਹਨ, ਕਿਉਂ ਮਾਤਾ ਸੁੰਦਰ ਕੌਰ ਜੀ ਨੂੰ ਤੇ ਪੱਕਾ ਕਰਕੇ ਬਹਾਲ ਦਿੱਤਾ ਨਾ, ਉੱਥੇ ਵੀ ਤੁਸੀਂ ਇੱਥੇ ਹੀ ਰਹਿਣਾ। ਪਰ ਦੂਸਰਾ ਮਾਤਾ ਸਾਹਿਬ ਕੀਰ ਜੀ ਨੂੰ ਜਦੋਂ ਕਿਹਾ, ਉਹਨਾਂ ਨੂੰ ਮਹਾਰਾਜ ਨੇ ਜਦੋਂ ਇਸ ਤਰ੍ਹਾਂ ਕਹਿਣਾ ਕੀਤਾ ਤਾਂ ਫਿਰ ਉਹਨਾਂ ਨੇ ਕਿਹਾ, ਨਹੀਂ ਮਹਾਰਾਜ ਮੈਂ ਆਪ ਜੀ ਦੇ ਨਾਲ ਹੀ ਜਾਵਾਂਗੀ। ਹਾਂਜੀ,
ਪੁਜਵਾਵਨ ਸੰਗਤ ਕੇ ਪਾਸ,
ਤੇ ਸੰਗਤ ਦੇ ਕੋਲੋਂ ਪਜਵਾਉਣ ਵਾਸਤੇ
ਰਹਿ ਤੁਮ ਤੇ ਇਹ ਘਰੋਂ ਨਾ ਆਸ,
ਮੈਂ ਆਪ ਜੀ ਤੋਂ ਪਾਸੇ ਰਹਿ ਕੇ ਮੈਂ ਆਸ ਨਹੀਂ ਰੱਖਾਂਗੀ।
ਮਨ ਕੀ ਗਤ ਸਭ ਜਾਣਨ ਹਾਰੇ,
ਆਪ ਜੀ ਦੇ ਮਨ ਦੀ ਅਵਸਥਾ ਨੂੰ ਸਾਰੀ ਜਾਣਨ ਹਾਰ ਜੋ ਆਪ ਜੀ,
ਬਨਹਿਰ ਕਹਿਬੋ ਨਿਕਟ ਤੁਮਾਰੇ,
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਨਾਲ ਹੀ ਰਵਾਂਗੀ, ਤੁਹਾਡੇ ਤੋਂ ਵਿਛੜਾਂਗੀ ਨਹੀਂ।
ਪਰਖ ਪ੍ਰੇਮ ਕੋ ਰੱਖੋ ਸਾਥ,
ਕਿਰਪਾ ਕਰਕੇ ਪ੍ਰੇਮ ਨੂੰ ਪਰਖੇ, ਕਿਰਪਾ ਕਰਕੇ ਕੋਲ ਰੱਖਣਾ ਕਰੋ ਆਪ ਜੀ।
ਇਹੀ ਕਾਮਨਾ ਪੂਰਬ ਹੋਣਾ,
ਇਹ ਮੇਰੀ ਕਾਮਨਾ ਪੂਰੀ ਕਰਨਾ ਕਰੋ।
ਦੀਨ ਮਨਾ ਅਤਿਸ਼ੈ ਗੁਰ ਜਾਨੀ,
ਗੁਰੂ ਸਾਹਿਬ ਜੀ ਨੇ ਐ ਮੰਨ ਲਿਆ ਵੀ ਬਹੁਤਾ ਹੀ ਦੀਨ ਮਨ ਦੇ ਨਾਲ ਕਹਿ ਰਹੇ ਹਨ ਸਾਹਿਬ ਕੌਰ ਜੀ।
ਚੱਲਣ ਸੰਗ ਬਿਨਤੀ ਇਹੋ ਮਾਨੀ,
ਤੇ ਚੱਲਣ ਦੀ ਨਾਲ ਸੰਗਤ ਨਾਲ ਜਾਣ ਦੀ ਜਿਹੜੀ ਬੇਨਤੀ ਹੈ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜੀ ਨੇ ਮੰਨ ਲਈ ਹੈ। ਇਸ ਕਰਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਅਗਾਧ ਬੋਧ ਗਤੀ ਹੈ ਸਾਧ ਸੰਗਤ ਅੰਮ੍ਰਿਤਮਈ ਜੀਵਨ ਕਥਾ। ਅੱਗੇ ਜਿਸ ਤਰ੍ਹਾਂ ਗੁਰੂ ਸਾਹਿਬ ਜੀ ਅੱਗੇ ਨੂੰ ਚਾਲੇ ਪਾਉਣਗੇ, ਆਗੇ ਜਾ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਬਹਾਦਰ ਸ਼ਾਹ ਵੀ ਮਿਲੇਗਾ, ਫਿਰ ਬਹਾਦਰ ਸ਼ਾਹ ਗੁਰੂ ਸਾਹਿਬ ਦੇ ਨਾਲ ਹੀ ਦੱਖਣ ਨੂੰ ਚਲੇ ਜਾਵੇਗਾ, ਫਿਰ ਉੱਥੇ ਜਿਸ ਤਰ੍ਹਾਂ ਦੇ ਬੜੀ ਰੌਚਕ ਬੜੀ ਆਨੰਦਮਈ ਕਥਾ ਹੈ। ਇਹ ਸਾਧ ਸੰਗਤ ਜੀ ਆਪ ਆਇਆ ਕਰੋ, ਹੋਰ ਵੀ ਆ ਦੋ ਚਾਰ ਦਿਨ ਤਾਂ ਰਹਿ ਗਏ ਆ, ਹੋਰ ਸੰਗਤਾਂ ਨੂੰ ਨਾਲ ਬੁਲਾ ਕੇ ਤੇ ਸਾਧ ਸੰਗਤ ਆਣ ਕੇ ਸੰਗਤ ਕਥਾ ਸਰਵਣ ਕਰਿਆ ਕਰੀਏ। ਇਹ ਸਮਾਂ ਹੈ ਜਿਹੜਾ ਸਤਿਗੁਰ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਖਸ਼ਿਆ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀ ਸਮੇਂ ਦੀ ਸਮਾਪਤੀ ਹੈ। ਦਾਸ ਕੋਲੋਂ ਬੇਨਤੀਆਂ ਕਰਦੇ ਅਨੇਕਾਂ ਤਰੁੱਟੀਆਂ ਰਹਿ ਜਾਂਦੀਆਂ, ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸਤਸੰਗਤ ਬਖਸ਼ਣ ਆਰੇ ਬਖਸ਼ ਲੈਣਾ ਜੀ। ਪਰਖ ਪ੍ਰੇਮ ਕੋ ਰੱਖ ਹੋ ਸਾਥ, ਇਹੀ ਕਾਮਨਾ ਪੁਰਵ ਨਾਥ, ਦੀਨ ਮਨਾ ਅਤਿਸ਼ੈ ਗੁਰ ਜਾਨੀ, ਚਲਨ ਸੰਗ ਬਿਨਤੀ ਇਹ ਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।